ਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਨਾਲ ਮਾਫੀ ਵੀ ਪ੍ਰੋਗਰਾਮ ਥੋੜਾ ਜਿਹਾ ਆਪਣੇ ਸਮੇਂ ਤੋਂ ਲੇਟ ਹੈ ਪਰ ਹੁਣ ਇਸ ਵੇਲੇ ਅਸੀਂ ਹਾਜ਼ਰ ਹਾਂ ਔਰ ਸਾਡੇ ਨਾਲ ਹਾਜ਼ਰ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਲਕਸ਼ ਮਾਈਗ੍ਰੇਸ਼ਨ ਤੋਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਰੋਹਿਤ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਤੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਇਹੀ ਇੱਕ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਜੁੜਨਾ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11 ਈਮੇਲ ਤੁਸੀਂ ਕਰ ਸਕਦੇ ਹੋ ਰਿਕੁਐਸਟ @harmanradio.com ਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ ਔਰ ਉਸ ਤੋਂ ਵੀ ਸੌਖਾ ਤਰੀਕਾ ਹੈ ਚੱਲ ਰਹੀ ਫੇਸਬੁੱਕ ਵੀਡੀਓ ਫੇਸਬੁੱਕ ਲਾਈਵ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕਮੈਂਟ ਜਿਹੜਾ ਉਹ ਲਿਖ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੁਹਾਡਾ ਸਵਾਲ ਅਸੀਂ ਨਾਲੋ ਨਾਲ ਪ੍ਰੋਗਰਾਮ ਚ ਸ਼ਾਮਲ ਕਰਾਂਗੇ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਜੇਕਰ ਤੁਸੀਂ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਉਸ ਐਪ ਦੇ ਵਿੱਚ ਸਾਨੂੰ ਸੁਣਨ ਦੇ ਦਿੱਤੇ ਹੋਏ ਜਿਹੜੇ ਲਿੰਕ ਨੇ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਨੇ ਉਹਨਾਂ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਚੱਲਦੇ ਪ੍ਰੋਗਰਾਮ ਚ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਦੇ ਰਹਾਂਗੇ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਮਾਈਗ੍ਰੇਸ਼ਨ ਦੇ ਖੇਤਰ ਦੇ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਤੇ ਸਵਾਲ ਨਾਲੋ ਨਾਲ ਪ੍ਰੋਗਰਾਮ ਚ ਲੈਂਦੇ ਰਹਾਂਗੇ ਤੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੂੰ ਵੀ ਥੋੜਾ ਦੇ ਨਾਲ ਸਾਂਝੇ ਕਰਦੇ ਰਹਾਂਗੇ ਤੇ ਲਓ ਜੀ ਤੁਹਾਡੇ ਵਿੱਚ ਤੇ ਸਾਡੇ ਐਕਸਪਰਟ ਰੋਹਿਤ ਜੀ ਦੇ ਵਿੱਚ ਬਹੁਤੀ ਦੇਰੀ ਹੁਣ ਆਪਾਂ ਨਹੀਂ ਲਾਉਂਦੇ ਪਰ ਉਸ ਤੋਂ ਪਹਿਲਾਂ ਕਿ ਅਸੀਂ ਸਵਾਲਾਂ ਦੀ ਲੜੀ ਸ਼ੁਰੂ ਕਰੀਏ ਰੋਹਿਤ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਹਨਾਂ ਦਿਨਾਂ ਦੇ ਕੀ ਖਾਸ ਅਪਡੇਟਸ ਨੇ ਮਾਈਗ੍ਰੇਸ਼ਨ ਦੇ ਖੇਤਰ ਦੇ ਵਿੱਚ ਉਥਲ ਪੁਥਲ ਭਾਰਤ ਵਿੱਚ ਮਚੀ ਹੋਈ ਹੈ ਔਰ ਕੋਰੋਨਾ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਨਾਜ਼ੁਕ ਚੱਲ ਰਹੇ ਨੇ ਇਸ ਵੇਲੇ ਔਰ ਉਹਨਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਬਹੁਤ ਸਾਰੇ ਦੇਸ਼ਾਂ ਨੇ ਇੰਡੀਆ ਤੋਂ ਆਉਣ ਵਾਲੇ ਜਿਹੜੇ ਲੋਕਾਂ ਨੂੰ ਟਰੈਵਲ ਬੈਨ ਜਿਹੜਾ ਕਰ ਦਿੱਤਾ ਹੈ ਸਪੈਸ਼ਲੀ ਪਹਿਲਾਂ ਤਾਂ ਅਸੀਂ ਇਹੀ ਕਹਿੰਦੇ ਸੀਗੇ ਕਿ ਜਿਹੜੇ ਲੋਕ ਵਿਜ਼ਿਟਰ ਨਹੀਂ ਆ ਸਕਦੇ ਜਿਹੜੇ ਪਰਮਾਨੈਂਟ ਨੇ ਉਹ ਆ ਸਕਦੇ ਆ ਜਾਂ ਜਿਹੜੇ ਸਿਟੀਜ਼ਨ ਨੇ ਉਹ ਆ ਸਕਦੇ ਆ ਪਰ ਇਸ ਵੇਲੇ ਸਥਿਤੀ ਜਿਹੜੀ ਉਹ ਨਾਜ਼ੁਕ ਬਣੀ ਹੋਣ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਸਿਟੀਜ਼ਨਸ ਤੇ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਆ ਉਹਨਾਂ ਨੂੰ ਵੀ ਬੈਨ ਕੀਤਾ ਸੋ ਇਸ ਸੰਬੰਧ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਆਲੋਚਨਾਵਾਂ ਜਾਂ ਫਿਰ ਬਹੁਤ ਤਰ੍ਹਾਂ ਦਾ ਵਿਰੋਧ ਵੀ ਸਾਹਮਣੇ ਆ ਰਿਹਾ ਪਰ ਇਸ ਸਭ ਨੂੰ ਵੇਖਦਿਆਂ ਫਿਰ ਵੀ ਮਾਈਗ੍ਰੇਸ਼ਨ ਦੇ ਖੇਤਰ ਦੇ ਵਿੱਚ ਕੀ ਖਾਸ ਹੋਣ ਜਾ ਰਿਹਾ ਕੀ ਅਪਡੇਟਸ ਨੇ
ਹਾਂਜੀ ਡੈਫੀਨੇਟਲੀ ਜੀ ਪਹਿਲਾਂ ਤਾਂ ਇਹੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਬੈਨ ਕੀਤਾ ਇੰਡੀਆ ਤੋਂ ਇਹ ਪਹਿਲੀ ਵਾਰ ਹੋਇਆ ਆਸਟ੍ਰੇਲੀਅਨ ਹਿਸਟਰੀ ਚ ਕਿ ਆਪਣੇ ਹੀ ਸਿਟੀਜ਼ਨਸ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਉਹਨਾਂ ਨੇ ਬੈਨ ਕਰਤਾ ਕੰਟਰੀ ਚ ਐਂਟਰ ਹੋਣ ਨੂੰ ਦੇਖੋ ਆਲੋਚਨਾ ਵੀ ਹੋ ਰਹੀ ਆ ਇਸ ਚੀਜ਼ ਦੀ ਬਟ ਗਵਰਨਮੈਂਟ ਨੇ ਵੀ ਜੋ ਇੱਕ ਵਾਰੀ ਡਿਸੀਜ਼ਨ ਲੈਂਦੇ ਆ ਉਹ ਵੀ ਕਈ ਸਾਰੇ ਜਿਹੜੇ ਪੱਖ ਦੇਖਣੇ ਪੈਂਦੇ ਉਹਨਾਂ ਨੂੰ ਡਿਸੀਜ਼ਨ ਲੈਣ ਲੱਗੇ ਕਿਉਂਕਿ ਇੱਕ ਪਾਸੇ ਉਹਨਾਂ ਦੀ ਪੂਰੀ ਕੰਟਰੀ ਆ ਜਿੱਥੇ ਮਿਲੀਅਨਸ ਆਫ ਲੋਕੀ ਰਹਿ ਰਹੇ ਆ ਤੇ ਹੈਲਥ ਦਾ ਖਤਰਾ ਆ ਤੇ ਇੱਕ ਪਾਸੇ ਕੁਛ ਹੈਂਡਫੁੱਲ ਆਫ ਪੀਪਲ ਆ ਕਿ ਜਿਹੜੇ ਇੰਡੀਆ ਦੇ ਵਿੱਚ ਸਟੱਕ ਹੈਗੇ ਆ ਸੋ ਇੱਕ ਬੈਲੈਂਸਡ ਉਹਨਾਂ ਨੇ ਡਿਸੀਜ਼ਨ ਲਿਆ ਇਹ ਵੀ ਨਹੀਂ ਹੈ ਕਿ ਪਰਮਾਨੈਂਟ ਬੈਨ ਆ 15 ਮਈ ਤੱਕ ਉਹਨਾਂ ਨੇ ਕਿਹਾ ਤੇ 15 ਮਈ ਨੂੰ ਉਹਨਾਂ ਨੇ ਰਿਵਾਈਜ਼ ਕਰਨੀ ਆਇਆ ਆਫਲਾਈਨ ਸੋ ਹੈ ਤਾਂ ਔਖਾ ਹੀ ਹੈ ਕਿ ਜਿਹੜੇ ਸਿਟੀਜ਼ਨ ਜਿਹੜੇ ਫਸੇ ਹੋਏ ਆ ਪੀ ਆਰ ਜਿਹੜੇ ਇੰਡੀਆ ਚ ਉਹਨਾਂ ਨੂੰ ਵੈਸੇ ਵੀ ਨੰਬਰ ਜਿਹੜੇ ਆ ਉਹਨਾਂ ਨੂੰ ਘੱਟ ਐਲੋਕੇਸ਼ਨ ਸੀ ਹਰ ਮਹੀਨਿਆਂ ਦੀ ਕੰਪਲੀਟ ਬੈਨ ਕਰਕੇ ਤਾਂ ਹੋਰ ਵੀ ਜ਼ਿਆਦਾ ਉਹਨਾਂ ਨੂੰ ਤੰਗੀ ਹੋ ਰਹੀ ਹੈ ਸਪੈਸ਼ਲੀ ਆਪਾਂ ਦੇਖਦੇ ਪਏ ਇਨਫੈਕਟ ਜਿਹੜੇ ਕ੍ਰਿਕਟਰਸ ਵੀ ਆਸਟ੍ਰੇਲੀਅਨ ਕ੍ਰਿਕਟਰਸ ਉਹ ਵੀ ਪ੍ਰਾਈਮ ਮਿਨਿਸਟਰ ਦੀ ਆਲੋਚਨਾ ਕਰ ਰਹੇ ਨੇ ਕਿ ਇੱਦਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਨਸਟੈਡ ਕਿ ਆਪਣਾ ਜਿਹੜਾ ਸਿਸਟਮ ਹੈ ਇੰਪਰੂਵ ਕਰਨਾ ਚਾਹੀਦਾ ਦੇਖੋ ਦੋਨੋਂ ਪੋਜ਼ਿਟਿਵ ਨੈਗੇਟਿਵਸ ਆ ਬਾਕੀ ਆਪਾਂ ਗੱਲ ਕਰੀਏ ਅਗਰ ਮਾਈਗ੍ਰੇਸ਼ਨ ਖੇਤਰ ਦੇ ਵਿੱਚ ਅਪਡੇਟਸ ਨੂੰ ਲੈ ਕੇ ਕਿ ਜਿਹੜੇ ਸਾਡੇ ਜਿਹੜੇ ਇੱਥੇ ਸਟੂਡੈਂਟਸ ਹੈਗੇ ਆ ਇੰਡੀਆ ਤੋਂ ਜਾਂ ਆਪਣੇ ਭੈਣ ਭਰਾ ਹੈਗੇ ਕਿ ਉਹਨਾਂ ਨੂੰ ਕੀ ਇੰਪੈਕਟ ਪੈਂਦਾ ਆਪਾਂ ਤਿੰਨ ਚਾਰ ਅਪਡੇਟਸ ਹੈਗੀਆਂ ਮੇਨ ਜਿਹੜੀਆਂ ਆ ਉਹ ਆਪਾਂ ਡਿਸਕਸ ਕਰ ਲੈਂਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਅਗਰ ਗੱਲ ਕਰੀਏ ਕੈਨਬਰਾ ਦਾ ਇਨਵੀਟੇਸ਼ਨ ਰਾਊਂਡ ਹੋਇਆ ਹੈ ਜੀ ਕੱਲ 5 ਮਈ 2021 ਨੂੰ ਉਹਦੇ ਵਿੱਚ ਆਪਾਂ ਇਨਵੀਟੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਟੋਟਲ 97 ਇਨਵੀਟੇਸ਼ਨ ਦਿੱਤੀਆਂ ਨੇ ਜਿਹਦੇ ਵਿੱਚੋਂ ਇੱਕ ਇਨਵੀਟੇਸ਼ਨ ਆ ਉਹ ਉਹਨਾਂ ਨੂੰ ਆ ਜਿਹਨਾਂ ਕੋਲ 457 ਜਾਂ 482 ਵੀਜ਼ਾ ਸੀਗਾ ਉਹ 190 ਦੀ ਨੋਮੀਨੇਸ਼ਨ ਲਈ ਹੋਈ ਹੈ ਤੇ ਬਾਕੀ ਜਿਹੜੀ ਕ੍ਰਿਟੀਕਲ ਸਕਿੱਲਸ ਆਕੂਪੇਸ਼ਨ ਦੀ ਗੱਲ ਕਰੀਏ ਤਾਂ 190 ਲਈ 26 ਇਨਵੀਟੇਸ਼ਨ ਤੇ 491 ਲਈ 70 ਇਨਵੀਟੇਸ਼ਨ ਦਿੱਤੀਆਂ ਆ ਹੁਣ ਇਹਨੂੰ ਅਗਰ ਆਪਾਂ ਡਿਟੇਲ ਵਿੱਚ ਦੇਖੀਏ ਕਿ ਕਿਹੜੇ ਕਿਹੜੇ ਆਕੂਪੇਸ਼ਨ ਦੇ ਵਿੱਚ ਇਨਵੀਟੇਸ਼ਨ ਆਈਆਂ ਇਹ ਵੀ ਦੇਖਣ ਨੂੰ ਆਇਆ ਕਿ ਕੁੱਕ ਨੂੰ ਵੀ ਜਿਹੜੀ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤੀ ਹੈ ਇਸ ਵਾਰ ਜਿਹੜੇ ਪੁਆਇੰਟਸ ਦੀ ਗੱਲ ਕਰੀਏ ਆਪਾਂ ਤਾਂ 491 ਦੇ ਲਈ ਸਿਰਫ 60 ਪੁਆਇੰਟ ਤੇ ਉਹਨਾਂ ਨੇ ਆਪਣੇ ਮੈਟ੍ਰਿਕਸ ਹਿਸਾਬ ਨਾਲ ਅਜੇ ਆਪਾਂ ਡਿਪਾਰਟਮੈਂਟ ਦੇ ਪੁਆਇੰਟ ਦੀ ਗੱਲ ਕਰ ਰਹੇ ਜੋ ਏ ਸੀ ਟੀ ਦਾ ਆਪਣਾ ਮੈਟ੍ਰਿਕਸ ਆ ਉਹਦੇ ਹਿਸਾਬ ਉਹਦੇ ਪੁਆਇੰਟਸ ਦੀ ਗੱਲ ਕਰ ਰਹੇ ਹਾਂ 60 ਤੇ 491 ਦੀ ਤੇ 85 ਦੇ ਉੱਤੇ ਉਹਨਾਂ ਨੇ 190 ਦੀ ਵੀ ਇਨਵੀਟੇਸ਼ਨਸ ਦਿੱਤੀ ਆ ਕੁੱਕ ਨੂੰ। ਕੁੱਕ ਦੇ ਇਲਾਵਾ ਆਈਟੀ ਸੈਕਟਰਸ ਦੇ ਜਿਹੜੇ ਆਕਿਊਪੇਸ਼ਨ ਹੈਗੀਆਂ ਆ, ਫੋਰ ਐਗਜ਼ਾਮਪਲ ICT ਬਿਜ਼ਨਸ ਸਿਸਟਮ ਐਨਾਲਿਸਟ, ਸੋਫਟਵੇਅਰ ਪ੍ਰੋਗਰਾਮਰਸ, ਡਾਟਾਬੇਸ ਐਡਮਿਨਿਸਟ੍ਰੇਟਰਸ, ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ, ਉਹਨਾਂ ਨੂੰ ਵੀ ਇਨਵੀਟੇਸ਼ਨਸ ਗਈਆਂ ਆ 491 ਤੇ 190 ਦੀਆਂ, ਤੇ ਸਿਵਲ ਇੰਜੀਨੀਅਰਿੰਗ ਪ੍ਰੋਫੈਸ਼ਨਲਸ ਤੇ ਨਾਲ ਹੀ ਨਾਲ ਅਕਾਊਂਟੈਂਟਸ ਨੂੰ ਵੀ ਉਹਨਾਂ ਨੇ ਇਨਵੀਟੇਸ਼ਨਸ ਦਿੱਤੀਆਂ ਆ। ਕਿਉਂਕਿ ਨੰਬਰ ਆਫ ਇਨਵੀਟੇਸ਼ਨ ਅਗਰ ਆਪਾਂ ਟੋਟਲ ਚ ਦੇਖੀਏ ਤਾਂ ਬਹੁਤ ਘੱਟ ਆ, ਤਾਂ ਇਸ ਕਰਕੇ ਜਿੰਨੀਆਂ ਵੀ ਮੈਂ ਇਹਨਾਂ ਆਕੂਪੇਸ਼ਨ ਦੀ ਗੱਲ ਕਰ ਰਿਹਾ ਉਹਦੇ ਵਿੱਚ ਨੰਬਰ ਜਿਹੜੇ ਆ ਉਹ ਘੱਟ ਕਾਫੀ ਇਸ਼ੂ ਹੋਏ ਆ, ਹੋਪਫੁਲੀ ਨੈਕਸਟ ਈਅਰ ਇਹਦੇ ਵਿੱਚ ਵਾਧਾ ਹੋਊਗਾ। ਅਗਰ ਆਪਾਂ ਦੂਜੀ ਅਪਡੇਟ ਦੀ ਗੱਲ ਕਰੀਏ, ਇੱਕ ਮੇਨ ਅਪਡੇਟ ਜਿਹੜੀ ਆ ਉਹ ਨਿਊ ਸੋਫਟਵੇਅਰ ਨੇ ਆਪਣੀ 190 ਨੂੰ ਲੈ ਕੇ ਇੱਕ 491 ਨੂੰ ਲੈ ਕੇ ਅਪਡੇਟਸ ਆ ਉਹਨਾਂ ਦੀਆਂ। ਇਹਦੇ ਵਿੱਚ ਦੋ ਅਲੱਗ ਅਲੱਗ ਅਪਡੇਟਸ ਆ ਜਿਹਦੀ ਆਪਾਂ ਗੱਲ ਕਰਾਂਗੇ। ਪਹਿਲੀ ਅਪਡੇਟ ਹੈਗੀ ਆ ਉਹਨਾਂ ਐਪਲੀਕੈਂਟਸ ਲਈ ਜੋ ਕਿ ਆਈਟੀ ਸੈਕਟਰਸ ਦੇ ਵਿੱਚ ਰਿਲੇਟ ਕਰਦੇ ਆ। ਆਈਟੀ ਸੈਕਟਰਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਸਕਿੱਲ ਅਸੈਸਮੈਂਟ ਹੁੰਦੀ ਆ, ਉਹਨਾਂ ਦੀ ਸਕਿੱਲ ਅਸੈਸਮੈਂਟ ਬਾਡੀ ਆ ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ, ਜਿਹਨੂੰ ਕਿ ਸ਼ਾਰਟ ਫਾਰਮ ਦੇ ਵਿੱਚ ACS ਵੀ ਕਿਹਾ ਜਾਂਦਾ। ਹੁਣ ਜਦੋਂ ਵੀ ACS ਤੋਂ ਸਕਿੱਲ ਅਸੈਸਮੈਂਟ ਹੁੰਦੀ ਆ ਉਹਦੇ ਕਾਫੀ ਸਾਰੇ ਪੈਰਾਮੀਟਰਸ ਆ, ਅਗਰ ਆਪਾਂ ਉਹਨੂੰ ਮੋਟਾ ਮੋਟਾ ਡਿਵਾਈਡ ਕਰੀਏ ਉਹਦੇ ਵਿੱਚ ਇਹ ਹੁੰਦਾ ਆ ਕਿ ਜੇ ਓਵਰਸੀਜ਼ ਤੋਂ ਕੁਆਲੀਫਿਕੇਸ਼ਨ ਕੀਤੀ ਆ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਆਪਾਂ ਨੂੰ ਕੁਆਲੀਫਿਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਡਿਪੈਂਡਿੰਗ ਕਿ ਆਪਣੀ ਜਿਹੜਾ ਜੋਬ ਐਕਸਪੀਰੀਅੰਸ ਆ ਉਹ ਕੁਆਲੀਫਿਕੇਸ਼ਨ ਨਾਲ ਮੈਚ ਕਰਦਾ ਕਿ ਨਹੀਂ ਕਰਦਾ, ਤਾਂ ਉਹ ਚ ਨੰਬਰ ਆਫ ਈਅਰਸ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਹੁੰਦੀ ਹੈ ਕਿ 2 ਜਾਂ 4। ਹੁਣ ACS ਕੀ ਕਰਦਾ ਆ ਕਿ ਜਦੋਂ ਵੀ ਮੰਨ ਲਓ ਕਿਸੇ ਨੇ ਬੈਚਲਰ ਆਫ ਆਈਟੀ ਕੀਤੀ ਹੁੰਦੀ ਆ ਤਾਂ ਉਹ ਤੋਂ ਬਾਅਦ ਸੋਫਟਵੇਅਰ ਪ੍ਰੋਗਰਾਮਰ ਦਾ ਕੋਈ ਐਕਸਪੀਰੀਅੰਸ ਵੀ ਹੈਗਾ 2 ਦਾ। ਸੋ ACS ਕੀ ਕਰਦਾ ਆ, ਉਹ ਜਿਹੜਾ 2 ਦਾ ਐਕਸਪੀਰੀਅੰਸ ਹੁੰਦਾ ਆ ਉਹਨੂੰ ਸਕਿੱਲ ਅਸੈਸਮੈਂਟ ਲਈ ਤਾਂ ਮੰਨਦਾ ਆ, ਪਰ ਉਹ ਇਹ ਕਹਿੰਦਾ ਕਿ ਇਹ ਵਾਲਾ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਤੁਸੀਂ ਪੁਆਇੰਟਸ ਡਿਪਾਰਟਮੈਂਟ ਤੋਂ ਕਲੇਮ ਨਹੀਂ ਕਰ ਸਕਦੇ। ਹੁਣ ਡਿਪਾਰਟਮੈਂਟ ਦੀ ਜਿਹੜੀ ਪਾਲਿਸੀ ਆ ਉਹ ACS ਤੋਂ ਅਗੇਂਸਟ ਆ, ਉਹ ਇਹ ਕਹਿੰਦੇ ਆ ਕਿ ਐਨੀ ਐਕਸਪੀਰੀਅੰਸ ਜਿਹੜਾ ਕਿ ਤੁਹਾਡਾ ਕੁਆਲੀਫਿਕੇਸ਼ਨ ਤੋਂ ਬਾਅਦ ਕੰਪਲੀਟ ਹੋਇਆ ਉਹ ਮੰਨਿਆ ਜਾਊਗਾ। ਸੋ ਇਹ ਇੱਕ ਬੜਾ ਕੀ ਕਹਿੰਦੇ ਆ ਇਹਦੇ ਵਿੱਚ ਡਾਊਟ ਹੋ ਜਾਂਦਾ ਆ ਕਿ ਐਪਲੀਕੈਂਟ ਜਿਹੜੇ ਪੁਆਇੰਟ ਕਲੇਮ ਕਰਨ ਜਾਂ ਨਾ ਕਰਨ, ਕਿਉਂਕਿ ACS ਦੇ ਲੈਟਰ ਤੇ ਲਿਖਿਆ ਹੁੰਦਾ ਕਿ ਨਹੀਂ ਕਰ ਸਕਦੇ, ਡਿਪਾਰਟਮੈਂਟ ਉਹਨੂੰ ਅਲਾਓ ਕਰਦਾ ਆ। ਸੋ ਆਪਾਂ ਵੀ ਜਦੋਂ ਐਪਲੀਕੇਸ਼ਨ ਪਾਈ ਦੇ ਤਾਂ ਆਪਾਂ ਕਹਿੰਦੇ ਹਾਂ ਕਿ ਅਲਾਓ ਕਰ ਸਕਦੇ ਕਿਉਂਕਿ ਡਿਪਾਰਟਮੈਂਟ ਨੇ ਹੀ ਐਂਡ ਚ ਡਿਸੀਜਨ ਦੇਣਾ ਹੁੰਦਾ। ਨਾਓ ਨਿਊ ਸਾਊਥ ਵੇਲਸ ਨੇ ਕੀ ਕੀਤਾ, ਉਹਨਾਂ ਨੇ ਆਪਣੀ ਇੱਕ ਅਪਡੇਟ ਇਸ਼ੂ ਕੀਤੀ ਆ। ਹੁਣ ਉਹ ਕਹਿੰਦੇ ਜਿੰਨੇ ਵੀ ਆਈਟੀ ਦੇ ਐਪਲੀਕੈਂਟਸ ਆ ਤੇ ਉਹਦੇ ਵਿੱਚ ਨਿਊ ਸਾਊਥ ਵੇਲਸ ਜਿਹੜਾ ਸਿਰਫ ਪੁਆਇੰਟ ਉਹਨੂੰ ਹੀ ਦਊਗਾ ਜਿਹੜਾ ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ ਨੇ ਤੁਹਾਡੀ ਸਕਿੱਲ ਅਸੈਸਮੈਂਟ ਚ ਲਿਖਿਆ ਕਿ ਤੁਸੀਂ ਮੀਟ ਕਰਦੇ ਹੋ ਆਪਣੇ ਸਕਿੱਲ ਲੈਵਲ ਤੇ। ਸੋ ਅਗਰ ACS ਦੇ ਸਕਿੱਲ ਅਸੈਸਮੈਂਟ ਲੈਟਰ ਦੇ ਵਿੱਚ ਤੁਹਾਡਾ ਉਹ ਡੇਟ ਜਿਹੜੀ ਆ ਆਈਡੈਂਟੀਫਾਈ ਨਹੀਂ ਆ ਤਾਂ ਤੁਸੀਂ ਜਿਹੜੇ ਆ ਉਹ ਪੁਆਇੰਟਸ ਕਲੇਮ ਨਹੀਂ ਕਰ ਸਕਦੇ ਸਕਿੱਲਡ ਅਪਲਾਇਮੈਂਟ ਲਈ, ਉਹਦੀ ਸਿਰਫ ਨਿਊ ਸਾਊਥ ਵੇਲਸ ਨੋਮੀਨੇਸ਼ਨ। ਬਾਕੀ ਸਟੇਟਸ ਦੀ ਗੱਲ ਕਰੀਏ 190, 491, 189 ਤੁਸੀਂ ਜਿਹੜਾ ਡਿਪਾਰਟਮੈਂਟ ਪਾਲਿਸੀ ਹਿਸਾਬ ਨਾਲ ਕਰ ਸਕਦੇ ਹੋ, ਬਟ ਨਿਊ ਸਾਊਥ ਵੇਲਸ ਦੇ ਲਈ ਤੁਸੀਂ ਉਹ ਪੁਆਇੰਟਸ ਨਹੀਂ ਕਲੇਮ ਕਰ ਸਕਦੇ। ਤਾਂ ਇਹ ਉਹ ਤੁਸੀਂ ਧਿਆਨ ਰੱਖਣਾ ਹੈ ਕਿ ਕਲੇਮ ਨਹੀਂ ਕਰਨੇ ਅਗਰ ਤੁਸੀਂ ਨਿਊ ਸਾਊਥ ਵੇਲਸ ਦੀ 190 ਜਾਂ 491 ਦੀ ਗੱਲ ਕਰਦੇ ਹੋ। ਬਾਕੀ ਆ ਜਾਂਦੀ ਆ ਕਿ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਸਕਿੱਲ ਅਸੈਸਮੈਂਟ ਕਰਾ ਲਈ ਆ, ਠੀਕ ਆ, ਉਹਦੇ ਵਿੱਚ ACS ਨੇ ਇੱਕ ਡੇਟ ਆਈਡੈਂਟੀਫਾਈ ਕਰਤੀ ਕਿ ਇਸ ਡੇਟ ਤੋਂ ਬਾਅਦ ਦਾ ਲੈ ਕੇ ਜਿਸ ਡੇਟ ਤੱਕ ਤੁਸੀਂ ਸਕਿੱਲ ਅਸੈਸਮੈਂਟ ਕਰਾਈ ਆ ਉਹਦੇ ਪੁਆਇੰਟ ਕੰਸਿਡਰ ਹੋ ਗਏ। ਕਈ ਵਾਰ ਇਹ ਹੋ ਜਾਂਦਾ ਕਿ ਸਾਲ ਤੱਕ ਜਿੱਦਾਂ ਅੱਜ ਕੱਲ੍ਹ ਟਾਈਮ ਵੇਟ ਜ਼ਿਆਦਾ ਹੈ ਇਨਵੀਟੇਸ਼ਨ ਆਉਣ ਦੀ, ਉਸ ਪੀਰੀਅਡ ਦੇ ਵਿੱਚ ਅਗਰ ਤੁਹਾਡੀ ਜਿਹੜੀ ਆ ਇਨਵੀਟੇਸ਼ਨ ਜਿਹੜੀ ਨਹੀਂ ਆਈ ਆ ਪਰ ਤੁਹਾਡਾ ਵਰਕ ਐਕਸਪੀਰੀਅੰਸ ਕੰਟੀਨਿਊ ਹੋ ਰਿਹਾ ਆ ਤਾਂ ਤੁਸੀਂ ਉਸ ਪੀਰੀਅਡ ਈਵਨ ਤੋਂ ਉਹ ACS ਦੇ ਸਕਿੱਲ ਅਸੈਸਮੈਂਟ ਚ ਨਹੀਂ ਮੈਂਸ਼ਨ ਆ ਤੁਸੀਂ ਉਹ ਪੁਆਇੰਟਸ ਕਲੇਮ ਕਰ ਸਕਦੇ ਹੋ, ਬਟ ਉਹ ਪੁਆਇੰਟ ਕਲੇਮ ਕਰਨ ਲਈ ਤੁਹਾਨੂੰ ਜਿਹੜਾ ਆ ਬੈਕਅਪ ਡਾਕੂਮੈਂਟ ਜਿਹੜੇ ਆ ACS ਨੂੰ ਜਾਂ ਨਿਊ ਸਾਊਥਵੇਲਸ ਨੂੰ ਸਬਮਿਟ ਕਰਨੇ ਪਊਗੇ। ਉਹਦੇ ਵਿੱਚ ਆ ਜਾਂਦੇ ਆ ਜਿੱਦਾਂ ਲੈਟਰ ਆਫ ਆਫਰ ਆ ਜਾਂਦੀ, ਇੰਪਲਾਇਮੈਂਟ ਕੰਟਰੈਕਟ ਆ ਜਾਂਦਾ, ਪੇ ਸਲਿਪਸ ਆ ਜਾਂਦੀਆਂ, ਤੁਹਾਡਾ ਇੰਪਲਾਇਮੈਂਟ ਰੈਫਰੈਂਸ ਲੈਟਰ ਆ ਜਾਂਦਾ, ਜਿਹ ਚ ਡਿਊਰੇਸ਼ਨ ਕਿੰਨੀ ਆ, ਤੁਸੀਂ ਕਿੰਨੇ ਆਸ ਕੰਮ ਕੀਤਾ, ਉਹ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਡਾਕੂਮੈਂਟਸ ਜਿਹੜੇ ਆ ਹੁੰਦੇ ਨੇ ਪਊਗੇ ਨਿਊ ਸਾਊਥਵੇਲਸ ਨੂੰ। ਇਹ ਤਾਂ ਸੀਗੀ ਇੱਕ ਅਪਡੇਟ ਨਿਊ ਸਾਊਥਵੇਲਸ ਦੀ। ਹੁਣ ਨਿਊ ਸਾਊਥਵੇਲਸ ਦੀ ਇੱਕ ਦੂਜੀ ਅਪਡੇਟ ਆਈ ਆ ਕਿ ਉਹਨਾਂ ਨੇ 190 ਦਾ ਕ੍ਰਾਈਟੀਰੀਆ ਜਿਹੜਾ ਆ ਉਹ ਆਪਣੀ ਵੈਬਸਾਈਟ ਤੇ ਅਪਡੇਟ ਕੀਤਾ ਆ। ਸੋ ਉਹ ਅਪਡੇਟ ਕ੍ਰਾਈਟੀਰੀਆ ਦੇ ਵਿੱਚ ਮੇਨ ਜਿਹੜੇ ਉਹਨਾਂ ਨੇ ਕਹਿੰਦੇ ਰਿਕੁਆਇਰਮੈਂਟ ਜਿਹੜੀ ਤੁਹਾਨੂੰ ਮੀਟ ਕਰਨੀ ਪਊਗੀ ਨਿਊ ਸਾਊਥਵੇਲਸ 190 ਦੀ, ਉਹ ਆ ਐਟਲੀਸਟ 65 ਪੁਆਇੰਟਸ ਤੇ ਕੰਪੀਟੈਂਟ ਇੰਗਲਿਸ਼ 6 ਈਚ। ਇਹ ਤਾਂ ਦੇਖੋ ਸਾਰੀ ਸਟੇਟ ਚ ਐਪਲੀਕੇਬਲ ਹੁੰਦਾ, ਠੀਕ ਆ, ਇਹ ਬੇਸਿਕ ਚੀਜ਼ਾਂ ਹੈ ਕਿ 65 ਪੁਆਇੰਟ ਤਾਂ ਹੋਣੇ ਚਾਹੀਦੇ, 6 ਈਚ ਵੀ ਹੋਣਾ ਚਾਹੀਦਾ। ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਤੁਸੀਂ ਰੈਜੀਡੈਂਸ ਆ ਨਿਊ ਸਾਊਥਵੇਲਸ ਤੁਸੀਂ ਰਹਿੰਦੇ ਹੋਣਾ ਚਾਹੀਦਾ, ਕਿੰਨਾ ਮਿਨੀਮਮ ਪੀਰੀਅਡ ਆ ਉਹ ਡਿਫਾਈਨ ਨਹੀਂ ਕੀਤਾ, ਉਹ ਕਹਿੰਦੇ ਚਾਹੇ ਤੁਹਾਨੂੰ 15 ਦਿਨ ਹੋਇਆ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ, ਬਟ ਐਜ਼ ਲੌਂਗ ਐਜ਼ ਤੁਸੀਂ ਸਾਨੂੰ ਡਾਕੂਮੈਂਟ ਦਿੰਦੇ ਹੋ ਜਿਸ 'ਚ ਪ੍ਰੂਫ ਹੁੰਦਾ ਹੈ ਕਿ ਤੁਸੀਂ ਇੱਥੇ ਸ਼ਿਫਟ ਹੋ ਚੁੱਕੇ ਹੋ ਤਾਂ ਤੁਹਾਡਾ ਲੌਂਗ ਟਰਮ ਪਲਾਨ ਹੈਗਾ ਹੈ ਇੱਥੇ ਰਹਿਣ ਦਾ, ਸੋ ਨੋ ਮਿਨੀਮਮ ਪੀਰੀਅਡ ਦੀ ਰਿਕੁਆਇਰਮੈਂਟ ਨਹੀਂ ਆ। ਨਾਲ ਹੀ ਨਾਲ ਇਹ ਹੈ ਕਿ ਜਿਹੜੀ ਉਹਨਾਂ ਦੀ ਨਿਊ ਸਾਊਥ ਵੇਲਸ ਦੀ 190 ਦੀ ਆਕਿਊਪੇਸ਼ਨ ਆ, ਉਹ ਤੁਹਾਡੀ ਜਿਹੜੀ ਲਿਸਟ ਹੈ ਉਹ ਤੁਹਾਡੀ ਆਕਿਊਪੇਸ਼ਨ ਉਸ ਲਿਸਟ 'ਚ ਹੋਣੀ ਚਾਹੀਦੀ ਆ। ਹੁਣ ਮੇਨ ਚੀਜ਼ ਇਹਦੇ ਵਿੱਚ ਕੀ ਆਈ ਆ, ਮੇਨ ਚੀਜ਼ ਇਹ ਆਈ ਆ ਕਿਤੇ ਵੀ ਮੈਂਸ਼ਨ ਨਹੀਂ ਆ ਕਿ ਵਰਕ ਐਕਸਪੀਰੀਅੰਸ ਜਿਹੜਾ ਤੁਹਾਨੂੰ ਨਿਊ ਸਾਊਥ ਵੇਲਸ ਦੇ ਵਿੱਚ ਹੋਣਾ ਚਾਹੀਦਾ ਹੈ। ਸੋ ਗੁੱਡ ਨਿਊਜ਼ ਆ ਸਾਰਿਆਂ ਲਈ ਇਹ ਕਿ ਜੇ ਤੁਸੀਂ ਨਿਊ ਸਾਊਥ ਵੇਲਸ ਅੱਜ ਵੀ ਮੂਵ ਹੁੰਦੇ ਹੋ ਤੇ ਤੁਸੀਂ ਆਪਣੀ ਇਨਵਿਟ ਜਿਹੜੀ EOI ਆ ਨਿਊ ਸਾਊਥ ਵੇਲਸ ਦੀ ਉਹ ਲਾਂਚ ਕਰ ਸਕਦੇ ਹੋ, ਕਿਉਂਕਿ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨਾ ਬਣਨੇ ਦੀ ਰੁਚ ਨਹੀਂ ਆ ਤੇ ਨਾ ਹੀ ਉੱਥੇ ਮਿਨੀਮਮ ਪੀਰੀਅਡ ਦੀ ਕੋਈ ਰਿਕੁਆਇਰਮੈਂਟ ਜਿਹੜੀ ਆ ਉਹ ਨਿਊ ਸਾਊਥ ਵੇਲਸ ਨੇ ਰੱਖੀ ਆ। ਨੈਕਸਟ ਅਪਡੇਟ ਅਗਰ ਆਪਾਂ ਗੱਲ ਕਰੀਏ ਤਾਂ ਵਿਕਟੋਰੀਆ ਨੇ ਆਪਣਾ 190 ਤੇ 491 ਨੂੰ ਲੈ ਕੇ ਆਪਣੇ ਕੁਝ ਸਟੈਟਸ ਜਿਹੜੇ ਉਹ ਪਬਲਿਸ਼ ਕੀਤੇ ਆ। ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਤੇ ਇਹ ਚ ਮੇਨ ਚੀਜ਼ ਆ ਜਿਹੜੀ ਡਿਸਕਸ ਕਰਨ ਵਾਲੀ ਆ ਉਹ ਵੀ ਮੈਂ ਕਰਦਾ। ਹੁਣ ਪਹਿਲਾਂ ਤਾਂ ਨੰਬਰ ਦੀ ਗੱਲ ਕਰੀਏ, ਜਿਹੜਾ 190 ਸੀਗਾ ਇਸ ਵਾਰ ਗਵਰਨਮੈਂਟ ਤੋਂ ਜਿਹੜਾ 2500 ਪਲੇਸਿਸ ਮਿਲੀਆਂ ਸੀ 190 ਲਈ ਤੇ 1043 ਪਲੇਸਿਸ ਜਿਹੜੀਆਂ ਸੀਗੀਆਂ ਉਹ 491 ਵੀਜ਼ਾ ਲਈ ਜਿਹੜਾ ਵਿਕਟੋਰੀਆ ਸਟੇਟ ਨੂੰ ਮਿਲੀਆਂ ਸੀਗਾ। 30 April ਤੱਕ ਜਿਹੜੀਆਂ ਆ ਵਿਕਟੋਰੀਆ ਸਟੇਟ ਨੂੰ 6421 ਜਿਹੜੀਆਂ ਆ ROIs ਰਿਸੀਵ ਹੋਈਆਂ ਤੇ 1326 ਐਪਲੀਕੇਸ਼ਨ ਜਿਹੜੀਆਂ ਆ ਉਹ ਪੈ ਚੁੱਕੀਆਂ ਇਸ ਟਾਈਮ ਜੋ ROI ਆਉਣ ਤੋਂ ਬਾਅਦ। ਸੋ ਸੇਮ 491 ਲਈ 1043 ਚੋਂ ਸਿਰਫ 1056 ROIs ਰਿਸੀਵ ਹੋਈਆਂ ਵਿਕਟੋਰੀਆ ਨੂੰ ਤੇ 269 ਐਪਲੀਕੇਸ਼ਨ ਪਈਆਂ ਹਾਲੇ ਤਾਈਂ। ਸੋ ਇਹਦਾ ਮਤਲਬ ਇਹ ਆ ਕਿ ਅਗਰ ਆਪਾਂ ROIs ਦੀ ਗੱਲ, ਇਹ ਤਾਂ ਹੋ ਜਿਹੜੀ ਫਾਈਲਾਂ ਪਈਆਂ, ਅਗਰ ਆਪਾਂ ROI ਜਿਹੜੀ ਇਸ਼ੂ ਹੋਈਆਂ 190 ਵਿੱਚ 2500 ਪਲੇਸਿਸ ਸੀਗੀਆਂ ਤੇ ਹਾਲੇ ਤੱਕ ਸਿਰਫ 1531 ਜਿਹੜੇ ਕੈਂਡੀਡੇਟਸ ਆ ਉਹ ਸਿਲੈਕਟ ਹੋਏ ਆ 30 April ਤੱਕ ਤੇ ਇਨਵੀਟੇਸ਼ਨ ਰਾਊਂਡ ਸਿਰਫ ਇੱਕ ਰਹਿ ਗਿਆ ਹੁਣ ਮੇ ਦਾ। ਸੋ ਇਹਦਾ ਮਤਲਬ ਇਹ ਆ ਕਿ ਚਾਂਸਿਸ ਕਾਫੀ ਹਾਈ ਹੋ ਸਕਦੇ ਕਿ ਇੱਕ ਮਹੀਨੇ ਦੇ ਵਿੱਚ ਅਰਾਊਂਡ 1000 ਜਿਹੜੀਆਂ 190 ਲਈ ਉਹ ROIs ਜਿਹੜੀਆਂ ਉਹ ਇਸ਼ੂ ਹੋ ਸਕਦੀਆਂ ਆ। ਸੇਮ ਵਿਦ 491 ਚ 1043 ਪਲੇਸਿਸ ਸੀਗੀਆਂ ਤੇ ਸਿਰਫ ਹਾਲੇ ਤੱਕ 295 ਜਿਹੜੀਆਂ ਆ ਉਹ ਇਨਵੀਟੇਸ਼ਨ ਇਸ਼ੂ ਕੀਤੀਆਂ ਵਿਕਟੋਰੀਆ ਨੇ, ਤਾਂ ਸੇਮ 491 ਲਈ ਵੀ ਇੱਕ ਹੀ ਇਨਵੀਟੇਸ਼ਨ ਰਾਊਂਡ ਜਿਹੜਾ ਆ ਉਹ ਰਹਿ ਗਿਆ ਆ। ਕਹਿਣਾ ਮਤਲਬ ਇਹ ਕਿ ਅਰਾਊਂਡ ਜਿਹੜਾ ਅਗਰ 300 ਹੋਈਆਂ ਮੀਨਸ 750 ਜਿਹੜੀਆਂ ਪਲੇਸਿਸ ਜਿਹੜੀਆਂ ਆ ਉਹਨਾਂ ਕੋਲ ਬਚੀਆਂ ਹੋਈਆਂ ਆ, ਤੁਸੀਂ ਉਹ ਕਰ ਸਕਦੇ ਹੋ ਕਿ ਇਹ ਜਿਹੜਾ ਆ ਲਾਸਟ ਇਨਵੀਟੇਸ਼ਨ ਰਾਊਂਡ ਹੋਊਗਾ ਵਿਕਟੋਰੀਆ ਦਾ ਉਹਦੇ ਵਿੱਚ ਕਾਫੀ ਸਾਰੀ ਇਨਵੀਟੇਸ਼ਨ ਇਸ਼ੂ ਹੋਣ ਦੇ ਚਾਂਸਿਸ ਹੋ ਸਕਦੇ ਆ, ਤੇ ਜਿਹੜੇ ਵੀ ਆਪਣੇ ਐਪਲੀਕੈਂਟਸ ਆ ਉਹ ਵੇਟ ਕਰ ਰਹੇ ਵਿਕਟੋਰੀਆ ਦੀ ਉਹ ਹਾਈ ਹੋਪਸ ਜਿਹੜੀ ਆ ਇਸ ਇਨਵੀਟੇਸ਼ਨ ਰਾਊਂਡ ਤੇ ਰੱਖ ਸਕਦੇ ਆ ਤੇ ਆਪਣੀ ਜਿਹੜੀ ਆ ਉਹ ਨਿਗਾਹ ਜ਼ਰੂਰ ਰੱਖੋ ਇਸ ਟਾਈਮ। ਜਿਹਨਾਂ ਨੇ ਆਪਣੀ ਹਲੇ ਲੌਂਚ ਨਹੀਂ ਵੀ ਕੀਤੀ, ਹਲੇ ਵਿੰਡੋ ਓਪਨ ਆ ਵਿਕਟੋਰੀਆ ਸਟੇਟ ਦੀ, ਤੋ ਆਪਣੇ ਆਪਣੇ ਜਿਹਨਾਂ ਨੇ ਵੀ ਇਨਵੀਟੇਸ਼ਨ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ROIs ਲੌਂਚ ਕਰਨਾ ਆ ਉਹ ਕਰ ਸਕਦੇ ਆ
ਜੀ। ਠੀਕ ਤੇ ਰੋਹਿਤ ਜੀ, ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਲਿਸਨਰਸ ਜਿਹੜੇ ਉਹ ਵੀ ਜੁੜ ਚੁੱਕੇ ਨੇ ਫੇਸਬੁੱਕ ਦੇ ਜ਼ਰੀਏ, ਕੁਝ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ ਸਾਡੇ ਨਾਲ ਤੇ ਅੱਗੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਜਾਵਾਂਗੇ ਔਰ ਜਿਹੜੀਆਂ ਅਪਡੇਟਸ ਆ ਉਹਦੇ ਤੋਂ ਵੀ ਇਹੀ ਸੰਕੇਤ ਮਿਲਦਾ ਕਿ ਕਾਫੀ ਰਾਹਤ ਭਰੀਆਂ ਅਪਡੇਟਸ ਨੇ ਕੈਨਬਰਾ ਦੇ ਵਿੱਚ। ਕੁੱਕ ਨੂੰ ਵੀ ਇਨਵਾਈਟ ਆ ਗਿਆ ਔਰ ਜਿਵੇਂ ਤੁਸੀਂ ਗਿਣਤੀ ਦੀ ਗੱਲ ਕੀਤੀ ਆ ਤੇ ਵਿਕਟੋਰੀਆ ਦਾ ਜਿਹੜਾ ਇੱਕ ਇੱਕ ਰਾਊਂਡ ਬਾਕੀ ਔਰ ਉਮੀਦ ਬੱਝਦੀ ਨਜ਼ਰ ਆ ਰਹੀ ਆ ਸਪੈਸ਼ਲੀ ਜਿਹੜੇ ਆਨਸ਼ੋਰ ਹੈਗੇ ਆ। ਸੋ ਉਮੀਦ ਜਿਹੜੀ ਆ ਉਹ ਬਣਾ ਕੇ ਰੱਖਣੀ ਪੈਣੀ ਆ ਔਰ ਜੇ ਅਸੀਂ ਉਮੀਦ ਬਣਾ ਕੇ ਰੱਖਾਂਗੇ ਤਾਂ ਜ਼ਰੂਰ ਸਾਨੂੰ ਕੁਛ ਨਾ ਕੁਛ ਜਿਹੜਾ ਰਾਹ ਆ ਨਜ਼ਰ ਜ਼ਰੂਰ ਆਏਗਾ। ਇਸ ਵੇਲੇ ਕੁਛ ਦੋਸਤ ਬਣੇ ਨੇ, ਤੁਹਾਡੀ ਇਜਾਜ਼ਤ ਹੋਵੇ ਮੈਂ ਉਹਨਾਂ ਤੇ ਸਵਾਲ ਲਵਾਂ। ਜੀ ਸਾਡੇ ਨਾਲ ਮੀਨਾ ਮੀਨਾ ਆਈ ਡੀ ਤੋਂ ਜੁੜੇ ਨੇ ਸੱਜਣ ਔਰ ਹੈਲੋ ਗਾਇਸ ਪੁੱਛ ਰਹੇ ਨੇ ਹਾਊ ਆਰ ਯੂ ਬੋਥ। ਅਸੀਂ ਬਿਲਕੁਲ ਠੀਕ ਠਾਕ ਆ ਜੀ ਔਰ ਅਸੀਂ ਪਰਮਾਤਮਾ ਦੇ ਅੱਗੇ ਇਹੀ ਦੁਆ ਕਰਦੇ ਆ ਅਰਦਾਸ ਕਰਦੇ ਆ ਕਿ ਤੁਸੀਂ ਵੀ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹੋਵੋ। ਬਹੁਤ ਬਹੁਤ ਧੰਨਵਾਦ ਹਾਲ ਚਾਲ ਪੁੱਛਣ ਦੇ ਲਈ ਮੀਨਾ ਮੀਨਾ ਜੀ। ਤੇ ਅੱਗੇ ਹਰਪ੍ਰੀਤ ਸਿੰਘ ਪ੍ਰੀਤ ਜਿਹੜੇ ਆ ਉਹ ਸਵਾਲ ਕਰ ਰਹੇ ਨੇ, ਕਹਿੰਦੇ ਕੈਬਨਿਟ ਮੇਕਰ ਇਜ਼ ਮਿਕਸ how to skill assessment with study certificate 3 or 4 and how to experience for positive skill assessment, who body are done skill assessment of cabinet maker? Mainnu actually una da jada pehla sentence siga o proper samajh nahi aaya, tusi apni jadi thodi language technical
ਹਾਂ ਜੀ, ਉਹਨਾਂ ਨੇ ਜਿਹੜਾ ਕਿਹਾ ਕਿ ਮੀਡੀਅਮ ਐਂਡ ਲੌਂਗ ਟਰਮ ਲਿਸਟ ਹੈਗਾ ਜੀ, ਕੈਬਿਨੇਟ ਮੇਕਰ ਡੈਫੀਨੇਟਲੀ ਹੈਗਾ ਜੀ। ਜਿਹੜੀ ਸਕਿੱਲ ਅਸੈਸਮੈਂਟ ਦੀ ਆਪਾਂ ਗੱਲ ਕਰੀਏ, ਅਗਰ ਸਰਟੀਫਿਕੇਟ 3 ਤੋਂ ਬਾਅਦ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਸਾਰਾ ਕਾਊਂਟ ਹੋ ਜਾਂਦਾ ਹੈ। ਹੁਣ ਇਹ 'ਚ ਡਿਪੈਂਡ ਕਰਦਾ ਹੈ ਕਿ ਆਪਾਂ ਕਿਸ ਬੇਸ ਤੇ ਕਰਦੇ ਪਏ ਹਾਂ, ਆਪਾਂ ਜੋਬ ਰੈਡੀ ਪ੍ਰੋਗਰਾਮ ਕਰ ਰਹੇ ਹਾਂ ਜਾਂ ਆਪਾਂ ਡਾਇਰੈਕਟ ਸਕਿੱਲ ਅਸੈਸਮੈਂਟ ਕਰਾਉਣੀ ਹੈ। ਡਾਇਰੈਕਟ ਕਰਾਉਣੀ ਹੈ ਤਾਂ ਆਪਾਂ ਨੂੰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਜਿਹੜਾ ਹੈ ਉਹ ਕੈਬਨਿਟ ਮੇਕਰ ਲਈ ਦਿਖਾਉਣਾ ਪੈਂਦਾ ਹੈ। ਬਾਕੀ ਬਾਡੀ ਜਿਹੜੀ ਆ ਉਹ ਜਿਹੜੀ ਸਕਿੱਲ ਅਸੈਸਮੈਂਟ ਬਾਡੀ ਆ ਉਹ TRA ਆ, TRA ਆਥੋਰਾਈਜ਼ਡ ਸਕਿੱਲ ਅਸੈਸਮੈਂਟ ਬਾਡੀ ਜਿਹੜੀਆਂ ਹੈਗੀਆਂ ਆ ਕੈਬਨਿਟ ਮੇਕਰ ਲਈ, ਉਹ ਇਹਦੀ ਸਕਿੱਲ ਅਸੈਸਮੈਂਟ ਕਰ ਸਕਦੇ ਆ। ਸੋ ਆਲ ਇਨ ਆਲ ਡਿਪੈਂਡ ਕਰਦਾ ਹੈ ਜੀ ਕਿ ਤੁਹਾਡੇ ਕੋਲ ਕਿੰਨੇ ਸਾਲ ਦਾ ਐਕਸਪੀਰੀਅੰਸ ਹੋ ਗਿਆ ਹੈ, ਫੁੱਲ ਟਾਈਮ ਆ, ਪਾਰਟ ਟਾਈਮ ਆ, ਉਹਦੇ ਤੇ ਡਿਪੈਂਡ ਕਰੂਗਾ ਤੁਹਾਡੀ ਸਕਿੱਲ ਅਸੈਸਮੈਂਟ। ਹਰਪ੍ਰੀਤ ਜੀ
ਜੀ ਅੱਗੇ ਬੇਅੰਤ ਕੌਰ ਹੋਰੀ ਸਾਡੇ ਨਾਲ ਜੁੜੇ ਨੇ। ਬੇਅੰਤ ਕੌਰ ਸਤਿ ਸ੍ਰੀ ਅਕਾਲ, ਵੀ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਬੇਅੰਤ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਸਟਕ ਇਨ ਇੰਡੀਆ ਫਰੋਮ ਲਾਸਟ 1 ਈਅਰ, 190 ਲੌਜਡ ਔਨ 1 May 2020 ਫਰੋਮ ਵੈਸਟਰਨ ਆਸਟ੍ਰੇਲੀਆ ਐਜ਼ ਅ ਸ਼ੈਫ, ਵੈਨ ਆਈ ਕੈਨ ਐਕਸਪੈਕਟ ਗ੍ਰਾਂਟ? ਥੈਂਕਸ।
ਸਤਿ ਸ੍ਰੀ ਅਕਾਲ ਬੇਅੰਤ ਜੀ। ਸਭ ਤੋਂ ਪਹਿਲਾਂ ਤਾਂ ਕਿਉਂਕਿ ਜਿਹੜੀ 190 ਆ ਉਹ ਐਟ ਦਾ ਮੂਮੈਂਟ ਜਿਹੜਾ ਡਿਪਾਰਟਮੈਂਟ ਪ੍ਰੋਸੈਸ ਨਹੀਂ ਕਰ ਰਿਹਾ ਹੈਗਾ, ਸਪੈਸ਼ਲੀ ਆਪਾਂ ਗੱਲ ਕਰੀਏ ਅਗਰ ਨੋਨ ਕ੍ਰਿਟੀਕਲ ਸੈਕਟਰਸ ਦੀ, ਠੀਕ ਹੈ, ਸ਼ੈਫ ਹੋ ਗਿਆ, ਮੋਟਰ ਮਕੈਨਿਕ ਹੋ ਗਏ, ਕੁੱਕ ਹੋ ਗਏ, ਪੇਂਟਰਸ ਹੋ ਗਏ, ਇਹਨਾਂ ਦੀ ਜਿਹੜੀ ਪ੍ਰੋਸੈਸਿੰਗ ਨਹੀਂ ਹੋ ਰਹੀ। ਤੁਸੀਂ ਤਾਂ ਹਲੇ May 2020 ਚ ਲਾਂਚ ਕੀਤੀਆਂ, ਇਨਫੈਕਟ mid-2019 ਤੋਂ ਬਾਅਦ ਵਾਲੀਆਂ ਐਪਲੀਕੇਸ਼ਨ ਵੀ ਬਹੁਤ ਸਾਰੀ ਪੈਂਡਿੰਗ ਪਈਆਂ ਹੋਈਆਂ ਜਿਹਦੇ ਵਿੱਚ ਡਿਪਾਰਟਮੈਂਟ ਹਲੇ ਕੁਛ ਵੀ ਹੱਥ ਉਹ ਫਾਈਲਾਂ ਨੂੰ ਨਹੀਂ ਲਗਾ ਰਿਹਾ। ਰੀਜ਼ਨ ਉਹਦਾ ਇਹੀ ਆ ਕਿ ਇਸ ਸਾਲ ਜਿਹੜਾ ਹੈ ਕੋਵਿਡ ਇੰਪੈਕਟਡ ਈਅਰ ਹੋਣ ਕਰਕੇ ਮਾਈਗ੍ਰੇਸ਼ਨ ਦੇ ਨੰਬਰ ਬਹੁਤ ਘੱਟ ਸੀਗੇ, ਤੇ ਡਿਪਾਰਟਮੈਂਟ ਦਾ ਜਿਹੜਾ ਰਵੱਈਆ ਆ ਉਹ ਇਸੇ ਪਾਸੇ ਸੀਗਾ ਕਿ ਕ੍ਰਿਟੀਕਲ ਸੈਕਟਰ ਵਰਕਰਸ ਆ ਉਹਨਾਂ ਦੀਆਂ ਫਾਈਲਾਂ ਹੀ ਪ੍ਰੋਸੈਸ ਕੀਤੀਆਂ ਜਾਣ। ਸੋ ਇਹ ਕਦੋਂ ਤੱਕ ਚੱਲੂਗਾ ਇਹਦਾ ਕਹਿਣਾ ਮੁਸ਼ਕਿਲ ਆ ਕਿ ਡਿਪਾਰਟਮੈਂਟ ਕਦੋਂ ਓਪਨ ਕਰੂਗਾ ਆਹ ਫਾਈਲਾਂ। ਡੇਟਸ ਫਿਰ ਕਦੀ ਨਾ ਕਦੀ ਤਾਂ ਕਰਨੀ ਹੀ ਪੈਣੀ ਹੈ, ਬਟ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਥੋੜਾ ਮੁਸ਼ਕਿਲ ਲੱਗ ਰਿਹਾ। ਵੈਸੇ ਵੀ ਆਹ ਫਾਈਨੈਂਸ਼ੀਅਲ ਈਅਰ ਤਾਂ ਹੁਣ ਕਲੋਜ਼ ਹੀ ਆ ਰਿਹਾ, ਮਹੀਨਾ ਡੇਢ ਮਹੀਨਾ ਹੀ ਰਹਿ ਗਿਆ ਹੁਣ ਫਾਈਨੈਂਸ਼ੀਅਲ ਈਅਰ ਕਲੋਜ਼ ਨੂੰ। ਹੋਪਫੁਲੀ ਨੈਕਸਟ ਈਅਰ ਜਦੋਂ ਨਵਾਂ ਬਜਟ ਆਊਗਾ, ਹੋਪਫੁਲੀ ਜਿਹੜੇ ਨੰਬਰ ਆ ਸਕਿੱਲਡ ਮਾਈਗ੍ਰੇਸ਼ਨ ਦੇ ਵਧੂਗੇ, ਤਾਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਨਵੇਂ ਫਾਈਨੈਂਸ਼ੀਅਲ ਇਕਦਮ ਸਟਾਰਟ 'ਚ ਨਹੀਂ, ਬਟ ਜਦੋਂ ਸਟਾਰਟ ਫਸਟ ਕੁਆਟਰ ਦੇ ਵਿੱਚ ਜਾਂ ਸੈਕਿੰਡ ਕੁਆਟਰ ਦੇ ਵਿੱਚ ਆਪਾਂ ਐਕਸਪੈਕਟ ਕਰ ਸਕਦੇ ਕਿ ਜਿਹੜੀਆਂ ਵੀ ਪੁਰਾਣੀਆਂ ਫਾਈਲਾਂ ਪੈਂਡਿੰਗ ਪਈਆਂ ਹੋਈਆਂ, ਚਾਹੇ ਉਹ 489 ਦੀ, ਚਾਹੇ 190 ਦੀ ਜਾਂ 490 ਦੀਆਂ, ਉਹ ਡਿਪਾਰਟਮੈਂਟ ਜਿਹੜਾ ਪ੍ਰੋਸੈਸ ਕਰਨੀਆਂ ਸ਼ੁਰੂ ਕਰ ਦਊਗਾ। ਬਾਕੀ ਹਾਂਜੀ, ਆਪਾਂ ਸਮਝਦੇ ਹਾਂ ਕਿ ਇੰਡੀਆ ਦੇ ਵਿੱਚ ਫਸੇ ਹੋਣਾ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡੀ ਫਰਸਟ੍ਰੇਸ਼ਨ ਹੋ ਚੁੱਕੀ ਹੈ, ਬਟ ਕੀ ਇਹਦਾ ਕੋਈ ਸੋਲੂਸ਼ਨ ਹੈਗਾ? ਟੂ ਬੀ ਓਨੈਸਟ, ਐਟ ਦਾ ਮੂਮੈਂਟ ਕੋਈ ਵੀ ਸੋਲੂਸ਼ਨ ਨਹੀਂ ਆ, ਤੇ ਆਪਾਂ ਫਰਸਟ੍ਰੇਟ ਨਾ ਹੋ ਕੇ ਐਟ ਦਾ ਮੂਮੈਂਟ ਸਿਰਫ ਪੇਸ਼ੈਂਸ ਰੱਖੀਏ, ਤੇ ਹੋਪਫੁਲੀ ਚੀਜ਼ਾਂ ਜਿਹੜੀਆਂ ਆਪਾਂ ਐਕਸਪੈਕਟ ਕਰੀਏ ਕਿ ਪੋਜ਼ਿਟਿਵ ਰਹੀਏ ਕਿ ਚੀਜ਼ਾਂ ਜਿਹੜੀਆਂ ਠੀਕ ਹੋਊਗੀਆਂ, ਤੇ ਜਿਹੜਾ ਤੁਹਾਡਾ ਵੀ ਜਿਹੜਾ ਵੀਜ਼ਾ ਪ੍ਰੋਸੈਸ ਜਲਦੀ ਹੋਵੇ, ਸਾਰਿਆਂ ਦਾ ਜਲਦੀ ਹੋਵੇ, ਤੇ ਉਹ ਸਾਰਾ ਸਾਰੇ ਜਿਹੜੇ ਆ ਕਿ ਆਸਟ੍ਰੇਲੀਆ ਦੇ ਬਾਰਡਰ ਓਪਨ ਹੋਣ ਤੋਂ ਬਾਅਦ ਆਪਣੀ ਆਪਣੀ ਲਾਈਫ ਨੋਰਮਲ ਦੁਬਾਰਾ ਤੋਂ ਆਸਟ੍ਰੇਲੀਆ 'ਚ ਸਟਾਰਟ ਕਰ ਸਕਣ।
ਬਿਲਕੁਲ। ਤੇ ਜੌਨ ਗਰਗ ਹੁਰੀ ਅੱਗੇ ਸਾਡੇ ਨਾਲ ਜੁੜੇ ਨੇ। ਜੌਨ ਗਰਗ ਨਮਸਤੇ ਕਹਿ ਰਹੇ ਨੇ। ਨਮਸਤੇ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਵੈਨ ਕੈਨ ਆਈ ਗੈਟ ਗ੍ਰਾਂਟਡ ਮਾਈ 489 ਆਨਸ਼ੋਰ ਇਨ ਆਟੋਮੋਟਿਵ, ਐਜ਼ ਆਈ ਕੈਨ ਸੀ ਗ੍ਰਾਂਟ ਇਨ 190, 491 ਐਂਡ 189 ਇਨ ਨਾਨ ਕ੍ਰਿਟੀਕਲ, ਕੈਨ ਆਈ ਫਿਟ ਗ੍ਰਾਂਟ ਬਿਫੋਰ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ?
ਨਮਸਕਾਰ ਜੌਨ ਜੀ। ਪਹਿਲਾਂ ਤਾਂ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਪਏ ਕਿ ਆਪਾਂ ਦੇਖ ਰਹੇ ਹਾਂ ਕਿ 189 ਨੋਨ ਕ੍ਰਿਟੀਕਲ ਜਾ ਰਹੀ ਆ, ਡੈਫੀਨੇਟਲੀ ਡਿਪਾਰਟਮੈਂਟ ਨੇ ਥੋੜੀ ਜਿਹੀ ਫਾਈਲਾਂ ਪਿਕ ਕਰਨੀਆਂ ਸ਼ੁਰੂ ਕੀਤੀਆਂ ਆ, ਬਟ ਬਹੁਤ ਟਾਵਾਂ ਟਾਵਾਂ ਕੋਈ ਫਾਈਲ ਆ ਜਿਹੜੀ ਡਿਪਾਰਟਮੈਂਟ ਨੇ ਚੱਕੀ ਆ ਤਾਂ ਗ੍ਰਾਂਟ ਕੀਤੀ ਆ। ਅਗਰ ਤੁਸੀਂ ਕਹੋ ਕਿ 10 ਤੋਂ ਵਿੱਚੋਂ ਇੱਕ ਫਾਈਲ ਪ੍ਰੋਸੈਸ ਹੋ ਰਹੀ ਹੈ, ਨਹੀਂ, ਇਹ ਕਹਿਣਾ ਥੋੜਾ ਗਲਤ ਹੋਊਗਾ। ਇਹ ਹੋ ਸਕਦਾ ਹੈ ਕਿ 100 ਦੇ ਵਿੱਚੋਂ ਕੋਈ 1 ਜਾਂ 2 ਫਾਈਲਾਂ ਜਿਹੜੀਆਂ ਉਹ ਪ੍ਰੋਸੈਸ ਕੀਤੀਆਂ ਹੁਣ ਡਿਪਾਰਟਮੈਂਟ ਨੇ, ਬਟ ਦੇਖੋ ਆਪਾਂ ਚਾਹੁੰਦੇ ਸਾਰੇ ਇਹੀ ਆ, ਹੋਪ ਵੀ ਇਹੀ ਰੱਖਦੇ ਹਾਂ ਕਿ ਡਿਪਾਰਟਮੈਂਟ ਜਿਹੜੀਆਂ ਪੁਰਾਣੀ ਫਾਈਲਾਂ ਆ, ਸਪੈਸ਼ਲੀ 489 ਨੂੰ ਬੰਦ ਹੋਏ 1.5 ਸਾਲ ਹੋਣ ਲੱਗਾ ਹੁਣ, ਠੀਕ ਹੈ, ਐਟਲੀਸਟ ਉਹ ਜਿਹੜੀਆਂ ਫਾਈਲਾਂ ਪੁਰਾਣੀਆਂ ਪਈਆਂ ਹੋਈਆਂ ਉਹਨਾਂ ਨੂੰ 2-2 ਸਾਲ ਹੋਣ ਲੱਗੇ ਆ, ਸੇਮ ਵਿਦ 190 ਐਸ ਵੈਲ, ਉਹ ਜਿਹੜੀਆਂ ਫਾਈਲਾਂ ਡਿਪਾਰਟਮੈਂਟ ਨੂੰ ਪ੍ਰੋਸੈਸ ਕਰਨੀਆਂ ਚਾਹੀਦੀਆਂ ਆ। ਬਟ ਬਿਫੋਰ ਦਿਸ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ ਥੋੜਾ ਮੁਸ਼ਕਿਲ ਲੱਗ ਰਿਹਾ, ਇਹ ਨਹੀਂ ਹੈ ਕਿ ਇੰਪੋਸੀਬਲ ਆ, ਮੇ ਬੀ ਉਹਨਾਂ ਕੋਲ ਐਟ ਦਾ ਐਂਡ ਆਫ ਦਾ ਈਅਰ ਫਾਈਨੈਂਸ਼ੀਅਲ ਈਅਰ ਥੋੜੇ ਨੰਬਰਸ ਹੋਣ ਕਿ ਆਪਾਂ ਗ੍ਰਾਂਟ ਕਰਦੇ ਉਹ ਕਰ ਵੀ ਸਕਦੇ ਆ, ਬਟ ਮੋਸਟ ਲਾਈਕਲੀ ਇਹੀ ਲੱਗ ਰਿਹਾ ਕਿ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਦੋਂ ਨੰਬਰਸ ਵਧੂਗੇ ਇਹਨਾਂ ਦੇ, ਨਾਲ ਹੀ ਪੁਰਾਣਾ ਜਿਹੜਾ ਇਹਨਾਂ ਦਾ ਕਾਫੀ ਵੱਡਾ ਬੈਕਲੌਗ ਆ ਉਹ ਕਲੀਅਰ ਇਹਨਾਂ ਨੇ ਕਰਨਾ ਹੈ ਆਪਣਾ, ਤਾਂ ਉਸ ਵੇਲੇ ਸਾਰੀ ਗ੍ਰਾਂਟਸ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ
ਜੀ। ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰ ਦਵਾਂ ਪਹਿਲਾਂ, ਤੁਸੀਂ ਪਲੀਜ਼ ਆਪਣੇ ਰੇਡੀਓ ਦੀ ਜਾਂ ਫਿਰ ਜਿਸ ਵੀ ਸਾਧਨ ਰਾਹੀਂ ਤੁਸੀਂ ਸਾਨੂੰ ਸੁਣ ਰਹੇ ਹੋ ਉਹਦੀ ਆਵਾਜ਼ ਜਿਹੜੀ ਉਹ ਬੰਦ ਕਰ ਦਿਓ ਤਾਂ ਕਿ ਕਾਲ ਦੇ ਵਿੱਚ ਜਿਹੜੀ ਉਹ ਆਵਾਜ਼ ਆ ਉਹ ਨਾ ਆਵੇ। ਸੋ ਸਵਾਗਤ ਕਰਦੇ ਹਾਂ ਤੁਹਾਡਾ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਤਿ ਸ਼੍ਰੀ ਅਕਾਲ।
ਹੈਲੋ ਮੈਮ, ਕੈਸੇ ਆਪ? ਮੀਨਾ ਮੀਨਾ ਬਾਤ ਕਰ ਰਹੀ।
ਹਾਂਜੀ ਹਾਂਜੀ, ਬੜੀਆ ਜੀ ਬੜੀਆ। ਮੀਨਾ ਮੀਨਾ ਜੀ ਵੈਲਕਮ।
ਹਾਂਜੀ ਮੈਮ, ਐਕਚੁਲੀ ਮੈਂ ਸਰ ਕੋ ਸਵਾਲ ਪੁੱਛਣਾ
ਜੀ
ਕਿ ਜੇ ਇਲਾਵਾਰਾ ਰੀਜਨ ਚ ਰਹਿ ਰਹੇ ਹੋਣ ਬੰਦਾ। ਹੈਲੋ
ਜੀ ਜੀ, ਆਪਕੀ ਆਵਾਜ਼ ਜਾ ਰਹੀ ਹੈ ਸਰ। ਹਾਂਜੀ ਰੋਹਿਤ ਜੀ, ਆਵਾਜ਼ ਆ
ਜੀ ਮੈਮ। ਜੀ 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 ਸਰ, ਮੈਂ ਇਹ ਆਪਸੇ ਬਾਤ ਕਰਨਾ ਥਾ ਕਿ ਅਗਰ ਰਹਿ ਰਹੇ ਹੋ ਆਪ ਇਲਾਵਾਰਾ ਰੀਜਨ ਮੇ ਔਰ ਇੱਕ ਸਾਲ ਸੇ ਆਲਮੋਸਟ ਰਹਿ ਰਹੇ ਹੋ ਔਰ ਆਪ ਆਪਣੇ ਆਕੂਪੇਸ਼ਨ ਮੇ ਕਾਮ ਕਰ ਰਹੇ ਹੋ ਔਰ ਮਤਲਬ ਮੋਰ ਦੈਨ 4 ਮੰਥਸ ਆਪਕੇ ਪਾਸ ਐਕਸਪੀਰੀਅੰਸ ਹੋ ਐਜ਼ ਏ ਅਕਾਊਂਟੈਂਟ, ਤੋ ਆਪ ਔਰਾਨਾ ਰੀਜਨ ਕੇ ਲਈ ਅਪਲਾਈ ਕਰ ਸਕਤੇ ਹੈ, ਕਿਉਂਕਿ ਔਰਾਨਾ ਮੇ ਅਕਾਊਂਟੈਂਟ ਹੈ, ਇਲਾਵਾਰਾ ਮੇ ਅਕਾਊਂਟੈਂਟ ਨਹੀਂ ਹੈ।
हाँ जी पीना जी, देखिए जो न्यू साउथ वेल्स 491 की अगर बात करें तो वहां पे जो रिक्वायरमेंट्स है 491 की, वो है कि आप किसी भी रीजनल एरिया में हो तो आप जो है एलिजिबल होते हो। बट उसमें एक कैच ये है कि जो भी इन्होंने डिफरेंट डिफरेंट आरसीबीज बनाई है, डिफरेंट डिफरेंट रीजनल बॉडीज बनाई है, जो कि जैसे ओराना हो गया या फार साउथ कोस्ट हो गया, तो उनका क्या है कि उनकी वो प्रायोरिटी किसको देंगे जो उनके एरिया में पहले काम कर रहे हैं। बट क्या आप उनको अप्लाई नहीं कर सकते? ना ना, आप अप्लाई जरूर कर सकते हो। आई विल डेफिनेटली रिकमेंड आप उनके टच में जाइए, जब उनको फोन कीजिए, आप अपनी एप्लीकेशन ना वो डेफिनेटली आपको प्रोसीड करना चाहिए, क्योंकि जो न्यू साउथ वेल्स की जैसे मैंने पहले बोला 491 की रिक्वायरमेंट है एप्लीकेबल टू ऑल द रीजन्स इन न्यू साउथ वेल्स।
ओके, तो मतलब आपके मुताबिक मुझे नॉमिनेशन डाल देनी चाहिए?
हाँ जी डेफिनेटली मैं रिकमेंड करूंगा, क्योंकि स्पेशली टुवर्ड्स द एंड ऑफ द फाइनेंशियल ईयर, जैसे मैं पहले बात की थी विक्टोरिया में जैसे काफी नंबर्स अभी पड़े हुए हैं, तो एट द एंड ऑफ द फाइनेंशियल ईयर, एक बार पहले भी हो चुका है न्यू साउथ वेल्स में अगर आपने देखा हो, कि एट द एंड ऑफ द फाइनेंशियल ईयर उन्होंने सारी रिक्वायरमेंट अपनी हटा दी थी, रीजनली उनके पास नंबर्स पड़े हुए थे उस साल के कोटा के। सो इस साल भी आप में ये हो सकता है कि आपको उस कोटा में अगर उनके पास नंबर्स पड़े हो और आप क्योंकि रिक्वायरमेंट तो मीट कर ही रहे हो और उनके पास अगर फाइल्स ज्यादा नहीं है तो उसमें आपको इनविटेशन आ भी सकती है।
जी जी मीना जी,
थोड़ा
मीना जी आवाज थोड़ी बंद हो गई है, मेरे तक आवाज नहीं आ रही। जी जी ਹਾਂਜੀ, ਮੈਨੂੰ ਲੱਗਦਾ ਕਿ ਉਹਨਾਂ ਨੂੰ ਜਵਾਬ ਮਿਲ ਗਿਆ ਪਰ ਉਹਨਾਂ ਦੀ ਜਿਹੜੀ ਆਵਾਜ਼ ਉਹ ਸਾਡੇ ਤੱਕ ਅਖੀਰ ਦੇ ਵਿੱਚ ਨਹੀਂ ਆਈ, ਮਾਫੀ ਵੀ ਚਾਹੁੰਦੇ ਹਾਂ। ਔਰ ਇਸ ਤੋਂ ਬਾਅਦ ਅੱਗੇ ਹੋਰ ਕੁਛ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਸਾਡੇ ਨਾਲ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ ਵੀ ਬਣਾ ਰਹੇ ਨੇ ਜੀ ਸਾਂਝ, ਔਰ ਇਹਨਾਂ ਦੇ ਵਿੱਚ ਰਵੀ ਸਿੰਘ ਸਾਡੇ ਨਾਲ ਜੁੜੇ ਨੇ। ਉਹਨਾਂ ਨੇ ਸਵਾਲ ਪੁੱਛਿਆ, ਕਹਿੰਦੇ ਵੀ ਅਪਲਾਈਡ 190 ਜਸਟ ਵਾਂਟ ਟੂ ਆਸਕ ਹਾਓ ਲੌਂਗ ਵਿਲ ਇਟ ਟੇਕ ਟੂ ਗੈਟ ਅਪਰੂਵਡ, ਤੇ ਹਾਂਜੀ ਇਹਨਾਂ ਨੇ ਇਹੀ ਪੁੱਛਣਾ ਚਾਹਿਆ ਰਵੀ ਸਿੰਘ ਨੇ, ਤੇ ਉਸ ਤੋਂ ਬਾਅਦ ਰਾਹੁਲ ਸਿੰਘ ਹੋਰਾਂ ਦਾ ਸਵਾਲ ਅਸੀਂ ਸ਼ਾਮਲ ਕਰਾਂਗੇ। ਜੀ
ਰੋਹਿਤ ਜੀ,
ਹਾਂਜੀ ਰੋਹਿਤ ਜੀ ਕਹਿ ਰਹੇ ਨੇ, ਕਹਿੰਦੇ ਵੀ ਅਪਲਾਈਡ 190 RN ਇਨ ਮੈਲਬਰਨ, ਤੇ ਕਹਿੰਦੇ ਜਸਟ ਵਾਂਟ ਟੂ ਆਸਕ ਹਾਓ ਲੌਂਗ ਵਿਲ ਇਟ ਟੇਕ ਟੂ ਗੈਟ ਅਪਰੂਵਡ।
ਦੇਖੋ ਇਹਦੇ ਵਿੱਚ ਨਾ ਕੁਸ਼ਚਨ ਕਲੀਅਰ ਨਹੀਂ ਇਹਨਾਂ ਦਾ, ਮੈਂ ਤਾਂ ਹੀ ਕਿਸੇ ਦੁਆਰਾ ਤੋਂ ਕਿ ਰੀਜ਼ਨ ਬੀਂਗ ਇੱਦਾਂ ਦਾ ਕਿ ਤੁਸੀਂ ਡਿਪਾਰਟਮੈਂਟ ਤੋਂ ਵੀਜ਼ਾ ਐਪਲੀਕੇਸ਼ਨ ਪਾਈ ਹੋਈ ਹੈ ਜਾਂ ROI ਪਾਈ ਹੋਈ ਹੈ ਵਿਕਟੋਰੀਆ ਸਟੇਟ, ਜਾਂ ਵਿਕਟੋਰੀਆ ਸਟੇਟ ਤੁਸੀਂ ਨੋਮੀਨੇਸ਼ਨ ਐਪਲੀਕੇਸ਼ਨ ਪਾਈ ਹੋਈ ਆ, ਇਹ ਤਿੰਨਾਂ ਚੀਜ਼ਾਂ ਦਾ ਆਨਸਰ ਜਿਹੜਾ ਹੈ ਉਹ ਡਿਫਰੈਂਟ ਡਿਫਰੈਂਟ ਹੋਊਗਾ। ਅਗਰ ਤੁਸੀਂ ਪਲੀਜ਼ ਇਸ ਚੀਜ਼ ਨੂੰ ਕਲੈਰੀਫਾਈ ਕਰ ਦਿਓ ਕਿ ਤੁਸੀਂ ਕਿਸ ਐਪਲੀਕੇਸ਼ਨ ਦੀ ਗੱਲ ਕਰ ਰਹੇ ਹੋ, ਤਾਂ ਮੈਂ ਤੁਹਾਨੂੰ ਡਿਟੇਲ ਆਨਸਰ ਦੇ ਦਿੰਦਾ।
ਜੀ ਰਵੀ ਸਿੰਘ, ਥੋੜਾ ਜਿਹਾ ਤੁਸੀਂ ਇਹਨੂੰ ਕਲੀਅਰ ਕਰਿਓ ਔਰ ਅਸੀਂ ਤੁਹਾਡਾ ਸਵਾਲ ਜਿਹੜਾ ਦੁਬਾਰਾ ਸ਼ਾਮਲ ਕਰਾਂਗੇ। ਰਾਹੁਲ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਰਾਹੁਲ ਸਿੰਘ ਪੁੱਛ ਰਹੇ ਨੇ, ਕਹਿੰਦੇ ਆਈ ਅਪਲਾਈਡ 491 ਇਨ ਔਰਾਨਾ ਫਾਰ ਵੈਲਡਰ ਅੰਡਰ ਸਟ੍ਰੀਮ 1, ਬਟ ਆਈ ਐਮ ਨਾਟ ਲਿਵਿੰਗ ਇਨ ਔਰਾਨਾ, ਇਟਸ ਬੀਨ 5 weeks, ਵੈਨ ਕੈਨ ਆਈ ਐਕਸਪੈਕਟ ਇਨਵੀਟੇਸ਼ਨ?
ਦੇਖੋ ਜਿਹੜਾ ਇਨਵੀਟੇਸ਼ਨ ਆ ਉਹਦਾ ਕੋਈ ਐਸਾ ਟਾਈਮ ਫਰੇਮ ਨਹੀਂ ਆ ਕਿ ਕਦੋਂ ਤੱਕ ਤੁਹਾਨੂੰ ਆ ਸਕਦੀ ਹੈ। ਰੀਜ਼ਨ ਬੀਂਗ ਇਸ ਸਾਲ ਦੇ ਵਿੱਚ ਨੰਬਰ ਜਿਹੜੇ ਦੀ ਐਲੋਕੇਸ਼ਨ ਜਿਹੜੀ ਆ ਉਹ ਬਹੁਤ ਲਿਮਿਟਡ ਆ, ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਹੁਣ ਇੱਕ ਮੈਂ ਪਹਿਲਾਂ ਵੀ ਜਿਹੜਾ ਇੱਕ ਮਹੀਨਾ ਜਿਹਨੇ ਕੁਸ਼ਚਨ ਪੁੱਛਿਆ ਉਹਨੂੰ ਆਂਸਰ ਦਿੱਤਾ ਸੀ ਕਿ ਆਪ ਤੁਸੀਂ ਕਿਸੇ ਵੀ ਰੀਜਨ ਚ ਰਹਿੰਦੇ ਹੋ ਸਕਦੇ ਹੋ ਤੇ ਦੂਸਰੇ ਰੀਜਨ ਚ ਤੁਹਾਡੀ ਐਲੀਜੀਬਿਲਿਟੀ ਬਣਦੀ ਆ। ਹੁਣ ਉਹਦੇ ਵਿੱਚ ਇੱਕ ਹੀ ਪ੍ਰੋਬਲਮ ਹੁੰਦੀ ਹੈ ਕਿ ਜੇ ਉਹਨਾਂ ਕੋਲ ਆਪਣੇ ਏਰੀਆ ਦੇ ਵਿੱਚ ਪਹਿਲਾਂ ਦੇ ਨੋਮੀਨੇਟਡ ਐਪਲੀਕੈਂਟਸ ਪਏ ਹੋਏ ਜਿਹਨੇ ਲੌਂਚ ਕੀਤੀ ਹੈ ਉਹ ਉਹਨਾਂ ਨੂੰ ਪ੍ਰਾਇਓਰਟੀ ਦਊਗੇ ਮੋਸਟ ਲਾਈਕਲੀ। ਸੋ ਉਸ ਬੇਸ ਦੇ ਉੱਤੇ ਕਿ ਉਹਨਾਂ ਕੋਲ ਕਿੰਨੇ ਨੰਬਰ ਐਟ ਦਾ ਮੂਮੈਂਟ ਪਏ ਹੋਏ ਆ ਜਾਂ ਉਹਨਾਂ ਕੋਲ ਨੋਮੀਨੇਸ਼ਨ ਐਪਲੀਕੇਸ਼ਨ ਜਿਹੜੀਆਂ ਆ ਉਹ ਕਿੰਨੀਆਂ ਆਈਆਂ ਹੋਈਆਂ ਉਹ ਤੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਨੰਬਰ ਜਿਹੜਾ ਉਹ ਕਦੋਂ ਆਊਗਾ ਕਿ ਉਹ ਇਸ ਫਾਈਨੈਂਸ਼ੀਅਲ ਵਿੱਚ ਆ ਸਕਦਾ। ਡੈਫੀਨੇਟਲੀ ਤੁਹਾਡੇ ਚਾਂਸਿਸ ਜ਼ਰੂਰ ਹੈਗੇ ਕਿ ਤੁਹਾਡਾ ਜਿਹੜਾ ਇਨਵੀਟੇਸ਼ਨ ਜਿਹੜੀ ਆ ਅਪਰੂਵਲ ਜਿਹੜੀ ਆ ਉਹ ਇਸ ਸਾਲ ਦੇ ਵਿੱਚ ਵੀ ਆ ਸਕਦੀ, ਨਹੀਂ ਆਈ ਤਾਂ ਅਗਲੇ ਸਾਲ ਦੇ ਵਿੱਚ ਤੁਸੀਂ ਹੋਪ ਰੱਖ ਸਕਦੇ ਹੋ
ਜੀ। ਤੇ ਦੋਸਤੋ ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ, ਔਰ ਹਰਮਨ ਰੇਡੀਓ ਤੇ ਜਿਹੜਾ ਸ਼ੋਅ ਚੱਲ ਰਿਹਾ ਉਹ ਹੈ ਦ ਮਾਈਗ੍ਰੇਸ਼ਨ ਸ਼ੋਅ। ਸੋ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਸਵਾਲ ਜਿਹੜੇ ਆ ਉਹ ਅਸੀਂ ਸ਼ਾਮਲ ਕਰਦੇ ਹਾਂ, ਔਰ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਲਕਸ਼ ਮਾਈਗ੍ਰੇਸ਼ਨ ਤੋਂ ਇਸ ਵੇਲੇ ਤੁਹਾਡੇ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਦੇਣ ਦੇ ਲਈ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ। ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਈਮੇਲ ਦੇ ਰਾਹੀਂ ਜਾਂ ਫੋਨ ਕਾਲ ਦੇ ਰਾਹੀਂ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਇਸ ਚੱਲ ਰਹੀ ਫੇਸਬੁੱਕ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ। ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਜਿਹੜਾ ਜੀ ਮਾਇੰਕ ਸਚਦੇਵਾ ਹੋਰੀ ਕਰ ਰਹੇ ਨੇ। ਮਾਇੰਕ ਪੁੱਛ ਰਹੇ ਨੇ ਕਹਿੰਦੇ ਡਜ਼ ਵੈਲਡਰ ਫਸਟ ਕਲਾਸ ਕਮ ਅੰਡਰ ਕ੍ਰਿਟੀਕਲ ਸੈਕਟਰ? What do you recommend for welder first class in present scenario? Lost EOI in November 2020.
ਦੇਖੋ ਐਟ ਦਾ ਮੂਮੈਂਟ ਜਿਹੜਾ ਆ ਵੈਲਡਰ ਜਿਹੜਾ ਆ ਕ੍ਰਿਟੀਕਲ ਸੈਕਟਰ ਜੇਕਰ ਗੱਲ ਕਰੀਏ ਤਾਂ ਕਈ ਜਗ੍ਹਾ ਇਹ ਆਉਂਦਾ ਕਿ ਕੋਈ ਐਸ ਸੱਚ ਇੱਕ ਤਾਂ ਇਹਨਾਂ ਨੇ ਲਿਸਟ ਦਿੱਤੀ ਹੋਈ ਹੈ ਕਿ ਜਿਹੜੇ ਕਹਿੰਦੇ ਹੈਲਥ ਕੇਅਰ ਵਰਕਰਸ ਆ ਪਲੱਸ ਜਿਹੜੇ ਉਹ ਵਰਕਰਸ ਆ ਜਿਹੜੇ ਇਕਨੋਮਿਕ ਰਿਕਵਰੀ ਚ ਹੈਲਪ ਕਰੂਗੇ। ਹੁਣ ਇਕਨੋਮਿਕ ਰਿਕਵਰੀ ਤੇ ਅਗਰ ਆਪਾਂ ਗੱਲ ਕਰੀਏ ਤਾਂ ਆਲਮੋਸਟ ਸਾਰੀਆਂ ਆਕੂਪੇਸ਼ਨ ਉਹ ਚ ਆ ਜਾਂਦੀਆਂ ਕਿ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਆਈ ਹੋਪ ਇਟਸ ਬਟ ਐਕਚੁਅਲੀ ਕਿ ਉਹ ਇਕਨੋਮਿਕ ਰਿਕਵਰੀ ਦੇ ਤਰਫ ਵੀ ਕੰਮ ਕਰ ਰਿਹਾ। ਅਗਰ ਕੰਮ ਹੋ ਰਿਹਾ ਤਾਂ ਟੈਕਸਿਸ ਜਾ ਰਹੇ ਆ, ਟੈਕਸਿਸ ਲੋਕਾਂ ਨੂੰ ਇੰਪਲਾਇਮੈਂਟ ਮਿਲ ਰਹੀ ਹੈ, ਠੀਕ ਹੈ। ਐਟ ਦਾ ਮੂਮੈਂਟ ਅਗਰ ਆਪਾਂ 189 ਦੀ ਇਨਵੀਟੇਸ਼ਨ ਦੀ ਗੱਲ ਕਰੀਏ ਡਿਪੈਂਡਿੰਗ ਔਨ ਤੁਸੀਂ ਕਿਸ ਕਿੰਨੇ ਪੁਆਇੰਟਸ ਤੇ ਹੋ ਥੋੜਾ ਮੁਸ਼ਕਿਲ ਹੈ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ। ਇਨਫੈਕਟ 189 ਦੇ ਤਾਂ ਇਨਵੀਟੇਸ਼ਨ ਰਾਊਂਡ ਪੂਰੇ ਵੀ ਹੋ ਚੁੱਕੇ ਆ, ਉਹਦੇ ਵਿੱਚ ਤਾਂ ਇਨਵੀਟੇਸ਼ਨ ਇਸ ਫਾਈਨੈਂਸ਼ੀਅਲ ਨਹੀਂ ਆ ਸਕਦਾ। ਬਟ ਨੈਕਸਟ ਈਅਰ ਡੈਫੀਨੇਟਲੀ ਹੋਪ ਹੋ ਸਕਦੀ ਹੈ। ਰੀਜ਼ਨ ਬੀਂਗ ਕਿ ਨੈਕਸਟ ਈਅਰ ਜਿਹੜੀ ਆਪਾਂ ਸਾਰਿਆਂ ਨੇ ਹੋਪ ਕਰ ਰਹੇ ਕਿ ਜਿਹੜੇ ਇਸ ਸਾਲ ਨੰਬਰ ਘਟਾਏ ਸੀ ਇਹਨਾਂ ਜਿਹੜੇ ਪਾਰਟਨਰ ਵੀਜ਼ਾ ਐਪਲੀਕੈਂਟਸ ਨੂੰ ਜ਼ਿਆਦਾ ਨੰਬਰ ਦਿੱਤੇ ਸੀ ਉਹ ਵਾਪਸ ਜਿਹੜੇ ਆ ਉਹ ਸਕਿੱਲਡ ਮਾਈਗ੍ਰੇਸ਼ਨ ਮਿਲੂਗੇ। ਔਰ ਗਵਰਨਮੈਂਟ ਵੱਲੋਂ ਇਹ ਹਿੰਟ ਵੀ ਆ ਰਿਹਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੋਸਟ ਕੋਵਿਡ ਦੇ ਵਿੱਚ ਉੱਪਰ ਹੁਣ ਇਸ ਨੈਕਸਟ ਫਾਈਨੈਂਸ਼ੀਅਲ ਈਅਰ ਜਾਂ ਉਤੋਂ ਨੈਕਸਟ ਫਾਈਨੈਂਸ਼ੀਅਲ ਈਅਰ ਚ ਹੋਊਗਾ ਸਕਿੱਲਡ ਮਾਈਗ੍ਰੇਸ਼ਨ ਦੇ ਨੰਬਰ ਜਿਹੜੇ ਆ ਉਹ ਵੱਧ ਸਕਦੇ ਆ ਤੇ ਉਹਦੇ ਵਿੱਚ ਕਾਫੀ ਚਾਂਸਿਸ ਜਿਹੜੇ ਆ ਉਹ ਬਣੂਗੇ। ਨਾਲ ਹੀ ਨਾਲ ਹੁਣ ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਟੇਟਸ ਜਿਹੜੀਆਂ ਆ ਉਹ ਕਿੱਦਾਂ ਆਪਣੀ ਜਿਹੜੀਆਂ ਆਕੂਪੇਸ਼ਨ ਆ ਤੇ ਕਿੰਨਾ ਕੁ ਨੰਬਰ ਉਹਨਾਂ ਨੂੰ ਮਿਲਦਾ ਆ ਉਹ ਵੀ ਡਿਪੈਂਡ ਕਰੂਗਾ ਕਿ ਵੈਲਡਰ ਦੇ ਵਿੱਚ ਤੁਹਾਡੀ ਜਿਹੜੀ ਆ ਐਲੀਜੀਬਿਲਿਟੀ ਕਿਹੜੀ ਸਟੇਟ ਦੀ ਬਣ ਸਕਦੀ ਆ ਤੇ ਨਾਲ ਹੀ ਨਾਲ ਉਹਦੇ ਵਿੱਚ ਇਹ ਵੀ ਡਿਪੈਂਡ ਕਰਦਾ ਕਿ ਜਿਹੜਾ ਤੁਹਾਡਾ ਕੰਮ ਹੈਗਾ ਆ ਉਹ ਤੁਸੀਂ ਰੀਜਨਲ ਏਰੀਆ ਦੇ ਵਿੱਚ ਕਰ ਰਹੇ ਹੋ ਜਾਂ ਮੇਨ ਟਾਊਨ ਦੇ ਵਿੱਚ ਕਰ ਰਹੇ ਹੋ। ਸਿੰਪਲ ਆ, ਅਗਰ ਆਪਣਾ ਕੰਮ ਜਿਹੜਾ ਆ ਆਪਾਂ ਰੀਜਨਲ ਏਰੀਆ ਦੇ ਵਿੱਚ ਕਰ ਰਹੇ ਹੋ ਔਰ ਸਪੈਸ਼ਲੀ ਜਿਹੜੀਆਂ ਸਟੇਟਸ ਹੈਗੀਆਂ ਜਿੱਦਾਂ ਸਾਊਥ ਆਸਟ੍ਰੇਲੀਆ ਹੋ ਗਈ, ਨਾਰਥਰਨ ਟੈਰੀਟਰੀ ਹੋ ਗਈ, ਤਸਮਾਨੀਆ ਹੋ ਗਿਆ, ਇੱਦਾਂ ਦੀ ਸਟੇਟ ਦੇ ਵਿੱਚ ਅਗਰ ਆਪਾਂ ਰੀਜਨਲ ਏਰੀਆ ਦੇ ਕੰਮ ਕਰ ਰਹੇ ਹਾਂ ਉਹਨਾਂ ਨੂੰ ਡੈਫੀਨੇਟਲੀ ਜਿਹੜੀ ਆ ਪ੍ਰਾਇਓਰਟੀ ਮਿਲਣੀ ਆ। ਤੇ ਅਗਰ ਆਪਾਂ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਦੇ ਵਿੱਚ ਹੈਗੇ ਹਾਂ ਸਪੈਸ਼ਲੀ ਇਨ ਸਿਟੀਜ਼ ਤਾਂ ਥੋੜੇ ਚਾਂਸਿਸ ਜਿਹੜੇ ਆ ਉਹ ਘੱਟ ਜਾਂਦੇ ਆ। ਰੀਜ਼ਨ ਬੀਂਗ ਕਿਉਂਕਿ ਅਗਰ ਗਵਰਨਮੈਂਟ ਵੀ ਦੇਖੀਏ ਤਾਂ ਡਿਪਾਰਟਮੈਂਟ ਵੀ ਦੇਖੀਏ ਉਹਨਾਂ ਦਾ ਪੋਸਟ ਜਿਹੜਾ ਆ ਉਹ 4-9 ਵੱਲ ਰੀਜਨਲ ਮਾਈਗ੍ਰੇਸ਼ਨ ਵੱਲ ਜ਼ਿਆਦਾ ਆ। ਬਾਕੀ ਐਟ ਦਾ ਐਂਡ ਆਫ ਦੀ ਡੇ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਪੁਆਇੰਟਸ ਕਿੰਨੇ ਆ, ਤੁਹਾਡਾ ਇੰਗਲਿਸ਼ ਲੈਂਗੁਏਜ ਦੇ ਵਿੱਚ ਸਕੋਰ ਕਿੰਨਾ ਆ ਤੇ ਨਾਲ ਨਾਲ ਤੁਹਾਡਾ ਵਰਕ ਐਕਸਪੀਰੀਅੰਸ ਕਿੰਨਾ ਹੋ ਗਿਆ, ਆਹ ਵਾਲੀ ਸਾਰੀ ਚੀਜ਼ਾਂ ਵੀ ਮੈਟਰ ਜਿਹੜੀਆਂ ਤੁਹਾਡੀ ਇਨਵੀਟੇਸ਼ਨ ਚ ਕਰੂਗੀਆਂ ਆਉਣ ਵਾਲੇ ਸਮੇਂ ਦੇ ਵਿੱਚ
ਜੀ। ਤੇ ਇਸ ਤੋਂ ਬਾਅਦ ਰਵੀ ਸਿੰਘ ਦੁਬਾਰਾ ਜੁੜੇ ਨੇ, ਔਰ ਰਵੀ ਸਿੰਘ ਹੋਰਾਂ ਨੇ ਫੇਰ ਕੋਈ ਜ਼ਿਆਦਾ ਕਲੀਅਰ ਜਿਹੜਾ ਸਵਾਲ ਉਹ ਨਹੀਂ ਭੇਜਿਆ। ਉਹਨਾਂ ਨੇ ਪਹਿਲਾਂ ਵਾਲਾ ਹੀ ਸਵਾਲ ਭੇਜਿਆ, ਕਹਿੰਦੇ ਵੀ ਅਪਲਾਈਡ 190 RN ਵੀਜ਼ਾ ਇਨ ਮੈਲਬਰਨ, ਜਸਟ ਵਾਂਟ ਟੂ ਆਸਕ ਹਾਊ ਲੌਂਗ ਇਟ ਵਿਲ ਟੇਕ ਟੂ ਗੈਟ ਅਪਰੂਵਡ। ਸੋ ਤੁਸੀਂ ਜੋ ਪੁੱਛਣਾ ਚਾਹਿਆ ਸੀ ਮੈਨੂੰ ਲੱਗਦਾ ਉਹ ਅਜੇ ਵੀ ਸਪਸ਼ਟ ਨਹੀਂ ਹੋਇਆ, ਸੋ ਕੁਛ ਕਹਿਣਾ ਚਾਹੋਗੇ ਰੋਹਿਤ ਜੀ?
ਮੈਂ ਤਾਂ ਕਹਿੰਦਾ ਦੇਖੋ ਅਗਰ ਤੁਸੀਂ ROI ਅਪਲਾਈ ਕੀਤੀ ਆ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਮੇ ਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਇਨਵੀਟੇਸ਼ਨ ਜਿਹੜੀ ਆ ਸਕਦੀ ਕਿਉਂਕਿ ਲਾਸਟ ਇਨਵੀਟੇਸ਼ਨ ਆਉਣਾ। ਅਗਰ ਤੁਸੀਂ ਸਟੇਟ ਦੀ ਨੋਮੀਨੇਸ਼ਨ ਤੁਹਾਨੂੰ ROI ਆ ਚੁੱਕੀ ਹੈ, ਤੁਸੀਂ ਸਟੇਟ ਦੀ ਨੋਮੀਨੇਸ਼ਨ ਦੀ ਐਪਲੀਕੇਸ਼ਨ ਅਗਰ ਲਾਂਚ ਕੀਤੀ ਹੈ ਜਨਰਲੀ ਜਿਹੜਾ ਆ ਵਿਕਟੋਰੀਆ ਸਟੇਟ ਅਰਾਊਂਡ 60 ਡੇਜ਼ ਜਿਹੜਾ ਉਹ ਕਹਿੰਦੇ ਆ ਟਾਈਮ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਉਹ ਪ੍ਰੋਫਾਈਲ ਨੂੰ ਪ੍ਰੋਸੈਸ ਕਰਕੇ ਇਨਵੀਟੇਸ਼ਨ ਦੇ ਦਿੰਦੇ ਆ। ਬਟ ਮੈਂ ਜਿੰਨੀ ਵਾਰ ਵੀ ਦੇਖਿਆ ਹੈ ਕਿ ਵਿਕਟੋਰੀਆ ਸਟੇਟ ਜੋ 190 ਲਾਂਚ ਕਰੀ ਦੀ ਆ ਉਹ ਜ਼ਿਆਦਾ ਟਾਈਮ ਨਹੀਂ ਲੈਂਦੇ, ਜਨਰਲੀ 20-30 ਦਿਨ ਦੇ ਵਿੱਚ ਅਪਰੂਵਲ ਆ ਜਾਂਦੀ ਹੈ, ਅਗਰ ਉਹ ਤੋਂ ਜ਼ਿਆਦਾ ਟਾਈਮ ਲੱਗ ਰਿਹਾ ਆ ਤਾਂ ਇਟਸ ਨੋਟ ਮੈਟਰ ਆਫ ਕੰਸਰਨ, ਇਹ ਹੋ ਸਕਦਾ ਕਿ ਅਰਾਊਂਡ 60-70 ਡੇਜ਼ ਵੀ ਲੱਗ ਸਕਦੇ ਨੇ। ਸੋ ਅਗਰ ਤੁਸੀਂ 190 ਵੀਜ਼ਾ ਐਪਲੀਕੇਸ਼ਨ ਦੀ ਗੱਲ ਕਰ ਰਹੇ ਹੋ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਤੋਂ, ਤਾਂ ਉਹਦਾ ਜਿਹੜਾ ਟਾਈਮ ਫਰੇਮ ਹੈਗਾ ਹੈ ਜਨਰਲੀ ਡਿਪਾਰਟਮੈਂਟ ਕਹਿੰਦਾ ਹੈ 10-12 ਮਹੀਨੇ, ਬਟ ਜੋ ਆਪਾਂ ਰਜਿਸਟਰਡ ਨਰਸ ਜਿਹੜਾ ਆਪਾਂ ਸਪੈਸ਼ਲੀ ਜਿਹੜਾ ਆਪਾਂ ਦੇਖਿਆ ਹੈ ਪਿਛਲੇ ਸਮੇਂ ਦੇ ਵਿੱਚ ਮੋਸਟਲੀ ਐਪਲੀਕੇਸ਼ਨ, ਅਗਰ ਮੈਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰਾਂ ਤਾਂ ਕੋਈ ਘੱਟ ਹੀ ਐਪਲੀਕੇਸ਼ਨ ਹੈ ਜਿਹੜੀ 2 ਮਹੀਨੇ ਤੋਂ ਜ਼ਿਆਦਾ ਚੱਲੀ ਹੈ, 2 ਮਹੀਨੇ ਤੋਂ 2 ਜਾਂ 3 ਮਹੀਨੇ ਮੈਕਸੀਮਮ ਇਹਦੇ ਵਿੱਚ ਜਿਹੜੀਆਂ ਗ੍ਰਾਂਟਸ ਜਿਹੜੀਆਂ ਡਿਪਾਰਟਮੈਂਟ ਕਰ ਰਿਹਾ।
ਜੀ
ਉਹਦੇ ਵਿੱਚ ਇਹ ਵੀ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਫਾਈਲ ਜਿਹੜੀ ਉਹ ਡਿਸੀਜ਼ਨ ਜਿਹੜੀ ਲਾਈ ਹੈ ਕਿ ਨਹੀਂ ਲਾਈ ਹੋਈ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜੋਤੀ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ। ਜੋਤੀ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਕਹਿੰਦੇ ਐਨੀ ਚਾਂਸਿਸ ਫੋਰ 491 ਪੇਂਟਿੰਗ ਵਿਦ 90 ਪੁਆਇੰਟਸ, ਆਈ ਆਲਰੇਡੀ ਅਪਲਾਈਡ UOE ਨੈਪਰਲ ਕੁਈਨਜ਼ਲੈਂਡ ਤੋਂ, ਉਹਨਾਂ ਨੇ ਕੀਤੀ ਹੈ ਜੀ।
ਓਕੇ ਜੀ, ਦੇਖੋ ਜੋਤੀ ਜੀ, ਆਪਣਾ ਜਿਹੜਾ ਆ ਪੇਂਟਿੰਗ ਦੇ ਵਿੱਚ ਟੂ ਬੀ ਓਨੈਸਟ ਇਸ ਸਾਲ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ ਆ ਆਪਣਾ ਇਨਵੀਟੇਸ਼ਨ ਵਾਲਾ 491 ਦੇ ਵਿੱਚ, ਬਟ ਫਿਰ ਜਿੱਦਾਂ ਇਹ ਹੁੰਦਾ ਕਿ ਐਟ ਦ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਅਗਰ ਕੁਈਨਜ਼ਲੈਂਡ ਕੋਲ ਨੰਬਰਸ ਹੋਏ ਤੇ ਪੂਰੇ ਐਪਲੀਕੈਂਟਸ ਉਹਨਾਂ ਕੋਲ ਨਹੀਂ ਹੈਗੇ ਬਾਕੀ ਆਕੂਪੇਸ਼ਨ ਨੇ, ਤਾਂ ਫਿਰ ਉਹ ਦੂਸਰੀ ਆਕੂਪੇਸ਼ਨ ਨੂੰ ਵੀ ਇਨਵੀਟੇਸ਼ਨ ਭੇਜ ਸਕਦੇ ਆ, ਚਾਂਸ ਹੈਗਾ ਹੈ ਪਰ ਥੋੜਾ ਘੱਟ ਆ। ਬਟ ਇਹ ਹੈ ਕਿ ਕਿਉਂਕਿ ਜੇ ਆਪਾਂ ਕੁਈਨਜ਼ਲੈਂਡ ਦੇ ਵਿੱਚ ਆਪਣੀ ਰਿਕੁਆਇਰਮੈਂਟ ਪੂਰੀ ਕੀਤੀ ਹੈ ਰੀਜਨਲ ਏਰੀਆ ਦੇ ਵਿੱਚ, ਤਾਂ ਨੈਕਸਟ ਫਾਈਨੈਂਸ਼ੀਅਲ ਈਅਰ ਵਿੱਚ ਤੁਸੀਂ ਡੈਫੀਨੇਟਲੀ ਐਕਸਪੈਕਟ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਆ ਉਹ ਇਨਵੀਟੇਸ਼ਨ ਜਿਹੜਾ ਆ ਸਕਦਾ ਹੈ ਤੇ ਆਪਣੀ ਸਟੇਟ ਦੀ ਤੁਸੀਂ ਐਪਲੀਕੇਸ਼ਨ ਪਾ ਸਕਦੇ
ਜੀ। ਇਸ ਤੋਂ ਬਾਅਦ ਜੌਨ ਗਰਗੋਰੀ ਦੁਬਾਰਾ ਜੁੜੇ ਨੇ ਸਾਡੇ ਨਾਲ, ਕਹਿੰਦੇ ਜਸਟ 2 ਮੰਥਸ ਟੂ ਗੋ ਬਟ ਦੇ ਆਰ ਨਾਟ ਗਰਾਂਟਿੰਗ ਯੈਟ ਐਸ ਦੇ ਮਸਟ ਹੈਵ ਅਨਫ ਕੋਟਾ, ਬਟ ਵਾਈ ਦੇ ਆਰ ਨਾਟ ਗਰਾਂਟਿੰਗ ਯੈਟ?
ਜੌਨ ਜੀ, ਮਿਲੀਅਨ ਡਾਲਰ ਕੁਐਸਚਨ ਹੈ ਜੀ ਇਹ ਤਾਂ, ਜਿਹੜਾ ਕਿਸੇ ਨੂੰ ਵੀ ਪਤਾ ਕਿ ਡਿਪਾਰਟਮੈਂਟ ਕਿਉਂ ਗਰਾਂਟ ਨਹੀਂ ਕਰ ਰਿਹਾ, ਐਵਰੀਵਨ ਇਜ਼ ਫਰਸਟ੍ਰੇਟਿਡ। ਆਪਾਂ ਐਜ਼ ਅ ਮਾਈਗ੍ਰੇਸ਼ਨ ਏਜੰਟ ਆਪਾਂ ਵੀ ਸਾਰੇ ਫਰਸਟ੍ਰੇਟਿਡ ਆ ਕਿ ਜਿਹੜਾ ਡਿਪਾਰਟਮੈਂਟ ਦੀ ਲੌਂਗ ਪ੍ਰੋਸੈਸਿੰਗ ਟਾਈਮਸ ਜਿਹੜੇ ਇੰਨੇ ਜ਼ਿਆਦਾ ਕਰਦੇ ਹੋਏ ਆ, ਕਿਉਂਕਿ ਇੱਕ ਤਾਂ ਹੁੰਦਾ ਹੈ ਕਿ ਤੁਸੀਂ 2-3 ਮਹੀਨੇ ਡਿਲੇ ਹੋ ਗਏ ਜਾਂ ਕੋਈ ਟਾਵਾਂ ਟਾਵਾਂ ਕੋਈ ਐਪਲੀਕੇਸ਼ਨ ਡਿਲੇ ਹੋ ਗਈ, ਬਟ 190489 ਉਹਨਾਂ ਨੇ 2019 ਦੀਆਂ ਫਾਈਲਾਂ ਜਿਹੜੀਆਂ ਪੈਂਡਿੰਗ ਪਈਆਂ ਹੋਈਆਂ, ਬਹੁਤ ਫਰਸਟ੍ਰੇਟ ਹੋ ਰਿਹਾ। ਹੁਣ ਇਸ ਕੁਐਸਚਨ ਦਾ ਆਂਸਰ ਹੈ ਕਿ ਵਾਈ ਦੇ ਆਰ ਨੋਟ ਗਰੰਟਿੰਗ, ਉਹ ਨਾ ਤਾਂ ਸੁਣਨਾ ਚਾਹੁੰਦੇ ਆ ਤੇ ਨਾ ਹੀ ਇਹਦਾ ਆਂਸਰ ਦੇਣਾ ਚਾਹੁੰਦੇ ਆ ਕਿ ਆਪਾਂ ਕਿਉਂ ਨਹੀਂ ਦੇ ਰਹੇ। ਉਹਨਾਂ ਕੋਲ ਸਿਰਫ ਇੱਕ ਹੀ ਆਂਸਰ ਆ, ਇੱਕ ਹੀ ਬਹਾਨਾ ਲਾਇਆ ਉਹਨਾਂ ਨੇ ਪੂਰੇ ਸਾਲ, ਕੋਵਿਡ ਕਰਕੇ ਸਾਡੀ ਪ੍ਰੋਸੈਸਿੰਗ ਸਲੋ ਆ, ਕੋਵਿਡ ਕਰਕੇ ਪ੍ਰੋਸੈਸਿੰਗ ਸਲੋ ਆ। ਬਟ ਆਸਟ੍ਰੇਲੀਆ ਦੇ ਵਿੱਚ ਕੁਛ ਨਹੀਂ, ਸਾਰੇ ਪਾਸੇ ਕੰਮ ਹੋ ਰਿਹਾ ਆ, ਬਟ ਫਿਰ ਵੀ ਸਲੋ ਆ। ਬਟ ਇਹਨਾਂ ਨੂੰ ਇਹ ਆ ਕਿ ਇਹ ਕਹਿੰਦੇ ਕਿ ਤੁਸੀਂ ਸਾਡੇ ਤੋਂ ਕੁਐਸਚਨ ਨਾ ਕਰੋ, ਸਿੰਪਲ ਆ। ਹੁਣ ਤੁਸੀਂ ਦੇਖੋ ਡਿਪਾਰਟਮੈਂਟ ਦਾ ਇੱਕ ਕੰਪਲੇਂਟ ਸੈਕਸ਼ਨ ਵੀ ਹੈਗਾ ਕਿ ਜਿੱਥੇ ਤੁਸੀਂ ਡਿਪਾਰਟਮੈਂਟ ਦੀ ਇਨਐਫੀਸ਼ੀਐਂਸੀਜ਼ ਆਫ ਦਾ ਪ੍ਰੋਸੈਸ ਦੇ ਵਿੱਚ ਜਾ ਕੇ ਕੰਪਲੇਂਟ ਕਰ ਸਕਦੇ ਹੋ, ਠੀਕ ਹੈ। ਹੁਣ ਜਿਨ੍ਹਾਂ ਦੇ ਡਿਲੇਜ਼ ਹੋ ਰਹੇ ਆ, ਅਗਰ ਆਪਾਂ ਉਹਨਾਂ ਨੂੰ ਵੀ ਕੰਪਲੇਂਟ ਕਰਦੇ ਆ ਤਾਂ ਉਹ ਵੀ ਸਾਨੂੰ ਇਹੀ ਜਵਾਬ ਦਿੰਦੇ ਆ ਕਿ ਦੇਖੋ ਜੀ ਡਿਪਾਰਟਮੈਂਟ ਦਾ ਪ੍ਰੋਸੈਸਿੰਗ ਟਾਈਮ ਕੋਵਿਡ ਕਰਕੇ ਸਲੋ ਆ, ਤਾਂ ਉਹਦੇ ਉਸ ਕੰਪਲੇਂਟ ਨੂੰ ਆਪਾਂ ਐਂਟਰਟੇਨ ਨਹੀਂ ਕਰ ਸਕਦੇ। ਸੋ ਜਿਹੜਾ ਕੰਪਲੇਂਟ ਵਾਲਾ ਡਿਪਾਰਟਮੈਂਟ ਆ ਨਾ ਉਹ ਸੁਣਨ ਨੂੰ ਰਾਜ਼ੀ ਆ ਪ੍ਰੋਸੈਸਿੰਗ ਟਾਈਮ ਲਈ, ਡਿਪਾਰਟਮੈਂਟ ਤਾਂ ਵੈਸੇ ਨਹੀਂ ਸੁਣ ਕੇ ਰਾਜ਼ੀ ਐਟ ਦਾ ਮੂਮੈਂਟ ਕੀ ਕਰਨਾ। ਸੋ ਉਹ ਕਿਉਂ ਨਹੀਂ ਕਰ ਰਹੇ ਗ੍ਰਾਂਟ, ਇਹ ਤਾਂ ਕਹਿਣਾ ਹੁਣ ਮੁਸ਼ਕਿਲ ਹੀ ਆ, ਤੇ ਆਪਾਂ ਸਿਰਫ ਹੋਪ ਹੀ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀ ਪ੍ਰੋਸੈਸਿੰਗ ਜਿਹੜੀਆਂ ਉਹ ਕਰਨੀਆਂ ਸ਼ੁਰੂ ਕਰ ਦੂਗੇ। ਰੀਜ਼ਨ ਇਹ ਆ ਕਿ ਉਹ ਸਾਰੀ ਜ਼ਿੰਦਗੀ ਤਾਂ ਉਹ ਫਾਈਲਾਂ ਲੈ ਕੇ ਬੈਠ ਨਹੀਂ ਸਕਦੇ, ਕਦੀ ਨਾ ਕਦੀ ਤਾਂ ਉਹਨਾਂ ਨੂੰ ਪ੍ਰੋਸੈਸ ਕਰਨੀਆਂ ਪੈਣੀਆਂ, ਤੇ ਹੋਪਫੁਲੀ ਸੂਨਰ ਉਹ ਹੋਣੀਆਂ ਚਾਹੀਦੀਆਂ
ਜੀ। ਅੱਗੇ ਰਵੀ ਸਿੰਘ ਤੁਹਾਡਾ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕਸ ਸਰ ਜੀ, ਲਵ ਯੂ,
ਮੋਸਟ ਵੈਲਕਮ ਜੀ।
ਜੀ ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਫਿਰ ਮਾਇਕ ਸਚਦੇਵਾ ਕਰ ਰਹੇ ਨੇ, ਪਰ ਉਸ ਤੋਂ ਪਹਿਲਾਂ ਜੋਤੀ ਸਿੰਘ ਪੁੱਛ ਰਹੇ ਨੇ, ਕਹਿੰਦੇ ਐਨੀ ਆਈਡੀਆ ਵੈਨ ਸਟ੍ਰੀਮ 3 ਫੈਮਿਲੀ ਸਪਾਂਸਰਡ ਨਿਊ ਸਾਊਥ ਵੇਲਸ ਓਪਨ?
ਦੇਖੋ ਜੋਤੀ ਜੀ, ਇਹਦੇ ਵਿੱਚ ਕਹਿਣਾ ਥੋੜਾ ਮੁਸ਼ਕਿਲ ਹੋਊਗਾ ਕਿ ਕਿਹੜੀ ਸਟ੍ਰੀਮ ਕਦੋਂ ਉਹਨਾਂ ਨੇ ਓਪਨ ਕਰਨੀ ਹੈ, ਬਟ ਇਹ ਗੱਲ ਜ਼ਰੂਰ ਹੈ ਕਿ ਜਦੋਂ ਵੀ ਅਪਡੇਟ ਆਈ ਉਹ ਆਪਾਂ ਆਪਣੇ ਰੇਡੀਓ ਪ੍ਰੋਗਰਾਮ ਤੇ ਜ਼ਰੂਰ ਸ਼ੇਅਰ ਕਰਦੇ ਹਾਂ ਕਿ ਕਿਸ ਵੇਲੇ ਕੀ ਚੀਜ਼ ਓਪਨ ਹੋ ਰਹੀ ਹੈ, ਬਟ ਐਟ ਦਾ ਮੂਮੈਂਟ ਜਿਹੜੀ ਆ ਉਹ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ। ਰੀਜ਼ਨ ਬੀਂਗ ਕਿ ਬਾਰਡਰਸ ਕਲੋਜ਼ਡ ਆ, ਸੋ ਆਪਾਂ ਨੈਕਸਟ ਫਾਈਨੈਂਸ਼ੀਅਲ ਈਅਰ ਚ ਹੋਪਫੁਲੀ ਜਦੋਂ ਚੀਜ਼ਾਂ ਥੋੜੀਆਂ ਬੈਟਰ ਹੋਣੀਆਂ ਸ਼ੁਰੂ ਹੋਊਗੀਆਂ ਉਸ ਵੇਲੇ ਐਕਸਪੈਕਟ ਕਰ ਸਕਦੇ ਹਾਂ
ਜੀ। ਇਸ ਤੋਂ ਬਾਅਦ ਜੋਤੀ ਸਿੰਘ ਦੁਬਾਰਾ ਜੁੜੇ ਹੈ ਔਰ ਕਹਿੰਦੇ ਵਟ ਇਜ਼ ਇਨਵੀਟੇਸ਼ਨ ਰਾਊਂਡ ਇਨ ਕੁਈਨਜ਼ਲੈਂਡ ਫੋਰ 491 ਔਰ 190? ਕੁਈਨਜ਼ਲੈਂਡ ਦੇ ਇਨਵੀਟੇਸ਼ਨ ਰਾਊਂਡ ਦੇ ਬਾਰੇ ਸ਼ਾਇਦ ਪੁੱਛਣਾ ਚਾਹ ਰਹੇ ਨੇ।
ਦੇਖੋ ਕੁਈਨਜ਼ਲੈਂਡ ਨੇ ਜਿਹੜਾ ਕਿ ਹਲੇ ਹੁਣੇ ਆਪਣੀ ਜਿਹੜੀ ਆ ਇਨਵੀਟੇਸ਼ਨ ਰਾਊਂਡ ਕੱਢੀਆਂ ਆ, ਅਗਰ ਤੁਸੀਂ ਦੇਖਿਆ ਹੋਵੇ 190 ਦੀ ਇਹਨਾਂ ਨੇ ਇਨਵੀਟੇਸ਼ਨ ਦਿੱਤੀਆਂ, 491 ਦੀਆਂ ਵੀ ਦਿੱਤੀਆਂ ਕਿਉਂਕਿ ਜਿਹੜਾ ਇਹਨਾਂ ਦਾ ਪਾਥ ਵੀ ਜਿਹੜਾ ਓਪਨ ਹੋਈ ਤਾਂ ਸੀ ਇਹਨਾਂ ਨੇ 19 April ਤੋਂ ਲੈ ਕੇ ਮੇਰੇ ਖਿਆਲ 25 April ਤੱਕ ਓਪਨ ਕੀਤਾ ਸੀ ਤੇ ਉਹਦੇ ਵਿੱਚ ਜਿਹੜੀ ਇਹਨਾਂ ਨੇ ਇਨਵੀਟੇਸ਼ਨ ਦਿੱਤੀਆਂ ਆ ਇਨਫੈਕਟ ਆਪਾਂ ਨੂੰ ਵੀ ਜਿਹੜੀਆਂ ਇਨਵੀਟੇਸ਼ਨ ਆਈਆਂ 190 ਦੀਆਂ ਬਟ ਰਜਿਸਟਰਡ ਨਰਸ ਦੇ ਵਿੱਚ ਤੇ ਉਹ ਉਹਦੇ ਵਿੱਚ ਆਪਾਂ ਉਹ ਜਿਹੜੀਆਂ ਫਾਈਲਾਂ ਜਿਹੜੀਆਂ ਆ ਉਹ ਪ੍ਰੋਸੈਸ ਹੋਈਆਂ ਆ ਤੇ ਹੁਣ ਡਿਪਾਰਟਮੈਂਟ ਦੀ ਵੀ ਇਨਵੀਟੇਸ਼ਨ ਆ ਚੁੱਕੀਆਂ ਅਗਰ ਤੁਸੀਂ ਆਪਣੀ ਅਪਲਾਈ ਕੀਤੀ ਹੋਈ ਨਹੀਂ ਆਈ ਆ ਤਾਂ ਮੇ ਵੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿ ਤੁਹਾਨੂੰ ਇਨਵੀਟੇਸ਼ਨ ਅਗਰ ਪ੍ਰੋਵਾਈਡਡ ਕਿ ਆਪਾਂ ਆਪਣੀ ਰਿਕੁਆਇਰਮੈਂਟ ਪੂਰੀਆਂ ਕਰਦੇ ਪਏ ਹਾਂ ਤੇ ਉਹਨਾਂ ਦੀ ਜਿਹੜਾ ਜਿਹੜਾ ਕੀ ਕਹਿੰਦੇ ਆ ਵਿੰਡੋਜ਼ ਦੇ ਵਿੱਚ ਅਗਰ ਆਪਾਂ ਜਿਹੜੀ ਵਿੰਡੋ ਓਪਨ ਹੋਈ ਸੀ ਉਹਦੇ ਵਿੱਚ ਕੀਤੀਆਂ ਤਾਂ ਤੁਸੀਂ ਹੋਪਫੁਲੀ ਤੁਹਾਨੂੰ ਇਨਵੀਟੇਸ਼ਨ ਜਿਹੜੀ ਆ ਉਹ ਆਉਣ ਵਾਲੇ ਸਮੇਂ ਚ ਆ ਸਕਦੀ
ਜੀ ਇਸ ਦੌਰਾਨ ਮਾਇੰਗ ਸਚਦੇਵਾ ਹੋਰਾਂ ਨੇ ਮੈਨੂੰ ਲੱਗਦਾ ਆਪਣਾ ਸਵਾਲ ਜਿਹੜਾ ਸਾਨੂੰ ਦੁਬਾਰਾ ਭੇਜ ਦਿੱਤਾ ਸੀ ਪਰ ਅਸੀਂ ਉਹ ਸਵਾਲ ਸ਼ਾਮਲ ਕਰ ਚੁੱਕੇ ਹਾਂ ਔਰ ਮਾਇੰਗ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਜਵਾਬ ਜ਼ਰੂਰ ਸੁਣਿਆ ਹੋਣਾ ਤੇ ਮਹਾਂਵੀਰ ਸਿੰਘ ਦਵਾਨ ਅੱਗੇ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਨ ਜਾ ਰਹੀ ਹਾਂ ਕਹਿੰਦੇ ਹੈਲੋ ਸਰਨ ਮੈਮ ਨਮਸਕਾਰ ਨਮਸਕਾਰ ਜੀ ਸਾਡੇ ਵੱਲੋਂ ਵੀ ਤੁਹਾਨੂੰ ਕਹਿੰਦੇ ਮਾਈ ਸਨ ਇਜ਼ ਰਜਿਸਟਰਡ ਨਰਸ ਇਨ ਸਾਊਥ ਆਸਟ੍ਰੇਲੀਆ ਐਂਡ ਹੀ ਇਜ਼ ਔਨ 491 ਐਂਡ ਵੀ ਹੈਵ ਡਿਪੋਜ਼ਿਟ ਫੀਸ ਫਾਰ ਬ੍ਰਿਜਿੰਗ ਪ੍ਰੋਗਰਾਮ ਫਾਰ ਮਾਈ ਡਾਟਰ ਇਨ ਲਾਅ ਬਟ ਡਿਊ ਟੂ ਕੋਵਿਡ ਸ਼ੀ ਕਾਂਟ ਟਰੈਵਲ ਆਸਟ੍ਰੇਲੀਆ ਐਂਡ ਸਟਿਲ ਮਾਈ ਸਨ ਐਂਡ ਡਾਟਰ ਇਨ ਲਾਅ ਇਜ਼ ਨਾਟ ਮੈਰਿਡ ਓਨਲੀ ਅੰਗੇਜਮੈਂਟ ਡਨ ਅੱਛਾ ਜੀ ਤੇ ਅਕਤੂਬਰ 2019 ਸ਼ਾਇਦ ਉਹਨਾਂ ਦੀ ਅੰਗੇਜਮੈਂਟ ਹੋਈ ਹੈ ਨਾਉ ਵੀ ਆਰ ਕਨਫਿਊਜ਼ ਡਾਟਰ ਇਨ ਲਾਅ ਕਾਂਟ ਕਮ ਆਸਟ੍ਰੇਲੀਆ ਸਨ ਕਾਂਟ ਕਮ ਇੰਡੀਆ ਫਾਰ ਮੈਰਿਜ ਪਲੀਜ਼ ਸੁਜੈਸ਼ਨ ਦੇ ਦਿਓ ਕੋਈ ਥੈਂਕਸ ਅਲੋਟ ਇਨ ਐਡਵਾਂਸ
ਪਹਿਲਾਂ ਤਾਂ ਨਮਸਕਾਰ ਮਹਾਵੀਰ ਜੀ ਦੇਖੋ ਇਹ ਇੱਕ ਸਿਚੁਏਸ਼ਨ ਜਿਹੜੀ ਬਹੁਤ ਗਰੇਵ ਹੈ ਐਟ ਦ ਮੂਮੈਂਟ ਕਿ ਜਿਹੜੀ ਮੈਰਿਜਿਸ ਜਿਹੜੀਆਂ ਆ ਉਹ ਵੀ ਹੋਲਡ ਹੋਈਆਂ ਹੋਈਆਂ ਕਿਉਂਕਿ ਬਾਰਡਰ ਕਲੋਜ਼ਡ ਹੈ ਕੀ ਇਹਦਾ ਕੋਈ ਸਲੂਸ਼ਨ ਹੋ ਸਕਦਾ ਦੇਖੋ ਸਲੂਸ਼ਨ ਹੈ ਇਹਦੇ ਵਿੱਚ ਨਾ ਕਿ ਕਈ ਚੀਜ਼ਾਂ ਬਾਰੇ ਡਿਸਕਸ਼ਨ ਹੋ ਚੁੱਕੀ ਹੈ ਕਿ ਪ੍ਰੋਕਸੀ ਮੈਰਿਜਿਸ ਆਨਲਾਈਨ ਮੈਰਿਜਿਸ ਦੇਖੋ ਉਹ ਚੀਜ਼ਾਂ ਡਿਪਾਰਟਮੈਂਟ ਨਾਲ ਕੰਮ ਨਹੀਂ ਕਰਦੀਆਂ ਸੋ ਆਪਾਂ ਨੂੰ ਅਨਲੈਸ ਕਿ ਆਪਣੀ ਰੀਅਲ ਮੈਰਿਜ ਨਹੀਂ ਹੁੰਦੀ ਅੱਗੇ ਜਿਹੜੀ ਫਾਈਲ ਜਿਹੜੀ ਪ੍ਰੋਸੈਸ ਕਰਨੀ ਉਹ ਮੁਸ਼ਕਿਲ ਹੋਊਗੀ ਟਾਈਮ ਫਰਸਟ੍ਰੇਟਿੰਗ ਆ ਸਾਰਿਆਂ ਲਈ ਫਰਸਟ੍ਰੇਟਿੰਗ ਆ ਇੱਕ ਜਿਹੜੀ ਹੁਣ ਤੁਸੀਂ ਚੀਜ਼ ਦੇਖੀ ਹੈ ਕਿ ਪਿੱਛੇ ਡਿਪਾਰਟਮੈਂਟ ਨੇ ਪਹਿਲਾਂ ਟਰੈਵਲ ਐਗਜ਼ੈਂਪਸ਼ਨ ਦਿੱਤੀਆਂ ਸੀਗੀਆਂ ਬਟ ਆਪਣੇ ਪੀ ਆਰ ਸਿਟੀਜ਼ਨਸ ਨੂੰ ਨੋਟ ਫੋਰ 491 ਵੀਜ਼ਾ ਹੋਲਡਰਸ ਕਿ ਉਹ ਜਾ ਸਕਦੇ ਆ ਮੈਰਿਜ ਕਰਾ ਕੇ ਵਾਪਿਸ ਆ ਸਕਦੇ ਆ ਆਪਾਂ ਦੇਖਿਆ ਜੋ ਪਰਥ ਵਿੱਚ ਹੋਇਆ ਉਹਦੇ ਵਿੱਚ ਕੀ ਹੋਇਆ ਸੀ ਕਿ ਐਪਲੀਕੈਂਟ ਗਏ ਸੀ ਠੀਕ ਹੈ ਚਲੋ ਜੋ ਵੀ ਹੋਇਆ ਉਹਦੇ ਬਾਰੇ ਆਪਾਂ ਡਿਟੇਲ ਦੇਣਾ ਚਾਹੀਏ ਪਰ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੇ ਆਪਾਂ ਮੈਰਿਜ ਕਰਾਉਣ ਲਈ ਪੀ ਆਰ ਸਿਟੀਜ਼ਨ ਭੇਜਦੇ ਆ ਤਾਂ ਸਾਡੀ ਜਿਹੜੀ ਪਬਲਿਕ ਨੂੰ ਰਿਸਕ ਜਿਹੜਾ ਉਹ ਹੋ ਜਾਂਦਾ ਕੋਵਿਡ ਦਾ ਸੋ ਨਾਓ ਕਿ 491 ਦੇ ਵਿੱਚ ਕਿ ਆਪਾਂ ਜਿਹੜਾ ਉਹ ਟਰੈਵਲ ਕਰਕੇ ਵਾਪਿਸ ਆ ਸਕਦੇ ਸਭ ਤੋਂ ਪਹਿਲਾਂ ਤਾਂ ਅਗਰ ਉਹਨਾਂ ਨੇ ਟਰੈਵਲ ਕੀਤਾ ਤਾਂ ਉਹੀ ਵਾਪਸ ਨਹੀਂ ਆ ਪਾਓਗੇ ਕਿਉਂਕਿ ਟੈਂਪਰੇਰੀ ਆ ਇਹਦਾ ਮੂਮੈਂਟ ਸਿਟੀਜ਼ਨਸ ਤੇ ਪੀ ਆਰ ਨੂੰ ਵੀ ਮਨਾਈ ਹੋਈ ਹੋਈ ਹੈ ਸੋ ਸਾਡੇ ਕੋਈ ਹੋਰ ਰਾਹ ਨਹੀਂ ਹੈ ਸਿਰਫ ਪੇਸ਼ੈਂਟ ਰੱਖ ਕੇ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਸਹੀ ਟਾਈਮ ਦੀ ਹੁਣ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਜਿਹੜੀ ਆ ਉਹ ਤੁਹਾਨੂੰ ਦੱਸਣੀ ਚਾਹੂੰਗਾ ਜਾਂ ਪੁੱਛਣੀ ਚਾਹੂੰਗਾ ਕਿਉਂਕਿ ਜਿਹੜੀ ਡੇਟਸ ਤੁਸੀਂ ਲਿਖੀਆਂ ਆ ਕਿ ਇੰਗੇਜਮੈਂਟ ਡਨ ਹੋਈ ਅਕਤੂਬਰ 2019 ਚ 491 ਵੀਜ਼ਾ ਜਿਹੜਾ ਆ ਅਗਰ ਉਸ ਤੋਂ ਬਾਅਦ ਪਿਆ ਆ ਤੇ ਉਹਦੇ ਵਿੱਚ ਹੁਣ ਤੁਸੀਂ ਉਸ ਚੀਜ਼ ਦਾ ਇੱਕ ਜ਼ਰੂਰ ਧਿਆਨ ਰੱਖਣਾ ਕਿ ਜਦੋਂ ਆਪਾਂ ਆਪਣੀ 491 ਦੀ ਐਪਲੀਕੇਸ਼ਨ ਪਾਈ ਸੀ ਉਹਦੇ ਵਿੱਚ ਪੁਆਇੰਟਸ ਕਿੱਦਾਂ ਕਲੇਮ ਕੀਤੇ ਸੀ ਸਿੰਗਲ ਦੇ ਕੀਤੇ ਸੀ ਜਾਂ ਡਿਪਾਰਟਮੈਂਟ ਨੂੰ ਦੱਸਿਆ ਸੀ ਇੰਟੈਂਸ਼ਨ ਟੂ ਮੈਰਿਜ ਆ ਕਿਉਂਕਿ ਡਿਪਾਰਟਮੈਂਟ ਜਿਹੜਾ ਇੱਕ ਚੀਜ਼ ਨੂੰ ਲੈ ਕੇ ਬਹੁਤ ਸਟ੍ਰਿਕਟ ਆ ਕਿ ਅਗਰ ਐਟ ਦਾ ਟਾਈਮ ਆਫ ਤੁਸੀਂ ਇਨਵੀਟੇਸ਼ਨ ਤੁਸੀਂ ਸਿੰਗਲ ਦੇ ਪੁਆਇੰਟ ਕਲੇਮ ਕੀਤੇ ਹੋਏ ਆ ਬਟ ਬਾਅਦ ਚੋਂ ਪਤਾ ਲੱਗਦਾ ਹੈ ਕਿ ਤੁਸੀਂ ਜਿਹੜਾ ਆ ਮੈਰਿਜ ਚ ਤੁਹਾਡਾ ਪਹਿਲਾਂ ਉਹ ਸੀਗਾ ਕਿ ਤੁਸੀਂ ਮੈਰਿਜ ਕਰਾਉਣੀ ਹੈ ਤਾਂ ਉਹਦੇ ਵਿੱਚ ਥੋੜੀ ਜਿਹਾ ਪ੍ਰੋਬਲਮ ਜ਼ਰੂਰ ਆ ਸਕਦੀ ਹੈ ਤਾਂ ਇਸ ਚੀਜ਼ ਤੇ ਜ਼ਿਆਦਾ ਦੇਖੋ ਉਹ ਚੀਜ਼ ਤਾਂ ਆਪਣੇ ਹੱਥ ਚੈਲੀ ਹੈ ਕਿ ਕਦੋਂ ਮੈਰਿਜ ਹੋਊਗੀ ਕਦੋਂ ਟਰੈਵਲ ਹੋਊਗਾ ਬਟ ਇੱਕ ਚੀਜ਼ ਦੇ ਬਾਰੇ ਜ਼ਰੂਰ ਇੱਕ ਵਾਰੀ ਆਪਣੇ ਡਾਕੂਮੈਂਟਸ ਚੈੱਕ ਕਰੀਓ ਕਿ ਆਪਾਂ ਕਿੱਦਾਂ ਪੁਆਇੰਟ ਕਲੇਮ ਕੀਤੇ ਹੋਏ ਸੀ ਤੇ ਆਪਣਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਸਟਾਰਟ ਕਦੋਂ ਹੋਇਆ ਸੀ ਜਾਂ ਇੰਗੇਜਮੈਂਟ ਕਦੋਂ ਹੋਈ ਸੀ ਉਹ ਡੇਟਾਂ ਦਾ ਜਿਹੜਾ ਆ ਰਿਕਨਸੀਲੇਸ਼ਨ ਬਹੁਤ ਜ਼ਰੂਰੀ ਆ ਕਿਉਂਕਿ ਕੱਲ੍ਹ ਫਿਊਚਰ ਚ ਅਗਰ ਤੁਸੀਂ ਕੋਈ ਫਾਈਲ ਪਾਉਂਦੇ ਹੋ ਤਾਂ ਇਹ ਸਿਚੁਏਸ਼ਨ ਨਹੀਂ ਹੋਣੀ ਚਾਹੀਦੀ ਕਿ ਡੇਟਾ ਮਿਸਮੈਚ ਹੋਣ ਤੇ ਜਿਹੜੇ ਪੁਆਇੰਟਸ ਆ ਉਹਦਾ ਕੁਝ ਇੱਧਰ ਉੱਧਰ ਹੇਰ ਫੇਰ ਹੋ ਜਾਵੇ
ਜੀ ਜੀ ਅਗਲਾ ਸਵਾਲ ਜੱਸੀ ਹੰਜਰਾ ਕਰ ਰਹੇ ਨੇ ਜੱਸੀ ਹੰਜਰਾ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ ਸਤਿ ਸ੍ਰੀ ਅਕਾਲ ਜੱਸੀ ਜੀ ਇਹਨਾਂ ਦਾ ਸਵਾਲ ਹੈ ਕਹਿੰਦੇ ਮੈਂ ਮੋਟਰ ਮਕੈਨਿਕ ਲਈ ਨਿਊ ਸਾਊਥ ਵੇਲਜ਼ 190-80 ਪੁਆਇੰਟਸ ਤੇ EOI ਲਾਂਚ ਕੀਤੀ ਆ ਦਸੰਬਰ 2019 ਦੀ ਕੋਈ ਰਿਸਪਾਂਸ ਨਹੀਂ ਆਇਆ ਲਿਵਿੰਗ ਇਨ ਮੈਟਰੋ ਨਿਊ ਸਾਊਥ ਵੇਲਜ਼ ਹਾਊ ਮੈਨੀ ਚਾਂਸਿਸ ਆਈ ਹੈਵ ਟੂ ਗੈਟ ਇਨਵਾਈਟ ਜੀ ਦੂਸਰਾ ਸਵਾਲ ਇਹਨਾਂ ਦਾ, ਕਹਿੰਦੇ ਮੈਂ ਐਪਲੀਕੈਂਟ ਸੀ ਤੇ ਮੇਰੀ ਵਾਈਫ ਮੇਰੇ ਡਿਪੈਂਡੈਂਟ ਸੀ ਤੇ ਮੇਰੀ ਟੀ ਆਰ ਐਕਸਪਾਇਰ ਹੋਣ ਤੋਂ ਬਾਅਦ ਅਸੀਂ ਸਟੂਡੈਂਟ ਵੀਜ਼ਾ ਦਸੰਬਰ 2019 ਦਾ ਲਾਂਚ ਕੀਤਾ ਹੋਇਆ, ਮੇਰੀ ਵਾਈਫ ਦਾ ਤੇ ਮੇਰਾ ਡਿਪੈਂਡੈਂਟ ਆ ਤੇ ਐਕਿਊਮੈਨ ਕਾਲਜ ਇਨ ਕੁਕਰੀ ਸਟਿਲ ਵੇਟਿੰਗ, ਕਿੰਨਾ ਕੁ ਟਾਈਮ ਕਹਿੰਦੇ ਲੱਗ ਸਕਦਾ ਐਂਡ ਕਿੰਨੇ ਕੁ ਚਾਂਸਿਸ ਨੇ? ਸ਼ੀ ਹੈਜ਼ ਫਿਨਿਸ਼ ਸਰਟੀਫਿਕੇਟ 3 ਐਂਡ ਸਰਟੀਫਿਕੇਟ 4 is going on, we are onshore, yani certificate 3 inna ne kar liya hai, certificate 4 still kar rahe hai, onshore ne as well.
ਹਾਂ ਦੇਖੋ ਮੈਂ ਤੁਹਾਡਾ ਆਉਂਦਾ ਮੈਂ ਪਹਿਲੇ ਕੁਸ਼ਚਨ ਤੇ, ਪਹਿਲਾ ਕੁਸ਼ਚਨ ਜਿਹੜਾ ਜਸਟਿਸ ਇਹ ਹੈ ਕਿ ਆਪਣਾ 80.6 ਇਨਵੀਟੇਸ਼ਨ ਆਊਟ ਕਿਸ ਫਾਈਨੈਂਸ਼ੀ ਵਿੱਚ ਹਾਈਲੀ ਅਨਲਾਈਕਲੀ, ਉਹਦਾ ਰੀਜ਼ਨ ਇਹ ਆ, ਇੱਕ ਤਾਂ ਕੋਟਾ ਘਾਟਾ, ਸੈਕਿੰਡ ਆਪਾਂ ਗੱਲ ਕਰੀਏ ਅਗਰ ਕਿ ਨਿਊ ਸਾਊਥ ਵੇਲਜ਼ 190 ਦੀ ਇਨਵੀਟੇਸ਼ਨ ਆਉਣ ਲਈ ਤੁਸੀਂ ਬਾਕੀ ਰਿਕੁਆਇਰਮੈਂਟ ਸਾਰੀ ਪੂਰੀ ਕਰਦੇ ਪਏ ਹੋ, ਬਟ ਆਪਾਂ ਜਿਹੜਾ ਆ ਨਿਊ ਸਾਊਥ ਵੇਲਜ਼ ਦੀ ਆਕੂਪੇਸ਼ਨ ਲਿਸਟ 'ਚ ਆਪਣੀ ਆਕੂਪੇਸ਼ਨ ਨਹੀਂ ਹੈਗੀ ਫੋਰ ਦਾ ਟਾਈਮ ਬੀਂਗ, ਫਿਊਚਰ 'ਚ ਆ ਸਕਦੀ ਹੈ ਔਰ ਆਉਣੀ ਵੀ ਜ਼ਰੂਰ ਆ, ਬਟ ਐਟ ਦਾ ਮੂਮੈਂਟ ਜਿਹੜਾ ਆ ਉਹ ਹਾਰਡ ਆ। ਤੇ ਨਾਲ ਹੀ ਨਾਲ ਦੂਜੀ ਚੀਜ਼ ਜਿਹੜੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ 80 points ਤੇ ਨਿਊ ਸਾਊਥ ਵੇਲਜ਼ ਇਨਵੀਟੇਸ਼ਨ ਦਊਗਾ, ਦੇਖੋ ਹੋ ਵੀ ਸਕਦਾ, ਮੈਂ ਇਹ ਨਹੀਂ ਕਹਿੰਦਾ ਨਹੀਂ ਆ ਸਕਦੇ, ਬਟ ਆਪਾਂ ਨਾਲ ਨਾਲ ਇੱਕ ਬੈਕਅਪ ਪਲਾਨ ਲਾ ਕੇ ਨਾ 491 ਲਈ ਜ਼ਰੂਰ ਚਲੀਏ, ਆਉਣ ਵਾਲੇ ਸਮੇਂ ਦੇ ਵਿੱਚ 491 ਲਈ ਥੋੜੀ ਜਿਹੀ ਲੀਨੀਐਂਸੀਜ਼ ਹੋ ਗਈਆਂ ਤੇ ਆਪਾਂ ਡਿਜੀਟਲ ਏਰੀਆ ਦੇ ਵਿੱਚ ਮੂਵ ਕੇ ਕੰਮ ਕਰੀਏ ਤਾਂ ਆਪਾਂ ਜ਼ਿਆਦਾ ਵਧੀਆ ਰਵਾਂਗੇ। ਉਹਦੇ ਵਿੱਚ ਇਹ ਰਹਿੰਦਾ ਕਿ ਦੋਨੋਂ ਆਪਸ਼ਨਸ ਰਹਿੰਦੀਆਂ 190 ਦੀਆਂ ਵੀ ਤੇ 491 ਦੀ ਵੀ, ਕਿਉਂਕਿ 80 points ਉੱਤੇ ਮੈਨੂੰ ਹਾਲੇ ਜਿਹੜਾ ਆ ਕਿ ਅਨਲੈਸ ਕਿ ਅਗਲੇ ਸਾਲ ਕਿਹੜੇ ਨੰਬਰ ਆਉਂਦੇ ਆ ਕਿੰਨੀ ਕੁ ਮਿਲਦਾ ਆ ਉਸ ਤੋਂ ਉਹ ਕਹਿਣਾ ਮੁਸ਼ਕਿਲ ਹੋਊਗਾ। ਔਰ ਪਲੱਸ ਇੱਕ ਰੀਜ਼ਨ ਹੋਰ ਵੀ ਹੈ ਕਿ ਇੰਨਾ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਜਦੋਂ ਦੀਆਂ ਆਪਾਂ ਇਨਵੀਟੇਸ਼ਨ ਦੇਖੀਆਂ ਮੰਨ ਲਾਈਨ ਜ਼ਰੂਰ ਦੀਆਂ ਕਿ ਜਿਹੜੀਆਂ ਟ੍ਰੇਡ ਆਕੂਪੇਸ਼ਨ ਦੀਆਂ, ਸੋ ਉਹਦਾ ਮਤਲਬ ਇਹ ਹੈ ਕਿ ਨੰਬਰ ਆਫ ਐਪਲੀਕੈਂਟਸ ਵੀ ਬਹੁਤ ਜ਼ਿਆਦਾ ਹੋ ਚੁੱਕੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਾਂ ਤਾਂ ਆਪਣੇ ਪੁਆਇੰਟਸ ਜਿਹੜੇ ਆ ਉਹ ਹੋਰ ਵਧਾਈਏ, ਕਿਉਂਕਿ ਆਕੂਪੇਸ਼ਨ ਦੁਆਰਾ ਚੋਂ ਜ਼ਰੂਰ ਆਊਗੀ 190 ਨਿਊ ਸਾਊਥ ਵੇਲਜ਼ ਦੇ ਵਿੱਚ, ਪਰ ਨਾਲ ਹੀ ਨਾਲ ਆਪਾਂ ਨੂੰ ਆਪਣੇ ਪੁਆਇੰਟਸ ਵੱਲ ਥੋੜਾ ਧਿਆਨ ਦੇਖਣਾ ਪੈਣਾ ਕਿ ਆਪਾਂ ਹੋਰ ਅਗਰ ਪੁਆਇੰਟਸ ਇਨਕਰੀਜ਼ ਕਰ ਸਕੀਏ। ਨਾਉ ਸੈਕਿੰਡ ਕੁਐਸਚਨ, ਤੁਸੀਂ ਦੱਸਿਆ ਤੁਸੀਂ ਸਟੂਡੈਂਟ ਵੀਜ਼ਾ ਪਾਇਆ ਹੋਇਆ, ਰਾਈਟ? ਤੁਸੀਂ ਕਾਲਜ ਦਾ ਨਾਮ ਲਿਆ ਐਕਿਊਮੈਨ ਦਾ, ਬਟ ਤੁਸੀਂ ਕੀ ਸਟੱਡੀ ਜਿਹੜੀ ਉਹ ਮੈਲਬਨ ਤੋਂ ਲਿੱਤੀ ਹੋਈ ਹੈ ਜਾਂ ਸਿਡਨੀ ਤੋਂ ਲਿੱਤੀ ਹੋਈ ਹੈ? ਇੱਕ ਅਨਦਰ ਕੁਐਸਚਨ ਆ, ਕਿਉਂਕਿ ਅਗਰ ਆਪਾਂ ਮੈਲਬਨ ਤੋਂ ਲਿੱਤੀ ਹੋਈ ਹੈ ਤਾਂ ਉਹਦੇ ਵਿੱਚ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਫਿਊਚਰ 'ਚ ਜਾ ਕੇ ਕਿ ਜਦੋਂ ਨਿਊ ਸਾਊਥ ਵੇਲਜ਼ ਹੀ ਕਵੇ ਕਿ ਤੁਹਾਡੀ ਸਟੱਡੀਜ਼ ਜਿਹੜੀ ਅਗਰ ਆਊਟ ਆਫ ਸਟੇਟ ਹੋ ਰਹੀ ਹੈ ਤਾਂ ਤੁਹਾਡਾ ਮੇ ਬੀ ਜਿਹੜਾ ਲੌਂਗ ਟਰਮ ਪਲਾਨ ਆ ਇੱਥੇ ਰਹਿਣ ਦਾ ਨਾ ਵੀ ਹੋ ਸਕਦਾ। ਸੋ ਇੱਕ ਚੀਜ਼ ਦਾ ਉਹ ਧਿਆਨ ਰੱਖਣਾ। ਬਾਕੀ ਪ੍ਰੋਸੈਸਿੰਗ ਸਟੂਡੈਂਟ ਵੀਜ਼ਾ ਦੀ ਉਹ ਸੇਮ ਆ ਡਿਪਾਰਟਮੈਂਟ ਜਿਹੜਾ ਜਿੱਦਾਂ ਬਾਕੀ ਵੀਜ਼ਾ ਆ 489190 ਨੌਨ ਕ੍ਰਿਟੀਕਲ ਸੈਕਟਰ, ਸੇਮ ਸਟੂਡੈਂਟ ਵੀਜ਼ਾ ਵੀ ਡਿਪਾਰਟਮੈਂਟ ਜਿਹੜਾ ਆ ਉਹ ਬਹੁਤ ਹੀ ਜਿਹੜਾ ਧੀਮੀ ਗਤੀ ਵਿੱਚ ਚੱਲ ਰਿਹਾ ਐਟ ਦਾ ਮੂਮੈਂਟ। ਸਟੂਡੈਂਟ ਵੀਜ਼ਾ ਅਗਰ ਆਪਾਂ ਕੁਛ ਕੁ ਸਟੂਡੈਂਟ ਵੀਜ਼ਾ ਅਗਰ ਮੈਂ ਛੱਡਦਾ, ਕਈ ਸਟੂਡੈਂਟ ਵੀਜ਼ਾ ਆ ਜੋ 3-4 ਮਹੀਨੇ 'ਚ ਗ੍ਰਾਂਟ ਕੀਤੇ ਆ, ਅਦਰਵਾਈਜ਼ ਬਹੁਤ ਲੰਬੀ ਵੇਟ ਆ। ਇਨਫੈਕਟ ਕੁਛ ਕੁ ਵੀਜ਼ੇ ਤਾਂ ਇੱਦਾਂ ਵੀ ਹੋ ਚੁੱਕੇ ਜਿਹਨਾਂ ਨੂੰ ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਚੁੱਕਾ ਲਾਂਚ ਕੀਤੇ, ਅਤੇ ਮੇਰੇ ਖਿਆਲ ਤੁਹਾਡਾ ਵੀ ਸ਼ਾਇਦ ਤੁਸੀਂ ਦੱਸਿਆ ਦਸੰਬਰ 2019 'ਚ 1.5 ਸਾਲ ਹੋਣ ਲੱਗਾ। ਦੇਖਿਆ ਜਾਵੇ ਨੋਟ ਰਾਈਟ ਡਿਪਾਰਟਮੈਂਟ ਦੇ ਪਰਸਪੈਕਟਿਵ ਤੋਂ ਕਿ ਐਡਾ ਲੰਬੀ ਵੇਟ ਜਿਹੜੀ ਆ ਪ੍ਰੋਸੈਸਿੰਗ 'ਚ ਨਹੀਂ ਹੋਣੀ ਚਾਹੀਦੀ, ਕਿਉਂਕਿ ਕੁਛ ਕੁ ਦਾ ਇੱਦਾਂ ਲੱਗ ਰਿਹਾ ਇੱਦਾਂ ਹੋ ਜਾਣਾ ਕਿ ਸਟੱਡੀ ਕੰਪਲੀਟ ਹੋ ਜਾਣੀ ਪਰ ਵੀਜ਼ਾ ਨਹੀਂ ਆਉਣਾ, ਤਾਂ ਉੱਥੋਂ ਬਾਅਦ ਬੰਦਾ ਕਰੂਗਾ ਜੀ। ਸੋ ਹਾਰਡ ਸਿਚੁਏਸ਼ਨ ਐਟ ਦਾ ਮੂਮੈਂਟ, ਬਟ ਹੋਪਫੁਲੀ ਨਵਾਂ ਸਾਲ ਸ਼ੁਰੂ ਹੁੰਦੇ ਹੁੰਦੇ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਡਿਪਾਰਟਮੈਂਟ ਜਿਹੜਾ ਪੁਰਾਣੀ ਫਾਈਲ ਹੈ ਉਹ ਆਪਣੀ ਪ੍ਰੋਸੈਸਿੰਗ ਜਿਹੜੀ ਉਹ ਫਾਸਟ ਕਰ ਸਕਦਾ।
ਜੀ ਜੀ। ਇਸ ਤੋਂ ਬਾਅਦ ਬੇਅੰਤ ਕੌਰ ਹੋਰੀ ਇੱਕ ਵਾਰ ਫਿਰ ਜੁੜੇ ਨੇ ਔਰ ਬੇਅੰਤ ਪੁੱਛ ਰਹੇ ਨੇ, ਕਹਿੰਦੇ ਫਾਈਲ ਲੌਜਡ ਆਫਸ਼ੋਰ ਔਰ ਆਨਸ਼ੋਰ ਮੇਕ ਐਨੀ ਡਿਫਰੈਂਸ ਡਿਊਰਿੰਗ ਪ੍ਰੋਸੈਸ ਫਾਰ 190 ਵੀਜ਼ਾ?
ਗੁੱਡ ਕੁਐਸਚਨ ਜੀ, ਬਟ ਹਾਲੇ ਤੱਕ ਜੋ ਦੇਖਿਆ ਮੈਨੂੰ ਇੱਦਾਂ ਨਹੀਂ ਲੱਗਾ ਕਿ ਕੋਈ ਡਿਫਰੈਂਸ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਡਿਪਾਰਟਮੈਂਟ ਜਿਹੜਾ ਨਾ ਐਟ ਦਾ ਮੂਮੈਂਟ ਜਿਹੜਾ ਕੰਮ ਜ਼ਿਆਦਾ ਇਸ ਕਰਕੇ ਕਰ ਰਿਹਾ, ਇਸ ਉੱਤੇ ਕਰ ਰਿਹਾ ਕਿ ਕ੍ਰਿਟੀਕਲ ਸੈਕਟਰ ਜਾਂ ਨੋਨ ਕ੍ਰਿਟੀਕਲ ਸੈਕਟਰ। ਹੁਣ ਮੈਂ ਕ੍ਰਿਟੀਕਲ ਸੈਕਟਰ ਦੀ ਅਗਰ ਗੱਲ ਕਰ ਰਿਹਾ, ਮੈਂ ਰਜਿਸਟਰਡ ਨਰਸ ਦੀ ਗੱਲ ਕਰਾਂ, ਚਾਹੇ ਆਪਾਂ ਆਨਸ਼ੋਰ ਲਾਇਆ ਵੀਜ਼ਾ, ਠੀਕ ਹੈ, ਕੁਛ ਕੁ ਵੀਜ਼ੇ ਇੱਦਾਂ ਸੀ ਜਿਹਨਾਂ ਨੂੰ ਸੈਕਸ਼ਨ 48 ਐਪਲੀਕੇਬਲ ਸੀਗਾ। ਹੁਣ ਸੈਕਸ਼ਨ 48 ਦਾ ਮਤਲਬ ਇਹ ਸੀ ਬ੍ਰਿਜਿੰਗ ਵੀਜ਼ਾ ਬੀ ਤਾਂ ਮਿਲ ਜਾਂਦਾ ਪਰ ਵਾਪਸ ਨਹੀਂ ਆ ਸਕਦੇ ਸੀ, ਜਾਂ ਤਾਂ ਉਹ ਆਪਣੀ ਇਨਵੀਟੇਸ਼ਨ ਨੂੰ ਗਵਾ ਦੇਣ ਜਾਂ ਫਿਰ ਚੱਲ ਜਾਣੇ ਪਾਪਾ ਆਪਣੇ ਓਵਰਸੀਜ਼ ਚੱਲ ਜਾਣ ਔਰ ਆਪਣਾ ਜਿਹੜਾ ਇਨਵੀਟੇਸ਼ਨ ਹੈ ਉਹਨੂੰ ਯੂਜ਼ ਕਰ। ਆਪਾਂ ਤਾਂ ਰਿਕਮੈਂਡ ਕੀਤਾ ਜੀ, ਦੇਖੋ ਇਨਵੀਟੇਸ਼ਨ ਆਈ ਹੋਈ ਆ, ਹੁਣ ਆਸਟ੍ਰੇਲੀਆ ਆਉਣਾ ਮੁਸ਼ਕਿਲ ਹੋਣਾ, ਬਟ ਆਪਣੀ ਵੀਜ਼ਾ ਲਓ, ਪੀ ਆਰ ਲਓ, ਚੱਲ ਜਾਓ, ਚਾਹੇ ਸਾਲ ਬਾਅਦ ਆਓ ਚਾਹੇ 1.5 ਸਾਲ ਬਾਅਦ, ਐਟਲੀਸਟ ਪੀ ਆਰ ਤਾਂ ਹੋਊਗੀ ਨਾ, ਤੇ ਉਹ ਚਲੇ ਗਏ। ਹੁਣ ਰਜਿਸਟਰਡ ਨਰਸ ਦੀ ਜਿਹੜੀ ਫਾਈਲ ਆ ਆਪਾਂ ਆਫਸ਼ੋਰ ਤੋਂ ਵੀ ਪਾਈ ਨਾ ਇਨਵੀਟੇਸ਼ਨ ਆਉਣ ਤੋਂ ਬਾਅਦ, ਉਹਨਾਂ ਦਾ ਵੀ ਪ੍ਰੋਸੈਸਿੰਗ ਡਿਪਾਰਟਮੈਂਟ ਨੇ 2-3 ਮਹੀਨੇ ਤੋਂ ਜ਼ਿਆਦਾ ਨਹੀਂ ਲਿਆ। ਸੋ ਇੱਥੇ ਵਾਲਿਆਂ ਦਾ ਵੀ ਟਾਈਮ ਪ੍ਰੋਸੈਸਿੰਗ ਸੇਮ, ਜਿਹੜੇ ਆਫਸ਼ੋਰ ਜਾ ਕੇ ਫਾਈਲਾਂ ਲਾਈਆਂ ਜਿਹਨਾਂ ਦੀ, ਉਹਨਾਂ ਦਾ ਟਾਈਮ ਪ੍ਰੋਸੈਸ ਵੀ ਸੇਮ। ਬਟ ਦੂਜੇ ਪਾਸੇ ਜਿਹੜੇ 190 ਜਾਂ 491 ਜਾਂ 489 ਕ੍ਰਿਟੀਕਲ ਸੈਕਟਰ ਵਾਲੇ ਨਹੀਂ ਆ, ਉਹ ਆਫਸ਼ੋਰ ਵੀ ਓਨਾ ਹੀ ਵੇਟ ਆ, ਆਨਸ਼ੋਰ ਵਾਲਾ ਲੈਵਲ ਹੁੰਦਾ ਬੇਟਾ, ਸੋ ਕਿਸੇ ਦੀ ਪ੍ਰੋਸੈਸਿੰਗ ਚ ਕੋਈ ਫਰਕ ਨਹੀਂ ਪੈ ਰਿਹਾ। ਹਾਂ ਆਪਾਂ ਨੂੰ ਦੇਖਣ ਚ ਇਹ ਕਹਿ ਸਕਦੇ ਕਿ ਨਹੀਂ ਹਾਂ ਡਿਪਾਰਟਮੈਂਟ ਕਿਉਂਕਿ ਬਾਰਡਰ ਕਲੋਜ਼ਡ ਆ ਤਾਂ ਇਸ ਕਰਕੇ ਆਨਸ਼ੋਰ ਨੂੰ ਸ਼ਾਇਦ ਗ੍ਰਾਂਟ ਦੇ ਰਿਹਾ ਹੋਵੇ, ਏਦਾਂ ਦਾ ਨਹੀਂ ਆਪਾਂ ਦੇਖਣ ਚ ਮਿਲਿਆ। ਆਫਸ਼ੋਰ ਆਨਸ਼ੋਰ ਮੋਸਟਲੀ ਸੇਮ ਪ੍ਰੋਸੈਸਿੰਗ ਟਾਈਪ ਚੱਲ ਰਿਹਾ, ਡਿਪੈਂਡ ਕਰ ਰਿਹਾ ਕ੍ਰਿਟੀਕਲ ਜਾਂ ਨਾਨ ਕ੍ਰਿਟੀਕਲ
ਜੀ। ਤੇ ਇਸ ਤੋਂ ਪਹਿਲਾਂ ਮੀਨਾ ਮੀਨਾ ਹੋਰੀ ਪੁੱਛ ਰਹੇ ਨੇ, ਕਹਿੰਦੇ ਹਾਊ ਕੈਨ ਆਈ ਕੰਟੈਕਟ ਯੂ ਸਰ। ਮੀਨਾ ਜੀ ਮੈਂ ਦੱਸਣਾ ਚਾਹਾਂਗੀ ਕਿ ਚੱਲ ਰਹੀ ਜਿਹੜੀ ਵੀਡੀਓ ਹੈ ਇਸ ਦੇ ਅਖੀਰ ਤੇ ਜਦੋਂ ਅਸੀਂ ਲਾਈਵ ਖਤਮ ਕਰਨਾ ਤਾਂ ਅਖੀਰ ਤੇ ਅਸੀਂ ਜਿਹੜੀ ਕੰਟੈਕਟ ਡਿਟੇਲ ਆ ਰੋਹਿਤ ਜੀ ਦੀ ਮਾਈਗ੍ਰੇਸ਼ਨ ਸ਼ੋ ਦੇ ਦੌਰਾਨ ਜ਼ਰੂਰ ਸਾਂਝੀ ਕਰਦੇ ਹਾਂ, ਔਰ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਵਿੱਚ ਵਿਚਾਲੇ ਜਿਹੜੀ ਇਹ ਕੰਟੈਕਟ ਡਿਟੇਲ ਆ ਉਹ ਸਾਂਝੀ ਕਰਦੇ ਰਹਿੰਦੇ ਹਾਂ। ਸੋ ਤੁਸੀਂ ਰੋਹਿਤ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋ, ਔਰ ਲਕਸ਼ ਮਾਈਗ੍ਰੇਸ਼ਨ ਦੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਇਸ ਵੀਡੀਓ ਤੋਂ ਹੀ ਲੈ ਸਕੋਗੇ। ਅਗਲਾ ਸਵਾਲ ਜਿਹੜਾ ਲੈਂਦੇ ਹਾਂ ਜੀ ਨਰਿੰਦਰ ਭਾਟੀਆ ਹੋਰਾਂ ਦਾ। ਨਰਿੰਦਰ ਭਾਟੀਆ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਕਹਿੰਦੇ ਸਰ ਆਈ ਐਮ ਸਟੱਡੀਇੰਗ ਸਰਟ 3 ਇਨ ਆਟੋਮੋਟਿਵ, ਆਈ ਐਮ ਰਿਜ਼ਾਈਡਿੰਗ ਇਨ ਗੋਲਡ ਕੋਸਟ ਕੁਈਨਜ਼ਲੈਂਡ ਐਂਡ ਵਰਕਿੰਗ ਇਨ ਨਿਊ ਸਾਊਥ ਵੇਲਸ ਇਨ ਮਾਈ ਫੀਲਡ। ਵਟ ਯੂ ਥਿੰਕ, ਸ਼ੁੱਡ ਆਈ ਮੂਵ ਟੂ ਨਿਊ ਸਾਊਥ ਵੇਲਸ? ਆਈ ਮੀਨ ਇਜ਼ ਦੇਅਰ a law that applicant must work and reside at same state, and how many proof of residence is needed for work visa or PR?
ਦੇਖੋ ਨਰਿੰਦਰ ਜੀ, ਗੁੱਡ ਕੁਐਸਚਨ। ਹੁਣ ਜਦੋਂ ਆਪਾਂ ਰਹਿਣਾ ਕੰਮ ਕਰਨਾ ਤੇ ਸਟੱਡੀ ਦੀ ਗੱਲ ਕਰਦੇ ਆ, ਜਦੋਂ ਆਪਾਂ ਪ੍ਰੀ ਕੋਵਿਡ ਚੱਲ ਜਾਈਏ ਤਾਂ ਡਿਪਾਰਟਮੈਂਟ ਐਕਸਪੈਕਟ ਕਰਸ ਐਵਰੀਵਨ ਸਾਰੇ ਕਰਦੇ ਆ ਕਿ ਯਾਰ ਤੁਸੀਂ ਜਿੱਥੇ ਰਹਿੰਦੇ ਉੱਥੇ ਸਟੱਡੀ ਹੋ ਸਕਦੀ, ਏਦਾਂ ਤਾਂ ਨਹੀਂ ਹੋ ਸਕਦਾ ਕਿ ਜਿੱਥੇ ਤੁਸੀਂ ਰਹਿੰਦੇ ਆ ਕਾਲਜ ਜਿਹੜਾ ਆ ਘੰਟੇ ਦੀ ਡਰਾਈਵ ਹੋ ਸਕਦੀ, ਡੇਢ ਘੰਟੇ ਦੀ ਡਰਾਈਵ ਹੋ ਸਕਦੀ, ਪਰ ਏਦਾਂ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਦੂਜੀ ਸਟੇਟ ਦੇ ਵਿੱਚ ਪੜ੍ਹਦੇ ਹੋ, ਰਹਿੰਦੇ ਇੱਕ ਸਟੇਟ ਦੇ ਵਿੱਚ ਆ, ਠੀਕ ਆ। ਡਿਪੈਂਡ ਕਰਦਾ ਕਿ ਉੱਥੋਂ ਕਿੰਨੀ ਦੂਰ ਪੈਂਦਾ ਤੇ ਕਿੰਨੀ ਫ੍ਰੀਕੁਐਂਸੀ ਆ ਹਫ਼ਤੇ 'ਚ ਜਿਹੜੀ ਤੁਸੀਂ ਕਲਾਸਿਸ ਅਟੈਂਡ ਕਰਦੇ ਹੋ। ਐਟ ਦਾ ਮੂਮੈਂਟ ਡਿਪਾਰਟਮੈਂਟ ਕੁਛ ਨਹੀਂ ਕਹੂਗਾ, ਰੀਜ਼ਨ ਇਹਦਾ ਇਹ ਆ ਕਿ ਆਨਲਾਈਨ ਕਲਾਸਿਸ ਚੱਲ ਰਹੀਆਂ ਸੀ, ਠੀਕ ਹੈ, ਜਦ ਤਾਈਂ ਆਨਲਾਈਨ ਚੱਲ ਰਹੀਆਂ ਤਦ ਤਾਈਂ ਤਾਂ ਕੋਈ ਇਸ਼ੂ ਨਹੀਂ ਹੈ। ਹਾਂਜੀ, ਬਟ ਅਗਰ ਤੁਸੀਂ ਫੇਸ ਟੂ ਫੇਸ ਕਲਾਸਿਸ ਅਟੈਂਡ ਕਰਦੇ ਪਏ ਹੋ ਔਰ ਆਪਣਾ ਜਿਹੜਾ ਆ ਡਿਸਟੈਂਸ ਜਿੱਥੇ ਤੁਸੀਂ ਰਹਿੰਦੇ ਹੋ ਤੇ ਜਿੱਥੇ ਤੁਸੀਂ ਪੜ੍ਹਾਈ ਕਰਨ ਜਾਂਦੇ ਹੋ ਉਹ ਤੋਂ ਬਹੁਤ ਜ਼ਿਆਦਾ ਦੂਰ ਆ, ਤਾਂ ਅਗਰ ਉਹ ਉੱਥੇ ਡਿਪਾਰਟਮੈਂਟ ਡੈਫੀਨੇਟਲੀ ਕੁਐਸਚਨ ਕਰ ਸਕਦਾ ਹੈ ਤੇ ਇਹ ਪੁੱਛ ਸਕਦਾ ਕਿ ਤੁਸੀਂ ਕਿੱਦਾਂ ਮੈਨੇਜ ਕਰਦੇ ਸੀਗੇ ਆਲੀ ਚੀਜ਼। ਸੋ ਉਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਣਾ ਤੁਹਾਨੂੰ ਕਿ ਆਪਾਂ ਆਲਦੇ ਸੈਕਟਰ ਜਿਹੜੇ ਸਾਰੇ ਫੈਕਟਰਸ ਆ ਜਾਂ ਸਾਰੇ ਜਿਹੜੇ ਕੰਸਰਨਸ ਆ ਉਹ ਆਪਣੇ ਜਿਹੜੇ ਸੈਟਿਸਫਾਈ ਕਰਕੇ ਚੱਲੀਏ। ਬਾਕੀ ਏਦਾਂ ਕੋਈ ਪ੍ਰੋਵਿਸ਼ਨ ਨਹੀਂ ਹੈਗੀ ਲਾਅ ਦੇ ਵਿੱਚ ਕਿ ਤੁਸੀਂ ਸੇਮ ਸਟੇਟ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ। ਹਾਂ, ਇਸ਼ੂ ਇੱਕ ਹੋਰ ਆ ਸਕਦਾ ਇਹਦੇ ਵਿੱਚ, ਕਿਉਂਕਿ ਜਦੋਂ ਮੰਨ ਲਓ ਫਿਊਚਰ ਦੇ ਵਿੱਚ ਜਾ ਕੇ ਆਪਾਂ ਕੋਈ ਸਟੇਟ ਨੋਮੀਨੇਸ਼ਨ ਦੀ ਗੱਲ ਕਰੀਏ ਤਾਂ ਸਟੇਟ ਨੋਮੀਨੇਸ਼ਨ ਦੇ ਵਿੱਚ ਤੁਸੀਂ ਦੇਖੋ ਕਿ ਸਟੇਟਾਂ ਦੀ ਕੀ ਆਉਂਦਾ ਹੈ ਕਿ ਤੁਸੀਂ ਗ੍ਰੈਜੂਏਟ ਸਟਰੀਮ ਆ, ਤੁਸੀਂ ਇੱਥੇ ਪੜ੍ਹਾਈ ਕੀਤੀ ਆ, ਤੁਹਾਡਾ ਵਰਕ ਸਟਰੀਮ ਆ। ਜਨਰਲੀ ਫਿਰ ਸਟੇਟ ਦੇ ਵਿੱਚ ਅਗਰ ਏਦਾਂ ਆ ਜਾਵੇ ਕਿ ਤੁਸੀਂ ਪੜ੍ਹਾਈ ਜਿਹੜੀ ਇੱਥੇ ਕੀਤੀ ਹੋਈ ਹੈ ਜਾਂ ਵਰਕ ਇੱਥੇ ਕੀਤਾ ਹੋਇਆ, ਅਗਰ ਉਹ ਚੀਜ਼ਾਂ ਆਉਂਦੀਆਂ ਤਾਂ ਉਹਦੇ ਵਿੱਚ ਆਪਾਂ ਫਿਰ ਦੋ ਨਾਵਾਂ ਦੇ ਸਵਾਲ ਹੋ ਜਾਂਦੇ ਕਿ ਇਹ ਪੜ੍ਹਾਈ ਇੱਕ ਜਗ੍ਹਾ ਤੋਂ ਕੀਤੀ ਹੈ, ਕੰਮ ਇੱਕ ਜਗ੍ਹਾ ਤੋਂ ਕੀਤਾ, ਤੇ ਆਪਾਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਉਹ ਫਿਟ ਹੋਣ 'ਚ ਪ੍ਰੋਬਲਮ ਹੋ ਸਕਦੀ ਹੈ ਕਿ ਜਦੋਂ ਤੁਸੀਂ ਵਰਕ ਦੇ ਬੇਸ ਤੇ ਕਹੋ ਕਿ ਮੈਂ ਇੱਥੇ ਪੜ੍ਹਦਾ ਸੀ ਪਰ ਸਟੱਡੀ ਉੱਥੇ ਕੀਤੀ ਸੀ, ਉਹ ਸਿਰਫ ਇੰਨਾ ਕੁ ਇਸ਼ੂ ਆ ਸਕਦਾ ਸਟੇਟ ਦਾ ਕਿ ਤੁਸੀਂ ਅਗਰ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਮੀਟ ਕੀਤੀ ਹੈ, ਇਸ਼ੂ ਸਿਰਫ ਇਹ ਆ ਸਕਦਾ ਤੇ ਕਿ ਸਟੇਟ ਉੱਥੇ ਕੁਐਸਚਨ ਕਰ ਸਕਦੀ ਹੈ ਕਿ ਤੁਹਾਡੀ ਇੰਟੈਂਸ਼ਨ ਟੂ ਲਿਵ ਇਨ ਆਰ ਸਟੇਟ ਹੈਗੀ ਆ ਕਿ ਨਹੀਂ ਹੈਗੀ, ਕਿਉਂਕਿ ਜਦੋਂ ਵੀ ਆਪਾਂ ਸਟੇਟ ਨੋਮੀਨੇਸ਼ਨ ਦੀ ਐਪਲੀਕੇਸ਼ਨ ਪਾਉਂਦੇ ਹਾਂ ਉਹਦੇ ਵਿੱਚ ਤੁਹਾਨੂੰ ਜਸਟੀਫਾਈ ਜ਼ਰੂਰ ਕਰਨਾ ਪੈਂਦਾ ਕਿ ਤੁਸੀਂ ਇਸ ਸਟੇਟ ਸਾਡੀ ਸਟੇਟ ਨੂੰ ਹੀ ਕਿਉਂ ਚੂਜ਼ ਕੀਤਾ, ਤੁਹਾਡੀ ਕੀ ਇੰਟੈਂਸ਼ਨ ਹੈਗੀ ਆ ਲੌਂਗ ਟਰਮ ਸਟੇ ਕਰਨ ਦੀ, ਉਹ ਇੱਕ ਇਸ਼ੂ ਹੋ ਸਕਦਾ। ਬਟ ਇਹ ਮੇਰੀ ਮਾਈਨੋ ਇਸ਼ੂਜ਼ ਆ ਜਿਹੜਾ ਕਿ ਤੁਸੀਂ ਧਿਆਨ ਰੱਖ ਕੇ ਆਪਣਾ ਜਿਹੜਾ ਆ ਉਹ ਸੋਰਟ ਆਊਟ ਕਰ ਸਕਦੇ ਹੋ। ਬਾਕੀ ਪ੍ਰੂਫ ਆਫ ਰੈਜੀਡੈਂਸ ਜਿਹੜਾ ਹੈ ਵਰਕ ਵੀਜ਼ਾ ਜਾਂ ਪੀ ਆਰ ਦੇ ਲਈ ਉਹ ਹੁਣ ਤੁਸੀਂ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣਾ ਜਿਹੜਾ ਆ ਉਹ ਰੀਜਨਲ ਏਰੀਆ ਦੇ ਪੁਆਇੰਟਸ ਕਲੇਮ ਕਰ ਰਹੇ ਹੋ ਜਾਂ ਰੀਜਨਲ ਏਰੀਆ 'ਚ ਰਹਿਣ ਦੇ ਤੁਸੀਂ 485 'ਚ ਐਕਸਟੈਂਸ਼ਨ ਪਾਉਣ ਦੀ ਗੱਲ ਕਰ ਰਹੇ ਹੋ। ਉਹਦੇ ਵਿੱਚ ਤਾਂ ਦੇਖੋ ਜੀ ਸਿੰਪਲ ਆ, ਉਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਤੁਸੀਂ ਰੀਜਨਲ ਏਰੀਆ 'ਚ ਹੀ ਰਹਿ ਰਹੇ ਪੜ੍ਹਾਈ ਕਰ ਰਹੇ ਹੋ ਤੇ ਰੀਜਨਲ ਏਰੀਆ ਦੇ ਵਿੱਚ ਹੀ ਤੁਸੀਂ ਆਪਣਾ ਸਟੇ ਕਰ ਰਹੇ ਹੋ ਤੇ ਕੰਮ ਵੀ ਉੱਥੇ ਹੀ ਕਰ ਰਹੇ ਹੋ। ਅਗਰ ਆਪਣਾ ਸਭ ਕੁਝ ਪੋਸਟ ਕੋਡ ਰੀਜਨਲ ਏਰੀਆ ਦੇ ਅੰਦਰ ਆਉਂਦੇ ਆ ਤਾਂ ਤੁਸੀਂ ਉਹ ਪੁਆਇੰਟਸ ਕਲੇਮ ਕਰ ਸਕਦੇ ਹੋ ਜਾਂ ਆਪਣੀ ਐਕਸਟੈਂਸ਼ਨ ਪਾ ਸਕਦੇ ਹੋ। ਬਾਕੀ ਕਿੰਨਾ ਪਰੂਫ ਚਾਹੀਦਾ, ਦੇਖੋ ਜੀ ਪਰੂਫ ਦੇ ਵਿੱਚ ਏਦਾਂ ਹੈ ਕੋਈ ਪੈਰਾਮੀਟਰ ਨਹੀਂ ਹੈ, ਬਟ ਦਾ ਮੋਰ ਦਾ ਮੈਰੀਅਰ, ਜਿੰਨਾ ਜ਼ਿਆਦਾ ਹੋਊਗਾ ਓਨਾ ਹੀ ਵਧੀਆ ਜੀ, ਠੀਕ ਹੈ। ਹੁਣ ਜੇ ਤੁਸੀਂ ਕਹੋ ਕਿ ਮੈਂ ਪਿਛਲੇ ਜੁਲਾਈ ਤੋਂ ਲੈ ਕੇ ਹੁਣ ਮੇ ਤੱਕ ਇੱਕ ਜਗ੍ਹਾ ਤੇ ਰਹਿ ਰਿਹਾ, ਬਟ ਤੁਹਾਨੂੰ ਪਰੂਫ ਤਾਂ ਕੋਈ ਨਾ ਕੋਈ ਦੇਣਾ ਹੀ ਪਊਗਾ ਨਾ, ਹਰ ਮਹੀਨੇ ਦਾ ਜਿੱਦਾਂ ਬਿੱਲ ਹੋ ਗਿਆ, ਵਾਟਰ ਬਿੱਲਸ ਹੋ ਗਏ ਜਾਂ ਗੈਸ ਬਿੱਲ, ਅਗਰ ਤੁਸੀਂ ਚਾਹੁੰਦੇ ਤੁਹਾਡੇ ਕੋਲ ਸਭ ਕੁਝ ਡਾਕੂਮੈਂਟ ਹੁੰਦੇ ਆ, ਤੁਹਾਨੂੰ ਉਹੀ ਡਾਕੂਮੈਂਟ ਜਿਹੜੇ ਉਹ ਡਿਪਾਰਟਮੈਂਟ ਨੂੰ ਸ਼ੋਅ ਕਰਨੇ ਪਊ।
ਜੀ ਬਿਲਕੁਲ। ਅਗਲਾ ਸਵਾਲ ਸਿਮਰਨਜੀਤ ਕੌਰ ਕਰ ਰਹੇ ਨੇ। ਸਿਮਰਨਜੀਤ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਐਨੀ ਚਾਂਸਿਸ ਫਾਰ 491 ਇਨਵਾਈਟ ਐਸ ਈ ਐਨ ਵਰਕਿੰਗ ਫਰੋਮ 4 months ਇਨ ਰੀਜਨਲ ਵਿਕਟੋਰੀਆ ਵਿਦ ਓਨ 75 points?
ਦੇਖੋ ਸਿਮਰਨ ਜੀ, ਚਾਂਸਿਸ ਈਐਨ ਤੇ ਵੈਸੇ ਵਿਕਟੋਰੀਅਨ ਗਵਰਨਮੈਂਟ ਨੇ ਇੰਨੇ ਜ਼ਿਆਦਾ ਹਾਲੇ ਇਸ਼ੂ ਨਹੀਂ ਕੀਤੇ। ਵੈਸੇ ਅਗਰ 491 ਦੀ ਗੱਲ ਕਰੀਏ, ਆਪਾਂ ਪ੍ਰੋਗਰਾਮ ਦੇ ਸਟਾਰਟ 'ਚ ਡਿਸਕਸ ਕੀਤਾ ਸੀ ਕਿ 1000 ਦੇ ਵਿੱਚੋਂ 1000 ਦੇ ਵਿੱਚੋਂ ਕੁਛ 200 ਸਮਥਿੰਗ ਹੀ ਜਿਹੜਾ ਇਹਨਾਂ ਨੇ ਆਰਵਾਈਜ ਇਸ਼ੂ ਕੀਤੀਆਂ। ਔਰ ਮੇ ਦੇ ਇਨਵੀਟੇਸ਼ਨ ਰਾਊਂਡ ਦੇ ਵਿੱਚ ਤੁਸੀਂ ਹੋਪ ਕਰਕੇ ਚੱਲ ਸਕਦੇ ਹੋ, ਇਹ ਹੋਪ ਹੀ ਆ, ਬਾਕੀ ਪਤਾ ਨਹੀਂ ਕੀ ਹੋਣਾ, ਕਿਉਂਕਿ ਮੈਂ ਵੀ ਹੋਪ ਕਰ ਰਿਹਾ ਕਿ ਇਨਵੀਟੇਸ਼ਨ ਜਿਹੜੀਆਂ ਉਹ ਜ਼ਿਆਦਾ ਆ ਸਕਦੀਆਂ ਆ। ਤਾਂ ਉਸ ਜਦੋਂ ਜ਼ਿਆਦਾ ਇਨਵੀਟੇਸ਼ਨ ਆਉਗੀਆਂ, ਕਿਉਂਕਿ ਈਐਨ ਜਿਹੜਾ ਹੈ ਉਹ ਕ੍ਰਿਟੀਕਲ ਸੈਕਟਰ ਦਾ ਪਾਰਟ ਹੀ ਹੋ ਜਾਂਦਾ ਆ, ਤੇ ਉਹਦੇ ਵਿੱਚ ਜਿਹੜੇ ਵੀ ਐਪਲੀਕੈਂਟ ਜਿਹੜੇ ਆਪਣੇ ਰੀਜਨਲ ਵਿਕਟੋਰੀਆ ਦੇ ਵਿੱਚ ਕੰਮ ਕਰ ਰਹੇ ਹੋ, ਆਪਣੀ ਰਿਕੁਆਇਰਮੈਂਟ ਵਿਕਟੋਰੀਆ ਦੇ ਪੂਰੇ ਕਰ ਰਹੇ ਨੇ, ਉਹਨਾਂ ਦੇ ਚਾਂਸਿਸ ਜਿਹੜੇ ਆ ਉਹ ਡੈਫੀਨੇਟਲੀ ਮੇ ਮੰਚ ਹੈਗੇ ਆ। ਸੋ ਟਰੈਕ ਰੱਖੀਓ ਕਿ ਆਪਾਂ ਆਪਣੀ ਜਿਹੜੀ ਆ ਆਰ ਓ ਆਈ ਜਾਂ ਈ ਓ ਆਈ ਆ ਉਹ ਪ੍ਰੋਪਰਲੀ ਲਾਂਚ ਕੀਤੀ ਹੋਈ ਆ, ਤੇ ਆਪਣਾ ਜਦੋਂ ਵੀ ਜਿਸ ਟੀਮ ਨੂੰ ਵੀ ਆਪਣਾ ਉਹਨਾਂ ਨੇ ਇਨਵੀਟੇਸ਼ਨ ਕਰਨੀਆਂ ਆ, ਉਹ ਆਪਣੀ ਈ ਮੇਲ ਸਪੈਮ ਫੋਲਡਰ ਸਭ ਕੁਛ ਇੱਕ ਵਾਰ ਚੈੱਕ ਕਰਿਓ, ਕਿਉਂਕਿ ਚਾਂਸਿਸ ਜਿਹੜੇ ਆ ਮੈਨੂੰ ਲੱਗ ਰਿਹਾ ਕਿ ਉਹ ਆ ਸਕਦੇ
ਜੀ। ਇਸ ਤੋਂ ਬਾਅਦ ਅੱਗੇ ਅਰਸ਼ਪ੍ਰੀਤ ਸਿੰਘ ਮੱਲੀ ਸਾਡੇ ਨਾਲ ਜੁੜੇ ਨੇ, ਜੀ ਆਇਆਂ ਨੂੰ ਕਹਿੰਦੇ ਆ, ਕਹਿੰਦੇ ਸਰ ਈਐਸਐਸ ਫੈਬ ਤੋਂ ਬਾਅਦ ਸੀਟਸ 400 ਰਹਿ ਗਈਆਂ ਨੇ 491 ਲਈ ਤੇ ਫਾਈਲਸ 1800 ਲੱਗੀ ਹੋਈ ਹੈ, ਐਨੀ ਗੁੱਡ ਨਿਊਜ਼ ਇਨ ਨਿਊ ਫਾਈਨੈਂਸ਼ੀਅਲ ਈਅਰ?
ਦੇਖੋ ਜੀ, ਜਦੋਂ ਵੀ ਗੱਲ ਕਰਨੀ ਚਾਹੀਦੀ ਹੈ ਇਹੀ ਗੱਲ ਕਰਨੀ ਚਾਹੀਦੀ ਹੈ ਕਿ ਹੋਪ ਇੱਕ ਬਹੁਤ ਵੱਡੀ ਚੀਜ਼ ਆ, ਆਪਾਂ ਹੋਪ ਤੇ ਸਾਰੇ ਜਾਣੇ ਟਿਕੇ ਹੋਏ ਆ, ਹੋਪ ਹੀ ਪੋਜ਼ਿਟਿਵ ਨਿਊਜ਼ ਡੈਫੀਨੇਟਲੀ ਆਊਗੀ ਜੀ। ਹੋਪ ਆਪਾਂ ਨੂੰ ਡੈਫੀਨੇਟਲੀ ਰੱਖਣੀ ਚਾਹੀਦੀ ਆ, ਕਿਉਂਕਿ ਸਦਾ ਲਈ ਜੋ ਆਹ ਹਾਲ ਚੱਲ ਰਿਹਾ ਆ, ਚਾਹੇ ਉਹ ਕੋਵਿਡ ਹੋਵੇ ਚਾਹੇ ਉਹ ਮਾਈਗ੍ਰੇਸ਼ਨ ਹੋਵੇ, ਕਦੀ ਵੀ ਚੀਜ਼ਾਂ ਇੰਨੇ ਲੰਬੇ ਟਾਈਮ ਲਈ ਨੈਗੇਟਿਵ ਨਹੀਂ ਚੱਲਦੀਆਂ। ਸੋ ਦੇਖੋ ਜੀ, ਰਾਤ ਹੋਈ ਹੈ ਤਾਂ ਸਵੇਰ ਵੀ ਜ਼ਰੂਰ ਹੋਣੀ ਹੈ ਜੀ, ਠੀਕ ਹੈ। ਸੋ ਇਹ ਸਾਈਕਲ ਜਿਹੜਾ ਉਹ ਜ਼ਰੂਰ ਚੱਲਦਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਪੋਜ਼ਿਟਿਵ ਨਿਊਜ਼ ਉਹ ਆਪਾਂ ਨੂੰ ਮਾਈਗ੍ਰੇਸ਼ਨ ਦੇ ਵਿੱਚ ਸਪੈਸ਼ਲੀ ਦੇਖਣ ਨੂੰ ਜ਼ਰੂਰ ਮਿਲੂਗੀ, ਅਤੇ ਨੈਕਸਟ ਫਾਈਨੈਂਸ਼ੀਅਲ ਈਅਰ ਲਈ ਹੋਪਸ ਆਈ ਰੱਖੋ ਕਿ ਮਾਈਗ੍ਰੇਸ਼ਨ ਦੇ ਨੰਬਰ ਜਿਹੜਾ ਇਨਟੇਕ ਆ ਉਹ ਵੱਧ ਸਕਦਾ
ਜੀ। ਤੇ ਮੱਲੀ ਸਾਹਿਬ ਨਾਲ ਹੀ ਪੁੱਛਣ ਨੇ, ਕਹਿੰਦੇ ਤਸਮੈਨੀਆ ਲਈ ਸੀ ਮੇਰਾ ਕੁਐਸਚਨ, ਕਹਿੰਦੇ ਭੈਣ ਜੀ ਤਸਮੈਨੀਆ ਦੇ ਲਈ ਇਹਨਾਂ ਨੇ ਪੁੱਛਣਾ ਚਾਹਿਆ ਸੀਗਾ।
ਹਾਂਜੀ, ਤਸਮਾਨੀਆ ਵੀ ਸੇਮ, ਜਿੱਦਾਂ ਮੈਂ ਬਾਕੀ ਗੱਲ ਕੀਤੀ, ਤਸਮਾਨੀ ਨੂੰ ਵੀ ਸੇਮ ਚੀਜ਼ ਐਪਲੀਕੇਬਲ ਆ, ਕਿਉਂਕਿ ਡਿਪੈਂਡਿੰਗ ਔਨ ਉਹਨਾਂ ਦੀ ਨੰਬਰਸ ਕੀ ਆ, ਉਹਨਾਂ ਕੋਲ ਕਿੰਨੀਆਂ ਫਾਈਲਾਂ ਪਈਆਂ ਹੋਈਆਂ, ਕਿਸ ਆਕੂਪੇਸ਼ਨ ਦੀ ਫਾਈਲਸ ਆ, ਉਹ ਤੇ ਬੇਸ ਤੇ ਉਹ ਜਿਹੜਾ ਆ ਉਹ ਇਨਵੀਟੇਸ਼ਨ ਦਿੰਦੇ ਆ ਆਪਾਂ ਨੂੰ। ਤਸਮਾਨੀਆ ਚ ਇਨਵੀਟੇਸ਼ਨ ਜਿਹੜੀਆਂ ਆ ਉਹ ਵੀ ਜੇਕਰ ਰਿਕੁਆਇਰਮੈਂਟ ਪੂਰੀ ਹੁੰਦੀ ਆ ਉਹ ਡੈਫੀਨੇਟਲੀ ਦੇ ਰਿਹਾ ਉਹ, ਬਟ ਕਿਉਂਕਿ ਸੀਟਾਂ ਘੱਟ ਸੀ ਤਾਂ ਇਸ ਕਰਕੇ ਥੋੜਾ ਜਿਹਾ ਉਹਨਾਂ ਨੇ ਆਪਣਾ ਹੱਥ ਤੰਗ ਵੀ ਰੱਖਿਆ ਸੀ ਕੁਛ ਆਕੂਪੇਸ਼ਨ ਕਰਕੇ, ਬਟ ਨੈਕਸਟ ਫਾਈਨੈਂਸ਼ੀਅਲ ਈਅਰ ਆਪਾਂ ਹੋਪ ਕਰ ਹੋਪ ਇਹੀ ਕਰ ਰਹੇ ਕਿ ਤਸਮਾਨੀਆ ਵੀ ਜਿਹੜਾ ਆਪਣੀ ਇਨਵੀਟੇਸ਼ਨ ਜਿਹੜੀਆਂ ਉਹ ਥੋੜੀਆਂ ਜਿਹੜੀਆਂ ਜ਼ਿਆਦਾ, ਕਿਉਂਕਿ ਅਗਰ ਉੱਪਰੋਂ ਨੰਬਰ ਜ਼ਿਆਦਾ ਹੋਗੇ ਤਾਂ ਸਟੇਟ ਵੀ ਨੰਬਰ ਅੱਗੇ, ਚਾਹੇ ਉਹ ਤਸਮਾਨੀਆ ਹੋਵੇ ਚਾਹੇ ਵਿਕਟੋਰੀਆ ਹੋਵੇ ਨਿਊ ਸਾਊਥ ਵੇਲਸ ਹੋਵੇ, ਉਹ ਆਪਣੀ ਇਨਵੀਟੇਸ਼ਨ ਜ਼ਿਆਦਾ ਡੈਫੀਨੇਟਲੀ ਦੇਵੋਗੇ
ਜੀ। ਕਮਲਜੋਤ ਕੌਰ ਹੋਰਾਂ ਦਾ ਆਖਰੀ ਸਵਾਲ ਹੋਏਗਾ ਪ੍ਰੋਗਰਾਮ ਦੇ ਵਿੱਚ, ਮੈਂ ਸ਼ਾਮਲ ਕਰਦੀ ਹਾਂ। ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਐਨੀ ਚਾਂਸ ਇਨ ਪੇਂਟਿੰਗ ਵਿਦ 80 points ਇਨ ਕੁਈਨਜ਼ਲੈਂਡ?
ਕਮਲਜੋਤ ਜੀ, ਐਟ ਦਾ ਮੂਵਮੈਂਟ ਦੇਖੋ ਥੋੜਾ ਹਾਰਡ ਆ ਇਸ ਫਾਈਨੈਂਸ਼ੀਅਲ ਈਅਰ ਚ, ਔਰ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੈਸੇ ਵੀ ਜਿਹੜਾ ਟਾਈਮ ਉਹ ਜ਼ਿਆਦਾ ਨਹੀਂ ਰਹਿ ਗਿਆ, 1.5 ਮਹੀਨਾ ਰਹਿ ਗਿਆ, ਅਗਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਦੋਂ ਚੜੂਗਾ ਉਹਦੇ ਵਿੱਚ ਆਪਾਂ ਹੋਪ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਤੁਹਾਡਾ ਜਿਹੜਾ ਆ ਆਕੂਪੇਸ਼ਨ ਆ ਉਹ ਕੁਈਨਜ਼ਲੈਂਡ ਦੀ ਆਕੂਪੇਸ਼ਨ ਲਿਸਟ 'ਚ ਆਵੇ, ਤਾਂ ਉਹਦੇ ਵਿੱਚ ਜਿਹੜਾ ਆ ਇਨਵੀਟੇਸ਼ਨ ਨੰਬਰ ਬਦਲਣਾ, ਇਨਵੀਟੇਸ਼ਨ ਵੀ ਇਸ ਫੀਲਡ ਦੇ ਵਿੱਚ ਇਸ਼ੂ ਕਰ
ਜੀ। ਤੇ ਚਰਨਜੀਤ ਢਿੱਲੋਹਰੀ ਜਾਂਦੇ ਜਾਂਦੇ ਪ੍ਰੋਗਰਾਮ ਚ ਸ਼ਾਮਲ ਹੋਇਆ, ਇਹਨਾਂ ਦਾ ਸਵਾਲ ਵੀ ਮੈਂ ਜਾਂਦੇ ਜਾਂਦੇ ਲੈਣੀ ਆ। ਇਹ ਕਹਿੰਦੇ ਆਈ ਹੈਵ ਰਿਪਲਾਈਡ 190 ਇਨ ਅਪ੍ਰੈਲ, ਇਜ਼ ਦੇਅਰ ਐਨੀ ਚਾਂਸ ਟੂ ਗੈਟ ਇਨਵੀਟੇਸ਼ਨ?
ਚਰਨਜੀਤ ਜੀ, ਬੜਾ ਬੜਾ ਜੈਨਰਿਕ ਜਿਹਾ ਕੁਐਸਚਨ ਆ, ਕਿਉਂਕਿ ਇਹ ਤੁਸੀਂ ਮੇ ਬੀ 189 ਦੀ EOI ਪਾਈ ਆ, ਉਹਦਾ ਉਹ ਕਿਹੜੀ ਆਕੂਪੇਸ਼ਨ ਦੀ ਪਾਈ ਆ, ਫਿਰ ਬਾਕੀ ਅਗਰ 190 ਦੀ ਗੱਲ ਕਰ ਰਹੇ ਹਾਂ ਕਿਹੜੀ ਸਟੇਟ ਦੀ, ਸੋ ਇਟਸ ਵੈਰੀ ਵੇਕ ਕੁਐਸਚਨ, ਇਹਦਾ ਆਨਸਰ ਮੈਂ ਕੋਈ ਐਸਾ ਮੈਂ ਇੱਦਾਂ ਦੇ ਨਹੀਂ ਸਕਦਾ ਕਿਉਂਕਿ ਇਟਸ ਵੈਰੀ ਜੈਨਰਿਕ ਕੁਐਸਚਨ। ਅਗਰ ਤੁਸੀਂ ਡਿਟੇਲ ਦੇ ਵਿੱਚ ਪੁੱਛਣਾ ਚਾਹੋਗੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਤੁਹਾਡਾ ਮੇਰਾ ਨੰਬਰ ਜਿਹੜਾ ਆ ਉਹ ਹੁਣ ਜਿਹੜਾ ਆ ਸਕਰੀਨ ਤੇ ਆ ਜੂਗਾ, ਜਾਂ ਤੁਸੀਂ ਲਕਸ਼ ਮਾਈਗ੍ਰੇਸ਼ਨ ਸਰਚ ਕਰਕੇ ਮੈਨੂੰ ਕੰਟੈਕਟ ਕਰ ਸਕਦੇ ਹੋ ਗੂਗਲ
ਜੀ। ਸੋ ਸਮਾਂ ਜਿਹੜਾ ਸੀ ਪ੍ਰੋਗਰਾਮ ਦਾ ਜਿਹੜਾ ਉਹ ਲਗਭਗ ਹੁਣ ਖਤਮ ਹੋ ਚੁੱਕਿਆ, ਪਰ ਜਾਣ ਤੋਂ ਪਹਿਲਾਂ ਰੋਹਿਤ ਜੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ, ਇਸ ਵੇਲੇ ਸਟੂਡੈਂਟ ਵੀਜ਼ਾਜ਼ ਨੂੰ ਲੈ ਕੇ ਜਿਹੜੇ ਆਫਸ਼ੋਰ ਸਪੈਸ਼ਲੀ ਸਟੂਡੈਂਟਸ ਨੇ ਉਹਨਾਂ ਦੇ ਵੀਜ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਅਨਿਸ਼ਚਿਤਤਾ ਬਣੀ ਹੋਈ ਹੈ, ਔਰ ਜਿਹੜੇ ਆਫਸ਼ੋਰ ਤੋਂ ਸਟੂਡੈਂਟ ਵੀਜ਼ਾ ਪਾ ਰਹੇ ਨੇ ਜਾਂ ਪਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ? ਕਿ ਕਾਲਰ ਵੀ ਜਾਂਦੇ ਜਾਂਦੇ ਜੁੜ ਚੁੱਕੇ ਆ ਜੀ।
ਦੇਖੋ ਜੀ, ਅਗਰ ਆਪਾਂ ਆਫਸ਼ੋਰ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ, ਦੇਖੋ ਟਾਈਮ ਜਿਹੜਾ ਬਹੁਤ ਅਨਸਰਟਨ ਚੱਲ ਰਿਹਾ ਇਹਦਾ, ਕਿਉਂਕਿ ਟਰੈਵਲ ਓਪਨ ਹੋਣ ਚ ਅਗਰ ਆਪਾਂ ਜਨਰਲ ਟਰੈਵਲ ਦੀ ਗੱਲ ਕਰੀਏ ਆਪਾਂ, ਕਿਉਂਕਿ ਇੰਡੀਆ ਤੋਂ ਸਪੈਸ਼ਲੀ ਕਿਉਂਕਿ ਹੈ ਆਪਾਂ ਦਾ ਇੰਡੀਆ ਤੋਂ ਟਰੈਵਲ ਹੋਣ ਨੂੰ ਇਹ ਮੇ ਬੀ ਕਹਿਣਾ ਮੁਸ਼ਕਿਲ ਹੈ ਕਿ ਕਦੋਂ ਸ਼ੁਰੂ ਹੋਊਗਾ, ਇਹ ਵੀ ਹੋ ਸਕਦਾ ਕਿ ਇੱਕ ਸਾਲ ਹੋਰ ਜਿਹੜਾ ਆ ਉਹ ਲੱਗ ਜਾਵੇ ਕਿ ਇੰਡੀਆ ਤੋਂ ਟਰੈਵਲ ਸ਼ੁਰੂ ਹੋਣ ਨੂੰ। ਬਟ ਮੀਨ ਵਾਈਲ ਕੀ ਸਟੂਡੈਂਟਸ ਨਹੀਂ ਆਉਗੇ, ਬਟ ਨਹੀਂ ਸਟੂਡੈਂਟਸ ਪਹਿਲਾਂ ਵੀ ਆਉਣੇ ਸ਼ੁਰੂ ਹੋ ਸਕਦੇ, ਕਿਉਂਕਿ ਸਟੇਟਸ ਜਿਹੜੀਆਂ ਆ ਉਹ ਆਪਣੇ ਆਪਣੇ ਜਿਹੜੇ ਆ ਉਹ ਪਲਾਨਸ ਬਣਾ ਰਹੇ ਆ ਕਿ ਸਟੂਡੈਂਟਸ ਨੂੰ ਇੱਥੇ ਲੈ ਕੇ ਆਈਏ ਤਾਂ ਕਿ ਯੂਨੀਸ ਜਾਂ ਕਾਲਜਿਸ ਜਿਹੜੇ ਆ ਉਹ ਥੋੜੇ ਫਿਲ ਹੋਣੇ ਸ਼ੁਰੂ ਹੋਣ। ਤਾਂ ਉਹਦੇ ਵਿੱਚ ਇੰਡੀਅਨ ਸਟੂਡੈਂਟਸ ਵੀ ਆ ਸਕਦੇ ਆ, ਬਟ ਇੰਡੀਅਨ ਸਟੂਡੈਂਟਸ ਨੂੰ ਤਾਂ ਲੈ ਕੇ ਆਉਗੇ ਕਿ ਉੱਥੇ ਜਿਹੜੇ ਇੰਡੀਆ ਦੇ ਵਿੱਚ ਕੋਵਿਡ ਕੇਸਿਸ ਆ ਉਹ ਸਟੇਬਲ ਹੋਣ, ਰਿਡਿਊਸ ਹੋਣ, ਉਹ ਤੇ ਨਾਲ ਹੀ ਨਾਲ ਅਗਰ ਵੈਕਸੀਨ ਜਿਹੜੀ ਆ ਉਹ ਕਿੰਨੀ ਕੁ ਲਗਾਈ ਜਾ ਰਹੀ ਆ ਇੰਡੀਆ ਦੇ ਵਿੱਚ। ਸੋ ਇਹ ਟਾਈਮ ਦੇ ਨਾਲ ਚੀਜ਼ਾਂ ਜਿਹੜੀਆਂ ਸਟੇਬਲ ਹੋ ਗਈਆਂ ਤੇ ਇੰਡੀਆ ਤੋਂ ਵੀ ਜਿਹੜੇ ਸਟੂਡੈਂਟਸ ਆ ਉਹ ਆਉਣੇ ਸ਼ੁਰੂ ਹੋ ਸਕਦੇ ਆ ਫਿਊਚਰ ਦੇ ਵਿੱਚ। ਹੁਣ ਅਗਰ ਆਪਾਂ ਜੇ ਉੱਥੇ ਬੈਠੇ ਆਪਾਂ ਸੋਚਦੇ ਪਏ ਆ ਵੀਜ਼ਾ ਲਾਉਣ ਦੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਆ, ਤਾਂ ਤੁਸੀਂ ਮੈਂ ਇਹੀ ਸੁਜੈਸਟ ਕਰੂੰਗੀ ਆਪਣਾ ਪ੍ਰੋਸੈਸ ਜ਼ਰੂਰ ਸਟਾਰਟ ਰੱਖੋ, ਕਿਉਂਕਿ ਬਾਰਡਰ ਜਿਹੜੇ ਆ ਉਹ ਇਨਡੈਫੀਨੇਟਲੀ ਤਾਂ ਬੰਦ ਨਹੀਂ ਹੋ ਸਕਦੇ ਨਾ, ਉਹ ਕਦੀ ਨਾ ਕਦੀ ਤਾਂ ਖੁੱਲੂਗੇ ਜਾ ਕੇ। ਸੋ ਆਪਣਾ ਵੀਜ਼ਾ ਪ੍ਰੋਸੈਸ, ਕਿਉਂਕਿ ਵੀਜ਼ਾ ਪ੍ਰੋਸੈਸ ਵੀ ਸਿੱਧਾ ਨਹੀਂ ਨਾ ਹੁੰਦਾ, ਉਹ ਅਗਰ ਆਪਾਂ ਆਫਸ਼ੋਰ ਤੋਂ ਗੱਲ ਕਰੀਏ ਬੜਾ ਲੰਬਾ ਟਾਈਮ ਹੁੰਦਾ ਉਹਦੇ ਵਿੱਚ ਕਿ ਤੁਸੀਂ ਇੰਗਲਿਸ਼ ਰਿਕੁਆਇਰਮੈਂਟ ਵੀ ਕਰਦੇ ਹੋ, ਆਪਣਾ ਆਫਰ ਲੈਟਰਸ, ਯੂਨੀ ਸਿਲੈਕਟ, ਕਈ ਸਾਰੀ ਚੀਜ਼ਾਂ ਹੁੰਦੀਆਂ। ਆਪਣਾ ਜਿਹੜਾ ਪ੍ਰੋਸੈਸ ਉਹ ਸਟਾਰਟ ਰੱਖੋ, ਜੇ ਅਗਰ ਆਪਾਂ ਇੰਗਲਿਸ਼ ਲੈਂਗੁਏਜ ਦੀ ਤਿਆਰੀ ਕਰ ਰਹੇ ਹਾਂ ਤਾਂ ਉਹਨੂੰ ਆਪਣਾ ਆਪਾਂ ਕਰਦੇ ਰਹੀਏ ਤੇ ਆਪਣੇ ਬੈਂਡ ਵਧਾਉਣ ਦੀ ਕੋਸ਼ਿਸ਼ ਕਰੀਏ। ਬਾਕੀ ਅਗਰ ਆਪਣਾ ਜਦੋਂ ਤੁਹਾਡਾ ਸਭ ਕੁਛ ਹੋ ਗਿਆ ਵੀਜ਼ਾ ਆ ਵੀ ਜਾਂਦਾ, ਬਾਕੀ ਆਨਲਾਈਨ ਸਟੱਡੀ ਆਪਸ਼ਨ ਅਵੇਲੇਬਲ ਆ ਤੇ ਨਾਲ ਹੀ ਨਾਲ ਗਵਰਨਮੈਂਟ ਜਿਹੜੀ ਉਹ ਰਿਲੈਕਸੇਸ਼ਨ ਦੇ ਰਹੀ ਹੈ ਕਿ ਜਿਹੜਾ ਵੀ ਟਾਈਮ ਤੁਸੀਂ ਆਨਲਾਈਨ ਇੰਡੀਆ ਤੋਂ ਬੈਠ ਕੇ ਕੀਤਾ ਆ ਉਹ ਤੁਹਾਡਾ ਕਾਊਂਟ ਕੀਤਾ ਜਾਊਗਾ ਐਜ਼ ਏ ਤੁਸੀਂ ਆਸਟ੍ਰੇਲੀਆ ਚ ਸੀ ਜੋ ਸਟੱਡੀ ਕਰ ਰਹੇ, ਜਦੋਂ ਆਪਾਂ 485 ਵੀਜ਼ਾ ਦੀ ਗੱਲ ਕਰੀਏ ਜਾਂ ਬਾਕੀ ਹੋਰ ਵੀਜ਼ਾ ਦੀ ਗੱਲ ਕਰੀਏ। ਨਾਲ ਹੀ ਨਾਲ ਇੱਕ ਹੋਰ ਚੀਜ਼ ਆ ਕਿ ਆਪਾਂ ਜੋ ਪਿੱਛੇ ਇੱਕ ਟਾਈਮ ਚ ਦੇਖਿਆ ਕਿ ਆਫਸ਼ੋਰ ਤੋਂ ਡਿਪਾਰਟਮੈਂਟ ਵੀ ਥੋੜਾ ਲੀਨੀਅੰਟ ਆ ਸਟੂਡੈਂਟ ਵੀਜ਼ਾ ਗ੍ਰਾਂਟਸ ਐਟ ਦ ਮੋਮੈਂਟ, ਰੀਜ਼ਨ ਵੀ ਕਿ ਡਿਪਾਰਟਮੈਂਟ ਵੀ ਚਾਹੁੰਦਾ ਹੈ ਕਿ ਆਫਸ਼ੋਰ ਤੋਂ ਸਟੂਡੈਂਟ ਜਿਹੜੇ ਆ ਉਹ ਆਉਣੇ ਸ਼ੁਰੂ ਹੋਣ ਜਾਂ ਆਪਣੀ ਪੜ੍ਹਾਈ ਸ਼ੁਰੂ ਕਰਨ, ਰੀਜ਼ਨ ਵੀ ਯੂਨੀਸ ਜਾਂ ਕਾਲਜ ਜਿਹੜੇ ਆ ਉਹ ਕਰਾਈ ਕਰ ਰਿਹਾ ਐਟ ਦ ਮੋਮੈਂਟ।
ਜੀ ਜੀ ਬਿਲਕੁਲ ਰੋਹਿਤ ਜੀ, ਚਰਨਜੀਤ ਲੋਹਰਾ ਨੇ ਜਿਹੜਾ ਸਵਾਲ ਪੁੱਛਿਆ ਸੀਗਾ ਉਹਨਾਂ ਨੇ ਹੋਰ ਥੋੜਾ ਜਿਹਾ ਸਪਸ਼ਟ ਕੀਤਾ ਉਹਨੂੰ, ਕਹਿੰਦੇ ਆਰ ਐਨ ਕ੍ਰਿਟੀਕਲ ਤੇ ਐਮਰਜੈਂਸੀ ਦੇ ਵਿੱਚ ਸ਼ਾਇਦ ਇਹਨਾਂ ਨੇ ਜਿਹੜੀ ਉਹ ਪਾਈ ਹੋਈ 190 ਅਪ੍ਰੈਲ ਦੇ ਵਿੱਚ ਜਿਹੜੀ ਅਪਲਾਈ ਕੀਤੀ ਸੀ ਔਰ ਵਿਕਟੋਰੀਆ ਤੋਂ ਪਾਈ ਹੋਈ ਹੈ ਜੀ, ਉਹਦੇ ਲਈ ਪੁੱਛ ਰਹੇ ਨੇ ਕਿ ਐਨੀ ਚਾਂਸ ਟੂ ਗੈਟ ਇਨਵੀਟੇਸ਼ਨ।
ਹਾਂਜੀ ਡੈਫੀਨੇਟਲੀ ਜੀ, ਥੈਂਕਸ ਕਿ ਤੁਸੀਂ ਕੁਐਸਚਨ ਜਿਹੜਾ ਕਲੈਰੀਫਾਈ ਕਰਤਾ, ਕਿਉਂਕਿ 190 ਦੇ ਵਿੱਚ ਕਿਉਂਕਿ ਨੰਬਰਸ ਹੈਗੇ ਆ, 49 ਦੇ ਵਿੱਚ ਵੀ ਨੰਬਰਸ ਹੈਗੇ ਆ ਵਿਕਟੋਰੀਆ ਕੋ, ਤਾਂ ਹੋਪਫੁਲੀ ਅਗਰ ਉਹ ਆਪਣੇ ਨੰਬਰ ਐਲੋਕੇਟ ਜਿਹੜੇ ਅਗਰ ਪ੍ਰੋਪਰ ਯੂਜ਼ ਕਰਦੇ ਆ ਤਾਂ ਇਸ ਮਹੀਨੇ ਆਪਾਂ ਦੇਖ ਸਕਦੇ ਹਾਂ ਕਿ ਇਨਵੀਟੇਸ਼ਨ ਥੋੜੀਆਂ ਜ਼ਿਆਦਾ ਆ ਸਕਦੀ ਆ ਵਿਕਟੋਰੀਆ ਦੇ ਵਿੱਚ, ਤੇ ਉਹ ਚ ਤੁਹਾਡੀ ਵੀ ਜਿਹੜੀ ਆ ਇਨਵੀਟੇਸ਼ਨ ਆਉਣ ਦੇ ਚਾਂਸਿਸ ਕਾਫੀ ਹਾਈ ਹੋ ਸਕਦੇ ਨੇ ਜੀ।
ਠੀਕ ਤੇ ਰੋਹਿਤ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਹੁਣ ਉੱਪਰ ਹੋ ਚੁੱਕਿਆ ਤੇ ਆਪਾਂ ਹੁਣ ਹੋਰ ਸਵਾਲ ਨਹੀਂ ਲੈ ਪਾਵਾਂਗੇ, ਪਰ ਜਿੰਨੇ ਵੀ ਸਵਾਲ ਸਾਡੇ ਤੱਕ ਹੁਣ ਤੱਕ ਪਹੁੰਚੇ ਸੀ ਅਸੀਂ ਤਕਰੀਬਨ ਸਾਰੇ ਜਿਹੜੇ ਸਵਾਲ ਹੈ ਉਹ ਸ਼ਾਮਲ ਕੀਤੇ ਆ। ਇੱਕ ਕਾਲਰ ਸਾਡੇ ਨਾਲ ਜੁੜੇ ਸੀ, ਉਹਨਾਂ ਦੀ ਕਾਲ ਜਿਹੜੀ ਆਪਣੇ ਆਪ ਕੱਟੀ ਗਈ ਹੈ, ਉਹਦੇ ਲਈ ਮਾਫ਼ੀ ਵੀ ਚਾਹਾਂਗੇ, ਪਰ ਅਗਲੇ ਹਫ਼ਤੇ ਫੇਰ ਇਸੇ ਤਰ੍ਹਾਂ ਤੁਹਾਡੇ ਸਵਾਲ ਜਿਹੜੇ ਆ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਲ ਕਰਾਂਗੇ। ਪਰ ਜਿਹੜੇ ਵੀ ਦੋਸਤ ਰੋਹਿਤ ਜੀ ਦੇ ਨਾਲ ਸਿੱਧਾ ਸੰਪਰਕ ਬਣਾਉਣਾ ਚਾਹੁੰਦੇ ਆ, ਇਸ ਵੀਡੀਓ ਦੇ ਅਖੀਰ ਦੇ ਵਿੱਚ ਹੁਣ ਅਸੀਂ ਸਾਰੀ ਡਿਟੇਲ ਜਿਹੜੀ ਲਕਸ਼ ਮਾਈਗ੍ਰੇਸ਼ਨ ਦੀ ਰੋਹਿਤ ਜੀ ਦੀ ਸਾਂਝੀ ਕਰਾਂਗੇ। ਸੋ ਤੁਸੀਂ ਉਹਨਾਂ ਸੰਪਰਕ ਨੰਬਰਾਂ ਤੇ ਜਾ ਕੇ ਰੋਹਿਤ ਜੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੰਟੈਕਟ ਕਰ ਸਕਦੇ। ਰੋਹਿਤ ਜੀ, ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡੇ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਤੇ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।